ફિઝા જ સરગશ્ત કી કરદે હોય સ્વેર દી તાજગી સંગ તાજા ખબર મહત્વપૂર્ણ જાણકારીયા મનમોહક સંગીત સેહત સંબંધી સિલસિલે મુલાકાતાં દા દોર અતે સરગોશિયા મલબન તો માણો મેરે નાલ યાની અમરદીપ કૌર નાલ હરમન રેડિયો દે પ્રોગ્રામ લહેરાં દે વિચ સવેરે 8 વજે તો 10 વજે તક ਮੇਰਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ ਔਰ ਅਰਦਾਸ ਉਸ ਪਰਮਾਤਮਾ ਦੇ ਅੱਗੇ, ਉਸ ਪਰਵਰ ਦਰਗਾਹ ਦੇ ਅੱਗੇ ਕਿ ਤੁਹਾਡੀ ਜ਼ਿੰਦਗੀ ਦਾ ਹਰ ਦਿਨ, ਹਰ ਪਲ, ਹਰ ਘੜੀ ਜਿਹੜੀ ਆ ਉਹ ਸੁਹਾਵਣੀ ਹੋਵੇ ਔਰ ਤੁਸੀਂ ਖੁਸ਼ੀਆਂ ਖੇੜੇ ਮਾਣੋ। ਇਸੇ ਹੀ ਅਰਦਾਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਲਹਿਰਾ ਜਿਹੜਾ ਕਿ ਹਰ ਰੋਜ਼ ਤੁਸੀਂ ਸੁਣਦੇ ਹੋ ਹਰਮਨ ਰੇਡੀਓ ਤੇ ਸਵੇਰੇ 8 ਵਜੇ ਤੋਂ 10 ਵਜੇ ਤੱਕ। ਆਸਟ੍ਰੇਲੀਆ ਭਰ ਤੋਂ ਅਸੀਂ ਵੱਖਰੇ ਵੱਖਰੇ ਸ਼ਹਿਰਾਂ ਤੋਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ ਤੇ ਅੱਜ ਦਾ ਇਹ ਪ੍ਰੋਗਰਾਮ ਮੈਂ ਅਮਰਦੀਪ ਕੌਰ ਲੈ ਕੇ ਹਾਜ਼ਰ ਹੋਈ ਹਾਂ ਮੈਲਬਨ ਤੋਂ। ਤੇ ਮੈਲਬਨ ਤੋਂ ਮੇਰਾ ਤੇ ਤੁਹਾਡਾ ਸਾਥ ਅੱਜ ਇਹ 2 ਘੰਟੇ ਦਾ ਬਣਿਆ ਰਹੇਗਾ। ਇਸ ਉਮੀਦ ਦੇ ਨਾਲ ਮੈਂ ਤੁਹਾਨੂੰ ਵੀ ਸੱਦਾ ਦੇਣੀ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਜੀਓ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਤਹਿ ਦਿਲ ਤੋਂ ਜੀ ਆਇਆਂ ਨੂੰ। ਤੇ ਪ੍ਰੋਗਰਾਮ ਜੀ ਪੂਰਾ 2 ਘੰਟੇ ਚੱਲਣਾ ਹੈ। ਮੰਗਲਵਾਰ ਦਾ ਦਿਨ ਹੈ ਤੇ ਮੰਗਲਵਾਰ ਨੂੰ ਇਹ ਪ੍ਰੋਗਰਾਮ ਆਪਾਂ ਤੁਹਾਡੇ ਲਈ ਪ੍ਰਸਾਰਿਤ ਕਰਦੇ ਹੁੰਦੇ ਹਾਂ ਮੈਲਬਨ ਤੋਂ। ਤੇ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਦੋਸਤੋ, ਅੱਜ ਮੰਗਲਵਾਰ ਤਾਂ ਚੜ ਹੀ ਚੁੱਕਿਆ ਪਰ ਉਧਰ ਸਾਲ 2020 ਦੇ ਜਨਵਰੀ ਮਹੀਨੇ ਦੀ 21 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਵਤ 551 ਦੇ ਮਾਘ ਮਹੀਨੇ ਦੀ 8 ਤਰੀਕ ਹੋ ਚੁੱਕੀ ਹੈ। ਤੇ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ, ਘੜੀਆਂ ਕਹਿੰਦੀਆਂ ਵੀ ਮੈਲਬਨ, ਸਿਡਨੀ ਤੇ ਕੈਨਬਰਾ ਦੇ ਵਿੱਚ ਜਿਹੜਾ ਸਮਾਂ ਜੀ ਉਹ ਹੋ ਚੁੱਕਿਆ ਇਸ ਵੇਲੇ 8:05 ਦਾ, ਜਦਕਿ ਬ੍ਰਿਸਬੇਨ ਦੇ ਵਿੱਚ ਅਜੇ 7:05 ਹੋਏ ਨੇ। ਐਡੀਲੇਡ ਦੇ ਵਿੱਚ ਸਮਾਂ ਜਿਹੜਾ ਜੀ 7:35 ਦਾ ਹੋਇਆ, ਜਦਕਿ ਪਰਥ ਦੇ ਵਿੱਚ ਅਜੇ ਤੜਕਾ 5:05 ਦਾ ਸਮਾਂ। ਆਪਣੇ ਗੁਆਂਢੀ ਮੁਲਕ ਚਲੀਏ ਨਿਊਜ਼ੀਲੈਂਡ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਸਮਾਂ ਇਸ ਵੇਲੇ 10:05 ਦਾ, ਯਾਨੀ ਨਿਊਜ਼ੀਲੈਂਡ ਵਾਲੇ ਸਾਡੇ ਤੋਂ 2 ਘੰਟੇ ਹੋਰ ਅੱਗੇ ਨੇ। ਉੱਥੇ ਸਵੇਰ ਸਾਡੇ ਤੋਂ ਵੀ ਪਹਿਲਾਂ ਹੋ ਜਾਂਦੀ ਹੈ। ਤੇ ਇਸ ਤੋਂ ਬਾਅਦ ਉਹਨਾਂ ਮੁਲਕਾਂ 'ਚ ਚੱਲਦੇ ਹਾਂ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਪਰ ਅਜੇ ਕਾਫੀ ਤੜਕਾ ਵੀ ਚੱਲ ਰਿਹਾ। ਪਰ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਸਾਡੇ ਨਾਲ ਉਹਨਾਂ ਮੁਲਕਾਂ ਤੋਂ ਜੁੜਦੇ ਨੇ। ਹਾਂਗਕਾਂਗ ਦੀ ਗੱਲ ਕਰਦੇ ਹਾਂ ਜਿੱਥੋਂ ਸਾਡੇ ਨਾਲ ਸਾਂਝ ਬਣਾਉਂਦੇ ਨੇ ਜਗਤਾਰ ਗਿੱਲ ਹੋਰੀ। ਹਾਂਗਕਾਂਗ ਦੇ ਵਿੱਚ ਸਮਾਂ 5:06 ਦਾ ਹੋਇਆ, ਮੰਗਲਵਾਰ ਦੀ ਸਵੇਰ ਹੋ ਗਈ ਹੈ ਪਰ ਤੜਕਾ ਅਜੇ ਉੱਥੇ ਵੀ। ਤੇ ਇਸੇ ਤਰ੍ਹਾਂ ਡੁਬਈ ਤੋਂ ਕੁਛ ਦੋਸਤ ਸਾਡੇ ਨਾਲ ਜੁੜਦੇ ਨੇ, 1:06, ਯਾਨੀ ਕਿ 1 ਘੰਟਾ ਹੀ ਹੋਇਆ ਅਜੇ ਮੰਗਲਵਾਰ ਚੜ੍ਹੇ ਨੂੰ ਡੁਬਈ ਦੇ ਵਿੱਚ, ਬਹੁਤ ਵੱਡਾ ਤੜਕਾ ਅਜੇ। ਤੇ ਇਸੇ ਤਰ੍ਹਾਂ ਬੈਂਕਾਕ ਦੇ ਵਿੱਚ 4:06 ਹੋਏ ਨੇ। ਬੈਂਕਾਕ ਦੇ ਵਿੱਚ ਹਾਂਗਕਾਂਗ ਤੋਂ ਵੀ 1 ਘੰਟਾ ਜਿਹੜਾ ਪਹਿਲਾਂ ਆ ਜੀ, ਔਰ ਉੱਥੇ ਵੀ ਤੜਕਾ ਚੱਲ ਰਿਹਾ। ਤੇ ਹੁਣ ਉਸ ਮੁਲਕ ਦੀ ਗੱਲ ਜਿਹੜੀ ਜਿੱਥੇ ਸਾਡੀ ਜੰਮਣ ਪੌ, ਯਾਨੀ ਕਿ ਸਾਡਾ ਆਪਣਾ ਸੂਬਾ, ਸਾਡੀ ਆਪਣੀ ਧਰਤੀ ਪੰਜਾਬ। ਸੋ ਪੰਜਾਬ ਦੇ ਵਿੱਚ ਸਮਾਂ ਇਸ ਵੇਲੇ 2:36 ਦਾ ਹੋ ਚੁੱਕਿਆ। ਤੇ ਹੁਣ ਉਹਨਾਂ ਮੁਲਕਾਂ ਵੱਲ ਚੱਲਦੇ ਹਾਂ ਜਿੱਥੇ ਅਜੇ ਵੀ ਸੋਮਵਾਰ ਚੱਲ ਰਿਹਾ। ਤੇ ਬਹੁਤ ਸਾਰੇ ਮੁਲਕ ਜਿਹਨਾਂ ਮੁਲਕਾਂ ਤੋਂ ਤੁਸੀਂ ਸਾਡੇ ਨਾਲ ਸਾਂਝ ਬਣਾਉਂਦੇ ਹੋ, ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸਾਡਾ ਸਾਥ ਦਿੰਦੇ ਹੋ, ਸਾਡੇ ਨਾਲ ਜੁੜਦੇ ਹੋ, ਇਸ ਪ੍ਰੋਗਰਾਮ ਨੂੰ ਹੋਰ ਖੁਸ਼ਗਵਾਰ ਬਣਾਉਂਦੇ ਹੋ। ਸੋ ਕੈਨੇਡਾ ਤੋਂ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਦੇ ਨੇ ਔਰ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਸੋਮਵਾਰ ਦੀ ਦੁਪਹਿਰ ਪਈ ਹੋਈ ਹੈ, 1:07 ਦਾ ਸਮਾਂ ਉੱਥੇ ਹੋਇਆ। ਇਸੇ ਤਰ੍ਹਾਂ ਟੋਰਾਂਟੋ ਦੇ ਵਿੱਚ 4:07 ਹੋ ਚੁੱਕੇ ਨੇ, ਸ਼ਾਮ ਪੈ ਚੁੱਕੀ ਹੈ ਟੋਰਾਂਟੋ ਦੇ ਵਿੱਚ ਸੋਮਵਾਰ ਦੀ। ਤੇ ਉਧਰ ਵਿਨੀਪੈਗ ਚ ਦੇਖੀਏ ਤਾਂ 3:07 ਦਾ ਸਮਾਂ, ਯਾਨੀ ਬਹੁਤ ਦੁਪਹਿਰ ਦਾ ਸਮਾਂ ਚੱਲ ਰਿਹਾ ਵਿਨੀਪੈਗ ਦੇ ਵਿੱਚ। ਕਾਫੀ ਜ਼ਿਆਦਾ ਬਰਫ਼ਬਾਰੀ ਜਿਹੜੀ ਹੈ ਉਹ ਵਿਨੀਪੈਗ ਦੇ ਵਿੱਚ ਹੁੰਦੀ ਹੈ ਔਰ ਇਸ ਵਾਰ ਜਿਹੜੀ ਬਰਫ਼ਬਾਰੀ ਹੈ ਉਹ ਥੋੜਾ ਜਿਹਾ ਲੇਟ ਹੋਈ ਹੈ ਵੈਨਕੂਵਰ ਦੇ ਵਿੱਚ ਖਾਸ ਤੌਰ ਤੇ, ਔਰ ਪਰ ਹੁਣ ਕੁਝ ਦਿਨਾਂ ਤੋਂ ਬਰਫ਼ ਦੇ ਨਾਲ ਲੱਦੇ ਹੋਏ ਰੁੱਖ ਤੇ ਆਲਾ ਦੁਆਲਾ ਜਾਂ ਫਿਰ ਕਹਿ ਸਕਦੇ ਹਾਂ ਕਿ ਸੜਕਾਂ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਵੈਨਕੂਵਰ ਵਾਲਿਓ, ਤੁਸੀਂ ਵੀ ਦੱਸਿਓ ਜ਼ਰੂਰ ਵੀ ਅੱਜ ਦਾ ਮੌਸਮ ਤੁਹਾਡਾ ਕਿਹੋ ਜਿਹਾ ਤੇ ਬਰਫ਼ਬਾਰੀ ਹੋਣ ਤੋਂ ਬਾਅਦ ਠੰਡ ਦੇ ਵਿੱਚ ਕਿੰਨਾ ਕੁ ਵਾਧਾ ਹੋਇਆ, ਸਾਡੇ ਨਾਲ ਸਾਂਝ ਜ਼ਰੂਰ ਪਾਇਓ। ਇਸੇ ਤਰ੍ਹਾਂ ਲਾਸ ਏਂਜਲਸ ਦੇ ਵਿੱਚ ਵੀ, ਯਾਨੀ USA ਚੱਲੀਏ ਤਾਂ ਲਾਸ ਏਂਜਲਸ ਦੇ ਵਿੱਚ ਵੀ ਬਹੁਤ ਦੁਪਹਿਰ ਚੱਲ ਰਹੀ ਹੈ, 1:08 ਦਾ ਸਮਾਂ ਉੱਥੇ ਹੋ ਚੁੱਕਿਆ। ਤੇ ਦੋਸਤੋ, ਦੇਸ਼ ਦੁਨੀਆਂ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਸਾਂਝ ਬਣਾਉਂਦੇ ਹੋ, ਜਿਸ ਵੀ ਹਿੱਸੇ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ। ਤੇ ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ। ਪ੍ਰੋਗਰਾਮ ਦੇ ਵਿੱਚ ਖ਼ਬਰਾਂ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ, ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਮੌਸਮ ਦੇ ਉੱਤੇ ਵੀ ਝਾਤ ਮਾਰਾਂਗੇ, ਤੇ ਮੌਸਮ ਤੋਂ ਇਲਾਵਾ ਕੁਝ ਅਹਿਮ ਜਾਣਕਾਰੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਔਰ ਉਹਨਾਂ ਜਾਣਕਾਰੀਆਂ ਦੇ ਨਾਲ ਨਾਲ ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਜ਼ਰੂਰ ਰੱਖਾਂਗੇ ਔਰ ਵਿਸ਼ਾ ਕਿਸ ਵਿਸ਼ੇ ਦੇ ਉੱਤੇ ਗੱਲ ਕੀਤੀ ਜਾਵੇ ਇਹ ਅਸੀਂ ਜਦੋਂ ਖ਼ਬਰਾਂ ਕਰਾਂਗੇ, ਖ਼ਬਰਾਂ ਤੋਂ ਬਾਅਦ ਅਸੀਂ ਤੁਹਾਡੇ ਨਾਲ ਵਿਸ਼ਾ ਵੀ ਸਾਂਝਾ ਕਰਾਂਗੇ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਉਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਉਹ ਜ਼ਰੂਰ ਕਰਨੀ ਚਾਹਵਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਦੋ ਮੁਲਾਕਾਤਾਂ ਜਿਹੜੀਆਂ ਕਿ ਸਕੈਜੂਅਲ ਕੀਤੀਆਂ ਗਈਆਂ ਸੀਗੀਆਂ, ਜਿਨ੍ਹਾਂ ਨੂੰ ਯੋਜਨਾਬੱਧ ਕੀਤਾ ਗਿਆ ਸੀ, ਪਰ ਮਹਿਮਾਨਾਂ ਦੀ ਜਿਹੜੀ ਬਿਲਕੁਲ ਲਾਸਟ ਸਟੇਜ ਤੇ ਇੱਕ ਮਜਬੂਰੀ ਹੋ ਗਈ ਹੈ ਜਿਸ ਕਾਰਨ ਅਸੀਂ ਅੱਜ ਉਹਨਾਂ ਨੂੰ ਲੈ ਨਹੀਂ ਪਾਵਾਂਗੇ। ਸੋ ਅੱਜ ਤੁਹਾਡੇ ਨਾਲ ਅਸੀਂ ਮੁਲਾਕਾਤ ਕਰਵਾਉਣੀ ਸੀ ਸਰਦਾਰ ਗੁਰਦਿਆਲ ਸਿੰਘ ਜਿਹੜੇ ਕਿ ਢਾਡੀ ਜਥੇ ਨੂੰ ਲੈ ਕੇ ਪੰਜਾਬ ਤੋਂ ਇੱਥੇ ਪਹੁੰਚੇ ਹੋਏ ਆ ਔਰ ਉਹਨਾਂ ਦੇ ਨਾਲ ਅੱਜ ਉਹਨਾਂ ਦੇ ਜਥੇ ਦੇ ਨਾਲ ਜਿਹੜੀ ਮੁਲਾਕਾਤ ਸੀ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਅਸੀਂ ਕਰਨੀ ਸੀ, ਪਰ ਉਹਨਾਂ ਨੇ ਕੋਈ ਮਜਬੂਰੀ ਦੱਸੀ ਹੈ ਤੇ ਸਮੇਂ ਸਿਰ ਨਾ ਪਹੁੰਚਣ ਕਾਰਨ ਅੱਜ ਅਸੀਂ ਉਹਨਾਂ ਨੂੰ ਨਹੀਂ ਲੈ ਪਾਵਾਂਗੇ। ਪਰ ਇਹ ਪ੍ਰੋਗਰਾਮ ਜਿਹੜਾ ਆ ਉਹ ਆਪਾਂ ਚੱਲਦਾ ਰੱਖਣਾ ਔਰ ਗੱਲਬਾਤ ਜਿਹੜੀ ਜ਼ਰੂਰ ਕਰਾਂਗੇ। ਇਸੇ ਤਰ੍ਹਾਂ ਕੁਝ ਜ਼ਰੂਰੀ ਜਿਹੜੀਆਂ ਜਾਣਕਾਰੀਆਂ ਸਾਨੂੰ ਭਾਈਚਾਰੇ ਦੇ ਵਿੱਚੋਂ ਵੀ ਆਈਆਂ ਹੋਈਆਂ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਾਂਗੇ। ਤੇ ਇਸੇ ਤਰ੍ਹਾਂ ਕੁਝ ਅਹਿਮ ਮੁੱਦੇ, ਅਹਿਮ ਵਿਸ਼ੇ ਜਿਨ੍ਹਾਂ ਦੇ ਉੱਤੇ ਅਸੀਂ ਗੱਲ ਕਰਨੀ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਜਿਹੜਾ ਉਹ ਵੀ ਅਹਿਮ ਹੀ ਹੁੰਦਾ ਤੇ ਗੀਤ ਸੰਗੀਤ ਤੋਂ ਬਿਨਾਂ ਵੀ ਪ੍ਰੋਗਰਾਮ ਜਿਹੜਾ ਫਿੱਕਾ ਫਿੱਕਾ ਲੱਗਦਾ। ਸੋ ਉਸ ਦਾ ਧਿਆਨ ਜ਼ਰੂਰ ਰੱਖਿਆ ਜਾਊਗਾ ਪ੍ਰੋਗਰਾਮ ਚ ਤੁਹਾਡੇ ਲਈ। ਗੀਤ ਸੰਗੀਤ ਜਿਹੜਾ ਉਹ ਤੁਹਾਡੀ ਪਸੰਦ ਦਾ ਤੇ ਸਾਡੀ ਪਸੰਦ ਦਾ ਅਸੀਂ ਲਾਉਂਦੇ ਰਹਾਂਗੇ। ਤੇ ਇਸ ਤੋਂ ਇਲਾਵਾ ਸਭ ਤੋਂ ਅਹਿਮ ਜਿਹੜੀ ਚੀਜ਼ ਹੁੰਦੀ ਆ ਉਹ ਹੁੰਦੀ ਹੈ ਤੁਹਾਡੇ ਸੁਨੇਹੇ, ਕਿਉਂਕਿ ਸੁਨੇਹਿਆਂ ਤੋਂ ਬਿਨਾਂ ਤਾਂ ਗੱਲ ਨਹੀਂ ਬਣਦੀ, ਕਿਉਂਕਿ ਤੁਹਾਡਾ ਹੁੰਗਾਰਾ ਜਦੋਂ ਤੱਕ ਸਾਡੇ ਤੱਕ ਪਹੁੰਚਦਾ ਨਹੀਂ ਉਦੋਂ ਤੱਕ ਵੀ ਗੱਲ ਨਹੀਂ ਬਣਦੀ। ਸੋ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ, ਫੋਨ ਕਾਲ ਦੇ ਜ਼ਰੀਏ। ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਆਪਣਾ ਸੁਨੇਹਾ ਪਹੁੰਚਾ ਸਕਦੇ ਹੋ, ਟੈਲੀਗ੍ਰਾਮ ਐਪ ਜੇਕਰ ਤੁਹਾਡੇ ਫੋਨ ਤੇ ਹੈ। ਔਰ ਸਭ ਤੋਂ ਬਿਹਤਰੀਨ ਜਿਹੜਾ ਤਰੀਕਾ ਉਹ ਇਹ ਹੈ ਕਿ ਜੇਕਰ ਸਾਡੇ ਫੋਨ ਦੀ ਸਾਡੇ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤਾਂ ਤੁਸੀਂ ਉਸ ਐਪ ਦੇ ਵਿੱਚ ਸਾਡੇ ਨਾਲ ਦਿੱਤੇ ਕੰਟੈਕਟ ਲਿੰਕਸ ਤੇ ਜਾ ਕੇ ਸਾਂਝ ਬਣਾ ਸਕਦੇ ਹੋ, ਟੈਲੀਗ੍ਰਾਮ ਦੀ ਵੀ ਔਰ ਈਮੇਲ ਦੀ ਵੀ, ਸਾਰੇ ਹੀ ਤਰ੍ਹਾਂ ਦੇ ਜਿਹੜੇ ਲਿੰਕਸ ਹੈ ਸਾਡੇ ਨਾਲ ਕੰਟੈਕਟ ਕਰਨ ਦੇ ਉਹਦੇ ਵਿੱਚ ਦਿੱਤੇ ਗਏ ਨੇ। ਸੋ ਉਹਨਾਂ ਲਿੰਕਸ ਤੇ ਜਾ ਕੇ ਤੁਸੀਂ ਸਾਨੂੰ ਆਪਣਾ ਜਿਹੜਾ ਮੈਸੇਜ ਹੈ ਟਾਈਪ ਕਰਕੇ ਭੇਜੋ ਔਰ ਤੁਹਾਡੇ ਸੁਨੇਹਿਆਂ ਦੀ ਉਡੀਕ ਪ੍ਰੋਗਰਾਮ ਦੌਰਾਨ ਮੈਨੂੰ ਰਹੇਗੀ। ਸੋ ਤੁਹਾਡੇ ਸੁਨੇਹਿਆਂ ਦੀ ਉਡੀਕ ਦੇ ਨਾਲ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਜੈਜ਼ੀ ਬੀ ਦੀ ਆਵਾਜ਼ ਚ। ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਮੌਸਮ ਦੀ ਜਾਣਕਾਰੀ ਲੈ ਕੇ। ਜੁੜੇ ਰਹੋ, ਬਣੇ ਰਹੋ।
ਪਹਿਚਾਣ ਸਾਡੀ ਵਿੱਚੋਂ ਪੈਦਾ ਸੋਨਾ ਕੀਤਾ ਖੇਤਾਂ ਦੇ ਵਿੱਚ ਹਰ ਜੋਤ ਜੋਤ ਹੱਥ ਲੋਹਾ ਕੀਤਾ ਮਿਹਨਤ ਨਾਲ ਮਿੱਟੀ ਵਿੱਚੋਂ ਪੈਦਾ ਸੋਨਾ ਕੀਤਾ ਨਾ ਦੁਸ਼ਮਣ ਚੂਨਾ ਛੱਡਦਾ ਜਦ ਕਰਦਾ ਵਾਰ ਜਦ ਕਰਦਾ ਵਾਰ ਉਹ ਨੰਦੀ ਪੁੱਤੀ ਨੂੰ ਮੱਥਾ ਨਹੀਂ ਟੇਕਦਾ
ਜੀ ਦੋਸਤੋ ਜੈਜ਼ੀ ਬੀ ਦੀ ਆਵਾਜ਼ ਚ ਤੁਸੀਂ ਗੀਤ ਸੁਣ ਰਹੇ ਸੀ ਔਰ ਉਮੀਦ ਕਰਦੀ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ ਤੇ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਔਰ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਚ ਹੁਣ ਵੇਲਾ ਆ ਗਿਆ ਕਿ ਅਸੀਂ ਮੌਸਮ ਦੇ ਉੱਤੇ ਇੱਕ ਝਾਤ ਜ਼ਰੂਰ ਮਾਰ ਲਈਏ ਵੈਸੇ ਮੌਸਮ ਜਿਹੜਾ ਉਹ ਪੂਰੇ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਕਾਫੀ ਜ਼ਿਆਦਾ ਬਦਲਿਆ ਹੋਇਆ ਤੇ ਬਹੁਤ ਥਾਵਾਂ ਦੇ ਉੱਤੇ ਸਟਰੋਮ ਦੀ ਵਾਰਨਿੰਗ ਵੀ ਹੈ ਔਰ ਉਹਦੇ ਬਾਰੇ ਵੀ ਅਸੀਂ ਜਿਹੜੀ ਗੱਲਬਾਤ ਹੈ ਪ੍ਰੋਗਰਾਮ ਦੇ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਜ਼ਰੂਰ ਕਰਾਂਗੇ ਤੇ ਜਿਸ ਤਰ੍ਹਾਂ ਦਾ ਜਿਹੜਾ ਕੁਦਰਤੀ ਕਹਿਰ ਵਾਪਰਿਆ ਪਹਿਲਾਂ ਅੱਗਾਂ ਦੇ ਰੂਪ ਦੇ ਵਿੱਚ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਜਿਹੜੀ ਬਾਰਿਸ਼ ਆਉਣ ਦੇ ਨਾਲ ਮੀਂਹ ਆਉਣ ਦੇ ਨਾਲ ਫਲੱਡਿੰਗ ਵੀ ਕਈ ਹਿੱਸਿਆਂ ਦੇ ਵਿੱਚ ਹੋਈ ਆ ਔਰ ਆਸਟ੍ਰੇਲੀਆ ਦੇ ਅਜੇ ਵੀ ਕੁਝ ਜਿਹੜੇ ਹਿੱਸੇ ਆ ਜਿਹੜੇ ਅੱਗ ਤੋਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਉੱਥੇ ਰਾਹਤ ਕਾਰਜ ਵੀ ਚੱਲ ਰਹੇ ਆ ਮੁੜ ਵਸੇਬਾਂ ਕਾਰਜ ਵੀ ਚੱਲ ਰਹੇ ਆ ਔਰ ਉਹਨਾਂ ਕਾਰਜਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਯੋਗਦਾਨ ਪਾ ਰਹੇ ਆ ਔਰ ਜਿਹੜੀਆਂ ਸਰਕਾਰਾਂ ਆ ਉਹ ਚਾਹੇ ਸੂਬਾ ਸਰਕਾਰ ਹੈ ਚਾਹੇ ਉਹ ਫੈਡਰਲ ਗਵਰਨਮੈਂਟ ਆ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੀਆਂ ਆਪਣੀਆਂ ਯੋਜਨਾਵਾਂ ਦੇ ਅਨੁਸਾਰ ਇਹਨਾਂ ਮੁੜ ਵਸੇਬਾ ਕਾਰਜਾਂ ਦੇ ਵਿੱਚ ਜਿਹੜਾ ਯੋਗਦਾਨ ਆ ਪਾ ਰਹੀ ਆ ਪਰ ਸਰਕਾਰਾਂ ਤੋਂ ਵੀ ਜ਼ਿਆਦਾ ਬਿਹਤਰੀਨ ਜਿਹੜਾ ਯੋਗਦਾਨ ਆ ਉਹ ਆਮ ਲੋਕ ਪਾ ਰਹੇ ਨੇ ਆਮ ਸੰਸਥਾਵਾਂ ਆਮ ਲੋਕ ਜਿਹੜੇ ਕਿ ਵਾਕਈ ਮਨੁੱਖਤਾ ਦੇ ਹਾਣੀ ਨੇ ਜਿਨ੍ਹਾਂ ਨੂੰ ਵਾਕਈ ਮਨੁੱਖ ਹੋਣ ਦਾ ਮਾਣ ਹੈ ਸੋ ਉਹਨਾਂ ਲੋਕਾਂ ਵੱਲੋਂ ਜਿਹੜੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਮੁੜ ਵਸੇਬਾ ਕਾਰਜਾਂ ਦੇ ਵਿੱਚ ਪਾਇਆ ਜਾ ਰਿਹਾ ਯੋਗਦਾਨ ਜਿਹੜਾ ਉਹ ਬਿਨਾਂ ਸ਼ੱਕ ਸਲਾਹਣਯੋਗ ਹੈ ਸੋ ਉਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਜਿਹੜੀ ਆ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਰਾਂਗੇ ਫਿਲਹਾਲ ਆਪਾਂ ਇੱਕ ਸਰਸਰੀ ਝਾਤ ਜਿਹੜੀ ਆ ਮੌਸਮ ਤੇ ਜ਼ਰੂਰ ਮਾਰ ਰਹੀ ਹੈ ਅੱਜ ਸਿਡਨੀ ਦੇ ਵਿੱਚ ਜਿਹੜਾ ਮੌਸਮ ਹੈ ਜੀ ਉਹ 20 ਡਿਗਰੀ ਤੋਂ ਲੈ ਕੇ 29 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਔਰ ਧੁੱਪ ਜਿਹੜੀ ਆ ਸਿਡਨੀ ਦੇ ਵਿੱਚ ਬਣੀ ਰਹਿਣੀ ਹੈ ਤੇ ਸਾਡੇ ਮੈਲਬਰਨ ਦੇ ਵਿੱਚ ਗੱਲ ਕਰੀਏ ਤਾਂ ਮੈਲਬਰਨ ਦੇ ਵਿੱਚ 15 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ ਤੇ 22 ਡਿਗਰੀ ਅੱਜ ਵੱਧ ਤੋਂ ਵੱਧ ਤਾਪਮਾਨ ਜਾਣਾ ਔਰ ਵੈਸੇ ਤਾਂ ਮੈਲਬਰਨ ਦੇ ਵਿੱਚ ਕਾਫੀ ਬੱਦਲਬਾਈ ਜਿਹੜੀ ਆ ਉਹ ਹੋਈ ਹੋਈ ਆ ਕਾਫੀ ਸਵੇਰ ਤੋਂ ਹੀ ਜਿਹੜਾ ਦਿਨ ਸੀ ਅੱਜ ਨਿਖਰਿਆ ਨਹੀਂ ਸੀ ਔਰ ਬੱਦਲਬਾਈ ਹੋਣ ਕਾਰਨ ਜਿਹੜਾ ਹਨੇਰਾ ਜਿਹੜਾ ਆ ਉਹ ਵੀ ਕਾਫੀ ਪਸਰਿਆ ਰਿਹਾ ਸਵੇਰ ਤੋਂ ਪਰ ਹੁਣ ਇਸ ਵੇਲੇ ਜਿਹੜਾ ਹੌਲੀ ਹੌਲੀ ਬੱਦਲਬਾਈ ਜਿਹੜੀ ਆ ਉਹ ਅਸਮਾਨ ਨੂੰ ਸਾਫ਼ ਕਰ ਦੇਵੇਗੀ ਔਰ ਦੱਸਿਆ ਜਾ ਰਿਹਾ ਕਿ ਦੁਪਹਿਰ ਵੇਲੇ ਤੱਕ ਜਿਹੜਾ ਸੂਰਜ ਦੇਵਤਾ ਜੀ ਆ ਉਹ ਦਰਸ਼ਨ ਜ਼ਰੂਰ ਦੇਣਗੇ ਯਾਨੀ ਕਿ ਧੁੱਪ ਜਿਹੜੀ ਆ ਉਹ ਪਸਰੇਗੀ ਅੱਜ ਤੇ ਬ੍ਰਿਸਬੇਨ ਦੇ ਵਿੱਚ 25 ਡਿਗਰੀ ਤੋਂ ਲੈ ਕੇ 35 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਤੇ ਇੱਥੇ ਸੰਭਾਵਨਾ ਹੈ ਜੀ ਥੰਡਰ ਸਟੋਰਮ ਦੀ ਯਾਨੀ ਕਿ ਬਿਜਲੀ ਦੀ ਜਿਹੜੀ ਲਿਸ਼ਕ ਆ ਔਰ ਬੱਦਲਾਂ ਦੀ ਜਿਹੜੀ ਗਰਜ ਆ ਉਹ ਵੀ ਉੱਥੇ ਹੋ ਸਕਦੀ ਆ ਪਰਥ ਦੇ ਵਿੱਚ 15 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਇੱਥੇ ਧੁੱਪ ਬਣੀ ਰਹਿਣੀ ਹੈ ਔਰ ਤਾਪਮਾਨ ਕੋਈ ਬਹੁਤ ਜ਼ਿਆਦਾ ਨਹੀਂ ਹੈ ਪਰ ਜਿਹੜਾ ਦਿਨ ਆ ਉਹ ਖਿੜਿਆ ਹੋਏਗਾ ਔਰ ਬਹੁਤ ਸੋਹਣਾ ਦਿਨ ਹੈ ਜੀ ਐਡੀਲੇਡ ਦੇ ਵਿੱਚ 13 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਜਾਣਾ ਔਰ ਇੱਥੇ ਵੀ ਜਿਹੜਾ ਮੌਸਮ ਹੈ ਉਹ ਲਗਭਗ ਮੈਲਬਰਨ ਵਰਗਾ ਹੀ ਰਹਿਣਾ ਕੈਨਬਰਾ ਦੇ ਵਿੱਚ 13 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਜਾਣਾ ਇੱਥੇ ਵੀ ਧੁੱਪ ਬਣੀ ਰਹਿਣੀ ਹੈ ਤੇ ਹੋਬਾਰਟ ਦੇ ਵਿੱਚ 13 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਜਾਣਾ ਬੱਦਲਬਾਈ ਜਿਹੜੀ ਹੈ ਹੋਬਾਰਟ ਦੇ ਵਿੱਚ ਬਣੀ ਰਹੇਗੀ ਡਾਰਵਿਨ ਦੇ ਵਿੱਚ 26 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਤੇ ਥੰਡਰ ਸਟੋਰਮ ਜਿਹੜੇ ਆ ਉਹ ਇੱਥੇ ਵੀ ਆ ਸਕਦੇ ਆ ਕੇਨਸ ਦੇ ਵਿੱਚ 26 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਤੇ ਇੱਥੇ ਵੀ ਜੀ ਮੀਂਹ ਤੇ ਛਰਾਟੇ ਵੀ ਆ ਸਕਦੇ ਆ ਔਰ ਬੱਦਲਬਾਈ ਜਿਹੜੀ ਆ ਉਹ ਵੀ ਵਿੱਚ ਵਿੱਚ ਬਣੀ ਰਹਿਣੀ ਹੈ ਔਰ ਵਿੱਚ ਵਿੱਚ ਸੂਰਜ ਦੇਵਤਾ ਜਿਹੜੇ ਆ ਉਹ ਵੀ ਦਰਸ਼ਨ ਦੇ ਸਕਦੇ ਆ ਸੋ ਮੌਸਮ ਜਿਹੜਾ ਕਾਫੀ ਜ਼ਿਆਦਾ ਡਾਵਾਂਡੋਲ ਹੈ ਇਸ ਵੇਲੇ ਕਿਉਂਕਿ ਗਰਮੀਆਂ ਦਾ ਮੌਸਮ ਜਿਹੜਾ ਉਹ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਔਰ ਗਰਮੀਆਂ ਦੇ ਇਸ ਮੌਸਮ ਦੇ ਵਿੱਚ ਕੁਛ ਸੂਬਿਆਂ ਦੇ ਵਿੱਚ ਜਿਸ ਤਰ੍ਹਾਂ ਅੱਗਾਂ ਨੇ ਕਹਿਰ ਵਰਾਇਆ ਔਰ ਉਸ ਕਹਿਰ ਤੋਂ ਬਾਅਦ ਜਿਸ ਤਰ੍ਹਾਂ ਜਿਹੜੇ ਮੀਂਹ ਪਏ ਆ ਔਰ ਉਹਨਾਂ ਮੀਹਾਂ ਤੋਂ ਬਾਅਦ ਜਿਸ ਤਰ੍ਹਾਂ ਫਲੱਡਿੰਗ ਹੋਈ ਕੁਛ ਹਿੱਸਿਆਂ ਦੇ ਵਿੱਚ ਔਰ ਹੁਣ ਜਿਹੜੇ ਸਟੋਰਮ ਆਏ ਆ ਡਸਟ ਸਟੋਰਮ ਵੀ ਬੀਤੇ ਦਿਨੀ ਆ ਕੇ ਹਟਿਆ ਨਿਊ ਸਾਊਥ ਵੇਲਸ ਦੇ ਕੁਛ ਹਿੱਸਿਆਂ ਦੇ ਵਿੱਚ ਔਰ ਇੰਨੀ ਕੁ ਡਾਵਾਡੋਲ ਜਿਹੜੀ ਸਥਿਤੀ ਆ ਉਹ ਮੌਸਮ ਦੀ ਬਣੀ ਹੋਈ ਆ ਜਿਹਦੇ ਕਾਰਨ ਬਹੁਤ ਸਾਰੇ ਜਿਹੜੇ ਲੋਕ ਆ ਉਹ ਕਲਾਈਮੇਟ ਚੇਂਜ ਜਿਹੜੀ ਹੋਈ ਆ ਉਹਨੂੰ ਕਾਰਨ ਮੰਨ ਰਹੇ ਆ ਔਰ ਇਹ ਕਲਾਈਮੇਟ ਚੇਂਜ ਦਾ ਜਿਹੜਾ ਅਸਰ ਆ ਉਹ ਸਿਰਫ ਤੇ ਸਿਰਫ ਆਸਟ੍ਰੇਲੀਆ ਚ ਹੀ ਨਹੀਂ ਦੁਨੀਆਂ ਭਰ ਦੇ ਵਿੱਚ ਮੰਨਿਆ ਜਾ ਰਿਹਾ ਔਰ ਦੁਨੀਆਂ ਭਰ ਦੇ ਵਿੱਚ ਜਿਹੜਾ ਮੌਸਮ ਹੈ ਉਹ ਕਾਫੀ ਡਾਵਾਂਡੋਲ ਹੈ ਔਰ ਜੇ ਅਸੀਂ ਭਾਰਤ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਵੀ ਅਕਸਰ ਇਹੀ ਸੁਣਨ ਨੂੰ ਮਿਲਦਾ ਕਿ ਉੱਥੇ ਜਿਹੜਾ ਸਿਆਲ ਜਿਹੜੀ ਸਰਦੀ ਹੈ ਹਨਾ ਜਿਹੜੀ ਕਿ ਮਹਿਸੂਸ ਕੀਤੀ ਜਾਂਦੀ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਉਹਦਾ ਵੀ ਬੜਾ ਅਜੀਬ ਜਿਹਾ ਮੰਜ਼ਰ ਹੈ ਕਿਉਂਕਿ ਬਹੁਤ ਜਲਦੀ ਜਲਦੀ ਮੀਂਹ ਵੀ ਆ ਜਾਂਦਾ ਹੈ ਔਰ ਵਿੱਚ ਵਿੱਚ ਇਸ ਤਰ੍ਹਾਂ ਵੀ ਮਹਿਸੂਸ ਹੋਣ ਲੱਗ ਜਾਂਦਾ ਕਿ ਧੁੱਪ ਬੜੀ ਚੜੀ ਹੋਈ ਆ ਔਰ ਮੌਸਮ ਗਰਮੀਆਂ ਦਾ ਹੋ ਗਿਆ ਜਦਕਿ ਇਹੋ ਜਿਹਾ ਜਿਹੜਾ ਮੌਸਮ ਹੈ ਉਹ ਅਸੀਂ ਮੈਲਬਨ ਦੇ ਵਿੱਚ ਮਹਿਸੂਸ ਕਰ ਰਹੇ ਹਾਂ ਮੈਲਬਨ ਦੇ ਵਿੱਚ ਤਕਰੀਬਨ ਬਾਰਿਸ਼ ਹੀ ਹੁੰਦੀ ਹੈ ਉਸ ਬਾਰਿਸ਼ ਦੇ ਨਾਲ ਜਿਹੜਾ ਮੌਸਮ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਕਿ ਜਿਵੇਂ ਬਰਸਾਤਾਂ ਦਾ ਜਿਹੜਾ ਮੌਸਮ ਸ਼ੁਰੂ ਹੋ ਗਿਆ ਸੀਗੇ ਔਰ ਉਸ ਬਰਸਾਤੀ ਮੌਸਮ ਦੇ ਕਾਰਨ ਜਿਹੜੀ ਠੰਡ ਆ ਉਹ ਵੀ ਥੋੜੀ ਥੋੜੀ ਮਹਿਸੂਸ ਹੁੰਦੀ ਗਰਮੀਆਂ ਦੇ ਵਿੱਚ ਇਹੋ ਜਿਹੇ ਮੌਸਮ ਦੀ ਜਿਹੜੀ ਉਮੀਦ ਆ ਉਹ ਬਹੁਤ ਘੱਟ ਕੀਤੀ ਜਾਂਦੀ ਹੈ ਪਰ ਕਿਉਂਕਿ ਕਲਾਈਮੇਟ ਚੇਂਜ ਦਾ ਇਹ ਇੱਕ ਨਤੀਜਾ ਹੈ ਔਰ ਇਸ ਨਤੀਜੇ ਦੇ ਕਾਰਨ ਦੁਨੀਆਂ ਭਰ ਦੇ ਦੇਸ਼ਾਂ ਦੇ ਵਿੱਚ ਜਿਹੜਾ ਮੌਸਮ ਆ ਉਹ ਕਾਫੀ ਜ਼ਿਆਦਾ ਉਥਲ ਪੁਥਲ ਮਚਾ ਰਿਹਾ ਔਰ ਉਸ ਦੀ ਜ਼ਿਆਦਾ ਉਥਲ ਪੁਥਲ ਜਿਹੜੀ ਹੈ ਪਿਛਲੇ ਕਾਫੀ ਦਿਨਾਂ ਤੋਂ ਆਸਟ੍ਰੇਲੀਆ ਭਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਅੱਗਾਂ ਵੀ ਲੱਗੀਆਂ ਔਰ ਫਿਰ ਜਿਹੜਾ ਮੀਂਹ ਆ ਉਹ ਆਇਆ ਤੇ ਹੁਣ ਤੁਸੀਂ ਦੇਖੋ ਵੀ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਹੇਲ ਸਟੋਰਮ ਆਇਆ ਯਾਨੀ ਕਿ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜਿਹੜੀ ਗੜੇਮਾਰੀ ਹੋਈ ਆ ਉਹ ਗੜੇਮਾਰੀ ਜਿਹੜੀ ਸੀ ਉਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਸੀ ਕਿਉਂਕਿ ਜਿਨ੍ਹਾਂ ਹਿੱਸਿਆਂ ਦੇ ਵਿੱਚ ਗੜੇਮਾਰੀ ਨੇ ਨੁਕਸਾਨ ਕੀਤਾ ਕੁਛ ਹਿੱਸਿਆਂ ਦੇ ਵਿੱਚ ਜਿਹੜੀਆਂ ਛੱਤਾਂ ਆ ਉਹ ਵੀ ਪਾਟ ਗਈਆਂ ਕਿਉਂਕਿ ਜਿਹੜੇ ਗੜੇ ਸੀਗੇ ਉਹਨਾਂ ਦਾ ਜਿਹੜਾ ਸਾਈਜ਼ ਸੀ ਉਹਨਾਂ ਦਾ ਜਿਹੜਾ ਆਕਾਰ ਸੀਗਾ ਉਹ ਗੇਂਦਾਂ ਵਰਗਾ ਸੀਗਾ ਔਰ ਉਹਨਾਂ ਨੇ ਕਾਫੀ ਜਿਹੜੇ ਵਾਹਨ ਆ ਉਹਨਾਂ ਨੂੰ ਵੀ ਨੁਕਸਾਨਿਆ ਔਰ ਇਸ ਸਟੋਰਮ ਦੇ ਨਾਲ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜਨ ਜੀਵਨ ਜਿਹੜਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਔਰ ਹੁਣ ਜਿਹੜਾ ਇੱਕ ਡਸਟ ਸਟੋਰਮ ਆਇਆ ਆ ਉਹ ਵੀ ਇੱਕ ਖਤਰਾ ਜਿਹਾ ਲੈ ਕੇ ਹੀ ਆਇਆ ਸੀ ਖੈਰ ਇਸ ਵੇਲੇ ਜਿਹੜਾ ਮੌਸਮ ਆ ਉਹ ਇਹ ਦੱਸਿਆ ਜਾ ਰਿਹਾ ਕਿ ਹੁਣ ਜਿਹੜੀ ਮੀਂਹ ਦੀ ਜਿਹੜੀ ਉਮੀਦ ਆ ਉਹ ਬਣੀ ਹੋਈ ਹੈ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਔਰ ਇਸ ਮੀਂਹ ਦੇ ਨਾਲ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਅੱਗਾਂ ਜਿੱਥੇ ਜਿੱਥੇ ਵੀ ਅਜੇ ਲੱਗੀਆਂ ਹੋਈਆਂ ਉਹਨਾਂ ਅੱਗਾਂ ਨੂੰ ਕਾਬੂ ਕਰਨ ਦੇ ਵਿੱਚ ਜਿਹੜਾ ਮੀਂਹ ਆ ਉਹ ਬਹੁਤ ਸਹਾਈ ਹੋ ਸਕਦਾ। ਖੈਰ ਇਹ ਸੀ ਮੌਸਮ ਦੀ ਜਾਣਕਾਰੀ। ਮੌਸਮ ਤੋਂ ਬਾਅਦ ਇੱਕ ਵਾਰ ਫੇਰ ਆਪਾਂ ਬਦਲਦੇ ਹਾਂ ਪ੍ਰੋਗਰਾਮ ਦਾ ਮੌਸਮ ਤੇ ਆਪਾਂ ਤੁਹਾਨੂੰ ਗੀਤ ਸੰਗੀਤ ਤਾਂ ਸੁਣਾਉਣਾ ਹੀ ਸੁਣਾਉਣਾ ਪਰ ਇਸ ਵੇਲੇ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਉਹ ਜੁੜ ਚੁੱਕੇ ਨੇ। ਅਸੀਂ ਉਹਨਾਂ ਵੱਲੋਂ ਇੱਕ ਬਹੁਤ ਪਿਆਰਾ ਜਿਹਾ ਜਿਹੜਾ ਅੱਜ ਦਾ ਵਿਚਾਰ ਸਾਂਝਾ ਕੀਤਾ ਗਿਆ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੀਏ। ਵਿਚਾਰ ਹੈ ਜੀ ਕਿ ਅਭਿਆਸ ਅਤੇ ਅਰਦਾਸ ਜ਼ਿੰਦਗੀ ਦਾ ਅਟੁੱਟ ਅੰਗ ਨੇ ਪਰ ਅਹਿਮ ਗੱਲ ਇਹ ਹੈ ਕਿ ਇਹਨਾਂ ਦੋ ਪ੍ਰਕਿਰਿਆਵਾਂ ਤੋਂ ਬਾਅਦ ਤੁਹਾਡਾ ਦੂਸਰਿਆਂ ਪ੍ਰਤੀ ਵਤੀਰਾ ਕਿਸ ਤਰ੍ਹਾਂ ਦਾ ਹੁੰਦਾ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬੜੀ ਡੂੰਘੀ ਗੱਲ ਹੈ ਜੀ, ਬਹੁਤ ਹੀ ਜ਼ਿਆਦਾ ਡੂੰਘੀ ਗੱਲ ਗਿੱਲ ਸਾਹਿਬ ਤੁਸੀਂ ਕੀਤੀ ਹੈ। ਬਹੁਤ ਹੀ ਸੋਹਣਾ ਵਿਚਾਰ ਹੈ ਕਿ ਅਭਿਆਸ ਤੇ ਅਰਦਾਸ ਜ਼ਿੰਦਗੀ ਦਾ ਅਟੁੱਟ ਅੰਗ ਹੈ ਪਰ ਅਹਿਮ ਗੱਲ ਇਹ ਹੈ ਕਿ ਇਹਨਾਂ ਦੋ ਪ੍ਰਕਿਰਿਆਵਾਂ ਤੋਂ ਬਾਅਦ ਤੁਹਾਡਾ ਦੂਸਰਿਆਂ ਪ੍ਰਤੀ ਵਤੀਰਾ ਕਿਸ ਤਰ੍ਹਾਂ ਦਾ ਹੁੰਦਾ ਹੈ। ਬਿਲਕੁਲ ਜੀ, ਔਰ ਜਦੋਂ ਅਸੀਂ ਅਰਦਾਸ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਹਨਾ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਇੱਥੇ ਸੋਚਣ ਵਾਲੀ ਇਹ ਅਹਿਮ ਗੱਲ ਹੈ ਕਿ ਅਸਲ ਦੇ ਵਿੱਚ ਅਸੀਂ ਦਿਲੋਂ ਕਿੰਨਾ ਕੁ ਭਲਾ ਜਿਹੜਾ ਆ ਉਹ ਮੰਗਿਆ ਸਰਬੱਤ ਦਾ। ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤੇ ਸਰਬੱਤ ਦੇ ਵਿੱਚ ਨਾ ਕੋ ਵੈਰੀ ਨਾ ਹੀ ਬੇਗਾਨਾ ਵੀ ਆ ਜਾਂਦਾ ਹਨਾ, ਔਰ ਜਦ ਕਿ ਸਾਨੂੰ ਸ਼ਿਕਵੇ ਸ਼ਿਕਾਇਤਾਂ ਜਿਹੜੀਆਂ ਆ ਉਹ ਪਲ ਪਲ ਹਰ ਕਿਸੇ ਤੋਂ ਆ ਹਨਾ, ਔਰ ਇਸ ਕਰਕੇ ਇਹ ਪ੍ਰਕਿਰਿਆਵਾਂ ਚੋਂ ਲੰਘਣ ਤੋਂ ਬਾਅਦ ਵਾਕਈ ਸਾਡੇ ਵਤੀਰੇ ਦੇ ਵਿੱਚ ਜਿਹੜਾ ਬਦਲਾਅ ਆਉਣਾ ਉਹ ਅਹਿਮ ਹੁੰਦਾ। ਉਹ ਆਉਣਾ ਜ਼ਰੂਰੀ ਹੁੰਦਾ ਹੈ ਤੇ ਨਾਲ ਹੀ ਅਭਿਆਸ ਯਾਨੀ ਕਿ ਜਿੰਨਾ ਤਜਰਬਾ ਸਾਡਾ ਵੱਧਦਾ ਜਾਂਦਾ ਹੈ ਉਸ ਤਜਰਬੇ ਤੋਂ ਬਾਅਦ ਸਾਡੇ ਜਿਹੜੀਆਂ ਸ਼ਿਕਾਇਤਾਂ ਸਾਡੇ ਜਿਹੜੇ ਸ਼ਿਕਵੇ ਆ ਉਹ ਘਟਣੀਆਂ ਵੀ ਜ਼ਰੂਰੀ ਹੁੰਦੀਆਂ। ਸੋ ਵਾਕਈ ਇਹ ਚੀਜ਼ਾਂ ਜਦੋਂ ਅਸੀਂ ਧਿਆਨ ਚ ਲਿਆਉਣੇ ਆ ਤਾਂ ਉਹਨਾਂ ਚੀਜ਼ਾਂ ਦਾ ਜ਼ਿੰਦਗੀ ਤੇ ਅਸਰ ਕਿਹੋ ਜਿਹਾ ਹੁੰਦਾ ਇਹ ਅਹਿਮ ਗੱਲ ਹੁੰਦੀ ਹੈ। ਸੋ ਬਹੁਤ ਹੀ ਸੋਹਣਾ ਵਿਚਾਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ ਸਾਂਝ ਬਣਾਉਣ ਦੇ ਲਈ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਖਬਰਾਂ ਦੇ ਨਾਲ ਦੁਬਾਰਾ ਆਉਂਦੇ ਹਾਂ ਅਗਲਾ ਸਿਲਸਿਲਾ ਲੈ ਕੇ। ਫਿਲਹਾਲ ਇੱਕ ਗੀਤ ਤੁਹਾਨੂੰ ਆਪਾਂ ਸੁਣਾਉਂਦੇ ਹਾਂ ਪ੍ਰੋਗਰਾਮ ਦੇ ਵਿੱਚ। ਅਗਲਾ ਗੀਤ ਹੈ ਜੀ ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ। ਆਓ ਸੁਣਦੇ ਹਾਂ ਪ੍ਰੋਗਰਾਮ ਚ ਅਗਲਾ ਗੀਤ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ ਤੁਹਾਡੇ ਸੁਨੇਹਿਆਂ ਦੇ ਨਾਲ।
ਠੋਕ ਦੀਏ ਫਾੜੇ ਰਹੀ ਬੱਜ ਕੇ ਨਿਰੰਗਲੇ।
ਜੀ ਦੋਸਤੋ, ਤੁਸੀਂ ਗੀਤ ਸੁਣਿਆ ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ, ਤੇ ਗੀਤ ਦੌਰਾਨ ਜੇਕਰ ਆਵਾਜ਼ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਈ ਹੈ ਤਾਂ ਸਾਡਾ ਧਿਆਨ ਜ਼ਰੂਰ ਦਿਵਾਇਓ ਤੁਸੀਂ, ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ 'ਚ ਤੁਹਾਨੂੰ ਇੱਕ ਹੋਰ ਚੀਜ਼ ਦੱਸਦੇ ਜਾਈਏ ਕਿ ਅੱਜ ਦੀ ਜਿਹੜੀ ਖ਼ਬਰਾਂ ਤੋਂ ਬਾਅਦ ਦੀ ਜਿਹੜੀ ਸਾਡੀ ਸਭਾ ਹੋਏਗੀ, ਉਸ ਸਭਾ ਦੇ ਵਿੱਚ ਅਸੀਂ ਫਿਲਮ ਜਿੰਦੇ ਮੇਰੀਏ ਦੀਆਂ ਜਿਹੜੀਆਂ ਦੋ ਟਿਕਟਾਂ ਆ ਉਹ ਵੀ ਕੱਢਣੀਆਂ, ਔਰ ਤੁਸੀਂ ਧਿਆਨ ਦੇ ਨਾਲ ਪ੍ਰੋਗਰਾਮ ਜ਼ਰੂਰ ਸੁਣਿਓ। ਜਿੰਦੇ ਮੇਰੀਏ ਫਿਲਮ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਯਾਨੀ ਕਿ 24 ਜਨਵਰੀ ਨੂੰ। ਸੋ ਇਸ ਫਿਲਮ ਦੀਆਂ ਦੋ ਟਿਕਟਾਂ ਜਿਹੜੀਆਂ ਅੱਜ ਅਸੀਂ ਕੱਢਾਂਗੇ, ਔਰ ਇਹਨਾਂ ਟਿਕਟਾਂ ਨੂੰ ਤੁਸੀਂ ਜਿੱਤ ਸਕਦੇ ਹੋ ਜੇਕਰ ਤੁਸੀਂ ਪ੍ਰੋਗਰਾਮ ਧਿਆਨ ਦੇ ਨਾਲ ਸੁਣੋਗੇ। ਸੋ ਇਹ ਜਿਹੜੀ ਫਿਲਮ ਹੈ ਜੀ, ਪੰਕਜ ਬੱਤਰਾ ਦੁਆਰਾ ਲਿਖੀ ਗਈ ਹੈ, ਨਿਰਦੇਸ਼ਿਤ ਵੀ ਉਹਨਾਂ ਨੇ ਕੀਤੀ ਹੈ ਔਰ ਨਿਰਮਾਤਾ ਵੀ ਉਹੀ ਨੇ, ਔਰ ਮੁੱਖ ਭੂਮਿਕਾਵਾਂ ਜਿਹੜੀਆਂ ਇਸ ਫਿਲਮ ਦੇ ਵਿੱਚ ਨਿਭਾਈਆਂ ਨੇ ਸੋਨਮ ਬਾਜਵਾ ਤੇ ਪਰਮੇਸ਼ ਵਰਮਾ ਹੋਰਾਂ ਨੇ। ਸੋ ਇਸ ਫਿਲਮ ਦੀਆਂ ਦੋ ਟਿਕਟਾਂ ਜਿਹੜੀਆਂ ਉਹ ਅੱਜ ਅਸੀਂ ਰਿਲੀਜ਼ ਕਰਾਂਗੇ, ਯਾਨੀ ਕਿ ਜਿਹੜੇ ਸਾਡੇ ਜੇਤੂ ਹੋਣਗੇ ਉਹਨਾਂ ਦੇ ਲਈ ਕੱਢਾਂਗੇ। ਸੋ ਤੁਸੀਂ ਧਿਆਨ ਦੇ ਨਾਲ ਪ੍ਰੋਗਰਾਮ ਸੁਣਿਓ, ਤੇ ਪ੍ਰੋਗਰਾਮ 'ਚ ਅਗਲੇ ਹਿੱਸੇ ਦੇ ਵਿੱਚ ਅਸੀਂ ਦੋ ਟਿਕਟਾਂ ਜਿੰਦੇ ਮੇਰੀਏ ਦੀਆਂ ਵੀ ਤੁਹਾਡੇ ਲਈ ਕੱਢਾਂਗੇ, ਔਰ ਇੱਕ ਫਿਲਮ ਜਿਹੜੀ ਕਿ ਬੜੀ ਸਫਲਤਾ ਦੇ ਨਾਲ ਇਸ ਵੇਲੇ ਸਿਨੇਮਾ ਘਰਾਂ ਦੇ ਵਿੱਚ ਚੱਲ ਰਹੀ ਹੈ ਔਰ ਹਿੰਦੀ ਮੂਵੀ ਹੈ ਜੀ, ਤਾਨਾ ਜੀ। ਸੋ ਇਹ ਫਿਲਮ ਜਿਹੜੀ ਕਿ ਇੱਕ ਮਰਾਠੀ ਸੈਨਾਪਤੀ ਦੇ ਬਾਰੇ ਹੈ, ਮਰਾਠਾ ਰਾਜਾ ਸ਼ਿਵਾਜੀ ਦੀ ਸੈਨਾ ਦੇ ਵਿੱਚ ਜਿਹੜਾ ਕਿ ਸੈਨਾਪਤੀ ਸੀ ਤਾਨਾ ਜੀ, ਉਹਦੇ ਜੀਵਨ ਦੇ ਬਾਰੇ ਸ਼ਾਇਦ ਇਹ ਫਿਲਮ ਬਣੀ ਹੈ, ਕਿਉਂਕਿ ਮੈਂ ਅਜੇ ਤੱਕ ਆਪ ਦੇਖੀ ਨਹੀਂ ਆ, ਪਰ ਸੁਣਨ ਦੇ ਵਿੱਚ ਇਹ ਆ ਰਿਹਾ ਕਿ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ। ਅਜੇ ਦੇਵਗਨ, ਕਾਜੋਲ ਤੇ ਸੈਫ ਅਲੀ ਖਾਨ ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾਵਾਂ ਨਿਭਾ ਰਹੇ ਨੇ, ਔਰ ਇਸ ਫਿਲਮ ਦੀਆਂ ਦੋ ਟਿਕਟਾਂ ਹੋਈ ਹੈ, ਔਰ ਜੇਕਰ ਤੁਸੀਂ ਹੋਰ ਜਿਹੜੀਆਂ ਟਿਕਟਾਂ ਉਹ ਅਸੀਂ ਇਸ ਫਿਲਮ ਦੀਆਂ ਵੀ ਅੱਜ ਕੱਢਾਂਗੇ। ਸੋ ਧਿਆਨ ਦੇ ਨਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੋ ਤੇ ਸੁਣਦੇ ਰਹੋ। ਦੋ ਟਿਕਟਾਂ ਜਿਹੜੀਆਂ ਉਹ ਅਸੀਂ ਅੱਜ ਜ਼ਰੂਰ ਕੱਢਣੀਆਂ ਨੇ, ਤੇ ਪ੍ਰੋਗਰਾਮ ਜੀ ਪ੍ਰੋਗਰਾਮ ਦੇ ਵਿੱਚ ਜ਼ਿਲ੍ਹਾ ਜਿਹੜਾ ਸੀ ਖ਼ਬਰਾਂ ਦੇ ਸਟ੍ਰਾਬੇਰੀ ਫਾਰਮ ਦੇ ਵਿੱਚ ਮੇਰਾ ਖਿਆਲ ਉਹ ਕੰਮ ਕਰ ਰਹੇ ਨੇ, ਤੇ ਸਟ੍ਰਾਬੇਰੀਜ਼ ਦੀ ਆ ਜਾਂ ਫਿਰ ਰਸਬੇਰੀਜ਼ ਦੀ ਆ, ਕਿਉਂਕਿ ਮੈਨੂੰ ਫੋਟੋ ਤੋਂ ਅੰਦਾਜ਼ਾ ਜਿਹਾ ਨਹੀਂ ਹੋ ਰਿਹਾ। ਤੁਸੀਂ ਦੇਖਣ ਦੀ ਤੁਸੀਂ ਆਪਣੇ ਆਪ ਸਾਨੂੰ ਦੱਸ ਦਿਓ ਜ਼ਰੂਰ। ਬੜਾ ਹੀ ਹਰਿਆ ਭਰਿਆ ਜਿਹਾ ਬੂਟਾ ਆ, ਔਰ ਉਹਦੇ ਵਿੱਚ ਕੁਛ ਕੁ ਜਿਹੜੀਆਂ ਬੈਰੀਜ਼ ਆ ਉਹ ਲੱਗੀਆਂ ਹੋਈਆਂ ਆ, ਗ੍ਰੀਨ ਆ ਯਾਨੀ ਕਿ ਕੱਚੀਆਂ ਆ, ਪਰ ਕੁਛ ਜਿਹੜੀਆਂ ਉਹ ਪੱਕ ਚੁੱਕੀਆਂ ਆ, ਤੇ ਇਹ ਰੰਗ ਜਿਹੜਾ ਹੈ ਇਹ ਲਾਲ ਆ ਜਾਂ ਗੁਲਾਬੀ ਆ, ਲਾਲ ਆ ਮੇਰੇ ਖਿਆਲ ਦੇ ਵਿੱਚ, ਔਰ ਬਹੁਤ ਸੋਹਣੀਆਂ। ਦੇਖੋ ਮੇਰੇ ਮੂੰਹ ਦੇ ਵਿੱਚ ਪਾਣੀ ਆ ਗਿਆ, ਹਨਾ, ਇੰਨੀਆਂ ਤਾਜ਼ੀਆਂ ਬੂਟਿਆਂ ਤੋਂ ਉਤਰਦੀਆਂ ਹੋਈਆਂ ਜਿਹੜੀਆਂ ਇਹ ਸਟ੍ਰਾਬੇਰੀਜ਼ ਆ, ਔਰ ਬੜਾ ਵਧੀਆ ਲੱਗਿਆ ਜੀ। ਤੁਸੀਂ ਸਿੱਧਾ ਮੈਨੂੰ ਲੱਗਦਾ ਫਾਰਮ ਤੋਂ ਹੀ ਸਾਨੂੰ ਇਹ ਫੋਟੋ ਖਿੱਚ ਕੇ ਭੇਜੀ ਆ, ਆਪਣੇ ਕੰਮ ਕਰਦਿਆਂ ਦੀ ਵੀ ਫੋਟੋ ਜ਼ਰੂਰ ਭੇਜਿਓ, ਔਰ ਦੱਸਿਓ ਕਿ ਕਿਹੜੀਆਂ ਬੈਰੀਜ਼ ਆ ਇਹ, ਹਨਾ, ਕਿਉਂਕਿ ਕਈ ਵਾਰ ਪਛਾਣ ਕਰਨੀਆਂ ਮੁਸ਼ਕਲ ਹੋ ਜਾਂਦੀਆਂ ਫੋਟੋ ਤੋਂ, ਪਰ ਬੜਾ ਚੰਗਾ ਲੱਗਿਆ ਪ੍ਰੋਗਰਾਮ 'ਚ ਤੁਸੀਂ ਆਉਣਾ ਕੀਤਾ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵਿਕਰਮਜੀਤ ਜੀ, ਤੇ ਪ੍ਰੋਗਰਾਮ 'ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਔਰ ਅਸੀਂ ਤੁਹਾਡੇ ਜਿਹੜੇ ਸੁਨੇਹੇ ਆ ਉਹ ਦੋਸਤਾਂ ਦੇ ਨਾਲ ਸਾਂਝੇ ਕਰਦੇ ਰਹਾਂਗੇ। ਤੇ ਇਸ ਵੇਲੇ ਪ੍ਰੋਗਰਾਮ 'ਚ ਵੇਲਾ ਜਿਹੜਾ ਜੀ ਉਹ ਖ਼ਬਰਾਂ ਦੇ ਸਿਲਸਿਲੇ ਦਾ ਹੋ ਚੁੱਕਿਆ ਸੀ। ਲੋ ਜੀ, ਖ਼ਬਰਾਂ ਜਿਹੜੀਆਂ ਉਹ ਤੁਹਾਡੀ ਨਜ਼ਰ ਕਰਦੇ ਹਾਂ। ਅੱਜ ਦੀ ਜਿਹੜੀ ਇੱਕ ਮੁੱਖ ਸੁਰਖੀ ਬਣੀ ਹੈ ਬਹੁਤ ਸਾਰੀਆਂ ਅਖਬਾਰਾਂ ਦੀ, ਜਿਹੜੀਆਂ ਕਿ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਛਪੀਆਂ, ਉਹਨਾਂ ਅਖਬਾਰਾਂ ਦੀ ਜਿਹੜੀ ਮੁੱਖ ਸੁਰਖੀ ਬਣੀ ਹੈ, ਸਭ ਤੋਂ ਪਹਿਲਾਂ ਮੈਂ ਉਹੀ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਮੁੱਖ ਸੁਰਖੀ ਇਹ ਬਣੀ ਹੈ ਕਿ ਭਾਰਤ ਵਿੱਚ 1% ਧਨਾਢ ਜਿਹੜੇ ਲੋਕ ਨੇ ਉਹਨਾਂ ਦੇ ਕੋਲ 1 ਅਰਬ ਲੋਕਾਂ ਨਾਲੋਂ ਵੀ ਜ਼ਿਆਦਾ ਦੌਲਤ ਹੈ, ਔਰ ਇਹ ਜਿਹੜਾ ਖੁਲਾਸਾ ਆ ਇਹ ਕੀਤਾ ਜੀ ਦੁਨੀਆਂ 'ਚ ਗਰੀਬੀ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਇੱਕ ਸੰਸਥਾ ਆ ਆਕਸਫੇਮ। ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਆ ਜਿਹੜੀ ਰਿਪੋਰਟ ਦਾ ਨਾਮ ਹੈ ਜੀ ਟਾਈਮ ਟੂ ਕੇਅਰ। ਉਸ ਰਿਪੋਰਟ ਦੇ ਵਿੱਚ ਇਹ ਅੰਕੜੇ ਜਿਹੜੇ ਆ ਉਹ ਸਾਹਮਣੇ ਆਏ ਆ, ਔਰ ਇਹ ਅੰਕੜੇ ਜਿਹੜੇ ਆ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੇ ਆ, ਕਿਉਂਕਿ ਦੇਸ਼ ਦੇ 1% ਧਨਾਢਾਂ ਦੀ ਸੰਪਤੀ ਜਿਹੜੀ ਆ ਹੇਠਲੇ ਤਬਕੇ ਦੇ 95.3 ਕਰੋੜ ਲੋਕਾਂ ਯਾਨੀ ਕਿ 70% ਆਬਾਦੀ ਦੀ ਕੁੱਲ ਸੰਪਤੀ ਤੋਂ ਵੀ 4 ਗੁਣਾ ਕਹਿੰਦੇ ਜ਼ਿਆਦਾ ਆ, ਔਰ ਦੇਸ਼ ਦੇ 63 ਅਰਬਪਤੀਆਂ ਦੀ ਜਿਹੜੀ ਸੰਪਤੀ ਆ ਉਹ ਜੀ ਦੇਸ਼ ਦੇ 1 ਸਾਲ ਦੇ ਬਜਟ ਤੋਂ ਵੀ ਜ਼ਿਆਦਾ ਆ। ਸੋ ਆਪਣੇ ਆਪ ਅੰਦਾਜ਼ਾ ਲਗਾਇਆ ਜਾ ਸਕਦਾ ਕਿ 63 ਅਰਬਪਤੀ ਜਿਹੜੇ ਆ ਉਹਨਾਂ ਦੀ ਜਿਹੜੀ ਸੰਪਤੀ ਆ ਉਹ ਦੇਸ਼ ਦੇ 1 ਸਾਲ ਦੇ ਬਜਟ ਤੋਂ ਵੀ ਜ਼ਿਆਦਾ ਆ। ਸੋ 2018-19 ਦੇ ਵਿੱਚ ਦੇਸ਼ ਦਾ ਬਜਟ ਜਿਹੜਾ ਸੀ ਉਹ 24,42,200 ਕਰੋੜ ਰੁਪਏ ਸੀ। ਦੁਨੀਆ ਵਿੱਚ ਗਰੀਬੀ ਨੂੰ ਖਤਮ ਕਰਨ ਲਈ ਕੰਮ ਕਰਨ ਵਾਲੀ ਜਿਹੜੀ ਸੰਸਥਾ ਆਕਸਫੇਮ ਦੀ ਕੱਲ ਯਾਨੀ ਸੋਮਵਾਰ ਨੂੰ ਜਿਹੜੀ ਇਹ ਰਿਪੋਰਟ ਆ ਜਾਰੀ ਕੀਤੀ ਗਈ ਟਾਈਮ ਟੂ ਕੇਅਰ, ਜਿਹਦੇ ਵਿੱਚ ਇਹ ਅੰਕੜੇ ਸਾਹਮਣੇ ਆਏ ਆ ਤੇ ਰਿਪੋਰਟ ਦੇ ਮੁਤਾਬਕ ਦੁਨੀਆ ਦੇ 1% ਅਮੀਰਾਂ ਦੇ ਕੋਲ ਹੇਠਲੇ ਤਬਕੇ ਦੇ ਜਿਹੜੇ ਲੋਕ ਨੇ 6.9 ਅਰਬ ਲੋਕਾਂ ਯਾਨੀ 92% ਆਬਾਦੀ ਦੀ ਕੁੱਲ ਸੰਪਤੀ ਤੋਂ ਦੁੱਗਣੀ ਦੌਲਤ ਹੈ। ਸੋ ਰਿਪੋਰਟ ਚ ਇਹ ਵੀ ਕਿਹਾ ਗਿਆ ਕਿ ਘਰ ਦੇ ਕੰਮ ਕਰਨ ਵਾਲੀ ਔਰਤ ਨੂੰ ਟੈਕ ਕੰਪਨੀ ਦੇ CEO ਦੇ 1 ਸਾਲ ਦੀ ਤਨਖਾਹ ਦੇ ਬਰਾਬਰ ਕਮਾਉਣ ਚ 22,277 ਸਾਲ ਲੱਗ ਜਾਣਗੇ। ਟੈਕ ਕੰਪਨੀ ਦਾ ਜਿਹੜਾ CEO ਆ ਪ੍ਰਤੀ ਸੈਕਿੰਡ 106 ਰੁਪਏ ਦੇ ਹਿਸਾਬ ਦੇ ਨਾਲ 10 ਮਿੰਟ ਚ ਓਨਾ ਕਮਾ ਲਵੇਗਾ ਜਿੰਨਾ ਘਰੇਲੂ ਕੰਮ ਕਰਨ ਵਾਲੀ ਔਰਤ 1 ਸਾਲ ਦੇ ਵਿਚ ਕਮਾਉਂਦੀ ਹੈ। ਭਾਰਤ ਵਿਚ ਔਰਤਾਂ ਤੇ ਕੁੜੀਆਂ ਹਰ ਦਿਨ 3.2 ਅਰਬ ਘੰਟੇ ਬਿਨਾਂ ਭੁਗਤਾਨ ਕੰਮ ਕਰਦੀਆਂ ਨੇ। ਇਨ੍ਹਾਂ ਵਿਚ ਬੱਚਿਆਂ ਤੇ ਘਰ ਦੇ ਜੀਆਂ ਦੀ ਦੇਖਭਾਲ ਤੋਂ ਲੈ ਕੇ ਦੂਜੇ ਘਰੇਲੂ ਕੰਮ ਸ਼ਾਮਲ ਹੁੰਦੇ ਨੇ। ਆਕਸਫੇਮ ਇੰਡੀਆ ਦੇ CEO ਅਮਿਤਾਬ ਬੇਹਰ ਦਾ ਕਹਿਣਾ ਹੈ ਕਿ ਮੌਜੂਦਾ ਆਰਥਿਕ ਵਿਵਸਥਾ ਵਿਚ ਔਰਤਾਂ ਤੇ ਕੁੜੀਆਂ ਨੂੰ ਸਭ ਤੋਂ ਘੱਟ ਫਾਇਦਾ ਮਿਲਦਾ ਤੇ ਉਹ ਖਾਣਾ ਬਣਾਉਣ, ਸਾਫ਼ ਸਫਾਈ, ਬੱਚਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਵਿਚ ਅਰਬਾਂ ਘੰਟੇ ਬਿਤਾਉਂਦੀਆਂ ਨੇ। ਉਨ੍ਹਾਂ ਦਾ ਇਹ ਬਿਨਾਂ ਭੁਗਤਾਨ ਵਾਲਾ ਕੰਮ ਸਾਡੀ ਅਰਥ ਵਿਵਸਥਾ, ਕਾਰੋਬਾਰ ਅਤੇ ਸਮਾਜ ਦੀ ਗੱਡੀ ਦਾ ਲੁਕਿਆ ਹੋਇਆ ਇੰਜਣ ਹੈ। ਨਾ ਬਰਾਬਰੀ ਖਤਮ ਕਰਨ ਦੀਆਂ ਨੀਤੀਆਂ ਦੇ ਬਿਨਾਂ ਅਮੀਰਾਂ ਅਤੇ ਗਰੀਬਾਂ ਦੇ ਵਿਚਾਲਾ ਪਹਾੜਾ ਜਿਹੜਾ ਉਹ ਮਿਟ ਨਹੀਂ ਸਕਦਾ। ਸੋ ਇਹ ਖੁਲਾਸਾ ਕੀਤਾ ਜੀ ਆਕਸਫੇਮ ਨੇ, ਜਿਹੜੀ ਸੰਸਥਾ ਦੁਨੀਆ ਭਰ ਦੇ ਵਿਚ ਗਰੀਬੀ ਨੂੰ ਖਤਮ ਕਰਨ ਦੇ ਲਈ ਕੰਮ ਕਰ ਰਹੀ ਹੈ ਇਸ ਵੇਲੇ, ਤੇ ਇਹਨਾਂ ਦੀ ਰਿਪੋਰਟ ਸੀ ਟਾਈਮ ਟੂ ਕੇਅਰ ਜਿਹਦੇ ਵਿਚ ਇਹ ਅੰਕੜੇ ਜਿਹੜੇ ਆ ਉਹ ਸਾਹਮਣੇ ਆਏ ਆ। ਸੋ ਵਧਿਆ ਜੀ ਅਗਲੀ ਖਬਰ ਵੱਲ। ਅਗਲੀ ਖਬਰ ਇਹ ਹੈ ਕਿ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਕੋਲ ਹੁਣ ਅਸਤੀਫਾ ਦੇਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਔਰ ਅਕਾਲੀ ਭਾਜਪਾ ਨੂੰ ਹੁਣ ਤੱਕ ਵਡਿਆਇਆ ਇਸੇ ਤਰ੍ਹਾਂ ਜਾਂਦਾ ਰਿਹਾ ਕਿ ਇਹਨਾਂ ਦੇ ਵਿਚ ਜਿਹੜਾ ਰਿਸ਼ਤਾ ਉਹ 9 ਮਾਸ ਦਾ, ਪਰ ਅਕਾਲੀ ਭਾਜਪਾ 9 ਮਾਸ ਦਾ ਜਿਹੜਾ ਇਹ ਰਿਸ਼ਤਾ ਆ ਇਹ ਹੁਣ ਟੁੱਟ ਚੁੱਕਿਆ। ਦਿੱਲੀ ਚੋਣਾਂ ਚ ਭਾਜਪਾ ਵੱਲੋਂ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਲੈਣ ਕਰਕੇ ਮੋਦੀ ਹਕੂਮਤ ਵਿਚ ਕੈਬਨਿਟ ਵਜ਼ੀਰ ਹਰਸਿਮਰਤ ਕੌਰ ਬਾਦਲ ਲਈ ਅਸਤੀਫਾ ਦੇਣ ਤੋਂ ਬਿਨਾਂ ਹੋਰ ਚਾਰਾ ਨਹੀਂ ਬਚਿਆ। ਭਾਜਪਾ ਵੱਲੋਂ ਬਾਦਲਾਂ ਨੂੰ ਇਕ ਪਾਸੇ ਕਰਨ ਦਾ ਮਤਲਬ ਦਿੱਲੀ ਦੇ ਸਿੱਖਾਂ ਦੀਆਂ ਵੋਟਾਂ ਹਾਸਲ ਕਰਨੀਆਂ ਨੇ, ਜੋ ਦਿੱਲੀ ਦੇ ਸਿੱਖਾਂ ਵਿਚ ਇਸ ਕਾਰਨ ਬਦਨਾਮ ਹੋ ਗਏ ਹਨ ਕਿ ਪੰਜਾਬ ਵਿਚ ਸੌਦਾ ਸਾਧ ਵੱਲੋਂ ਉਸ ਸਮੇਂ ਦੀ ਅਕਾਲੀ ਹਕੂਮਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਪਰ ਬਾਦਲ ਸਰਕਾਰ ਨੇ ਗੁਰੂ ਦੇ ਦੋਸ਼ੀ ਫੜਨ ਦੀ ਥਾਂ ਅਹਿਮੀਅਤ ਸੌਦਾ ਸਾਧ ਨੂੰ ਦੇ ਕੇ ਆਪਣਾ ਸਿਆਸੀ ਪਤਨ ਕਰਵਾ ਲਿਆ। ਦਿੱਲੀ ਕਮੇਟੀ ਦੀਆਂ ਚੋਣਾਂ ਸਮੇਂ ਵੀ ਮਨਜੀਤ ਸਿੰਘ GK ਨੇ ਇਸ਼ਤਿਹਾਰਾਂ ਤੇ ਬਾਦਲ ਪਰਿਵਾਰ ਦੀ ਤਸਵੀਰ ਨਾ ਲਾਉਣ ਕਰਕੇ ਚੋਣ ਜਿੱਤੀ ਸੀ। ਉਸ ਤਰਜ਼ ਤੇ ਹੀ ਹੁਣ ਭਾਜਪਾਈਆਂ ਨੇ ਫੈਸਲਾ ਲਿਆ ਕਿ ਇਨ੍ਹਾਂ ਨੂੰ ਪਾਸੇ ਕਰਕੇ ਹੋਣ ਵਾਲੇ ਚੋਣ ਨੁਕਸਾਨ ਨੂੰ ਬਚਾ ਲਿਆ ਜਾਵੇ। ਜ਼ਿਕਰਯੋਗ ਹੈ ਕਿ ਕੇਜਰੀਵਾਲ ਪਾਰਟੀ ਦੀ ਇਸ ਵੇਲੇ ਮਜ਼ਬੂਤ ਸਥਿਤੀ ਦੱਸੀ ਜਾ ਰਹੀ ਹੈ। ਸੋਲੋ ਜੀ ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਆ ਰਹੀ ਹੈ ਪੰਜਾਬ ਦੇ ਵਿਚ ਅਤਿ ਮਹਿੰਗੀ ਹੋਈ ਜਿਹੜੀ ਬਿਜਲੀ ਆ। ਸੋ ਇਸ ਬਿਜਲੀ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਜਿਹੜਾ ਸਰਕਾਰ ਦਾ ਵਿਰੋਧ ਹੋ ਰਿਹਾ ਆ, ਸਰਕਾਰ ਦੀ ਨੁਕਤਾਚੀਨੀ ਹੋ ਰਹੀ ਆ ਔਰ ਇਸ ਸੰਬੰਧ ਦੇ ਵਿਚ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਅਮਰਿੰਦਰ ਸਿੰਘ ਹੋਰੀ, ਕੈਪਟਨ ਅਮਰਿੰਦਰ ਸਿੰਘ, ਉਹ ਕੱਲ ਸੋਨੀਆ ਗਾਂਧੀ ਹੋਰਾਂ ਨੂੰ ਮਿਲਣ ਵੀ ਗਏ ਔਰ ਉਥੇ ਬਹੁਤ ਸਾਰੇ ਹੋਰ ਮੁੱਦਿਆਂ ਦੇ ਨਾਲ ਇਸ ਮੁੱਦੇ ਦੇ ਉੱਤੇ ਵੀ ਉਹਨਾਂ ਦਾ ਜਿਹੜਾ ਵਿਚਾਰ ਵਟਾਂਦਰਾ ਉਹ ਹੋਇਆ। ਸੋ ਸੋਨੀਆ ਗਾਂਧੀ ਦੇ ਦਿੱਲੀ ਦਰਬਾਰ ਦੇ ਵਿਚ ਕਹਿੰਦੇ ਇਹ ਮੁੱਦਾ ਗੂੰਜਿਆ ਔਰ ਕੈਪਟਨ ਨੂੰ ਬਿਜਲੀ ਦਰਾਂ ਘਟਾਉਣ ਤੇ ਗੌਰ ਕਰਨ ਦਾ ਭਰੋਸਾ ਵੀ ਉਹਨਾਂ ਨੇ ਦਿੱਤਾ। ਸੋ ਪੰਜਾਬ ਵਿਚ ਇਕ ਪਾਸੇ ਜਿੱਥੇ ਵਿਰੋਧੀ ਧਿਰਾਂ ਅਤਿ ਮਹਿੰਗੀ ਬਿਜਲੀ ਦਰਾਂ ਦੇ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ, ਉਥੇ ਹੀ ਪਾਰਟੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਲੀ ਮਿਲਣ ਪਹੁੰਚੇ ਮੁੱਖ ਮੰਤਰੀ ਨੂੰ ਉਥੇ ਵੀ ਬਿਜਲੀ ਦਰਾਂ ਦੇ ਮੁੱਦੇ ਤੇ ਹੀ ਜਵਾਬ ਤਲਬੀ ਚੱਲਣੀ ਪੈ ਗਈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੌਮੀ ਕਾਂਗਰਸ ਪ੍ਰਧਾਨ ਨੇ ਪੰਜਾਬ ਚ ਬਿਜਲੀ ਦਰਾਂ ਅਤੇ ਉੱਚੀਆਂ ਹੋਣ ਤੇ ਡਾਢੀ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਨ ਲਿਖਿਆ। ਮੁੱਖ ਮੰਤਰੀ ਨੇ ਵੀ ਜਲਦ ਤੋਂ ਜਲਦ ਬਿਜਲੀ ਦਰਾਂ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਕੌਮੀ ਕਾਂਗਰਸ ਪ੍ਰਧਾਨ ਨੂੰ ਦਿੱਤਾ। ਪੰਜਾਬ ਵਜ਼ਾਰਤ ਚ ਵਾਧੇ ਅਤੇ ਮਹਿਕਮਿਆਂ ਦੀ ਅੰਤਰ ਤਬਦੀਲੀ ਦੇ ਮੁੱਦੇ ਉੱਤੇ ਮੁੱਖ ਮੰਤਰੀ ਪਹਿਲਾਂ ਤੋਂ ਹੀ ਬਜਟ ਸੈਸ਼ਨ ਤੋਂ ਬਾਅਦ ਇਹ ਕਾਰਵਾਈ ਪੂਰੀ ਪਾਉਣ ਲਈ ਸਹਿਮਤੀ ਬਣਾਉਣ ਦਾ ਰਾਹ ਬਣਾਉਣ ਗਏ ਦੱਸੇ ਜਾਂਦੇ। ਦੱਸਣਯੋਗ ਹੈ ਕਿ ਵਿਭਾਗ ਦੇ ਕਈ ਅਹਿਮ ਮੰਤਰੀਆਂ ਤੋਂ ਮਹਿਕਮੇ ਅਤੇ ਇੱਕ ਦੂਜੇ ਨੂੰ ਤਬਦੀਲ ਕਰਨ ਅਤੇ ਇੱਕ ਮੰਤਰੀ ਦੀ ਛੁੱਟੀ ਕਰਨ ਦੇ ਨਾਲ ਨਾਲ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਕੈਬਨਿਟ ਚ ਸ਼ਾਮਲ ਕਰਨ ਅਤੇ ਸੀਨੀਅਰ ਕੈਬਨਿਟ ਬ੍ਰਹਮ ਮਹਿੰਦਰਾ ਨੂੰ ਸਪੀਕਰ ਲਾਏ ਜਾਣ ਦੀਆਂ ਸੰਭਾਵਨਾਵਾਂ ਤੇ ਚਰਚਾਵਾਂ ਸੂਬੇ ਦੀ ਰਾਜਨੀਤੀ ਚ ਪ੍ਰਬਲ ਹਨ। ਉਧਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਸੋਮਵਾਰ ਤੋਂ ਆਪਣੇ ਕਾਂਗਰਸੀ ਸਿਆਸੀ ਸ਼ਰੀਕ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਕਰਦੇ ਹੋਏ ਕੁਝ ਸਬੂਤ ਵੀ ਸੋਨੀਆ ਗਾਂਧੀ ਨੂੰ ਸੌਂਪੇ ਗਏ, ਪਰ ਸੋਨੀਆ ਗਾਂਧੀ ਵੱਲੋਂ ਇਸ ਮਾਮਲੇ ਵਿਚ ਕੁਝ ਵੀ ਹੁੰਗਾਰਾ ਨਹੀਂ ਦਿੱਤਾ ਗਿਆ ਦੱਸਿਆ ਜਾ ਰਿਹਾ। ਸੋ ਲਓ ਜੀ, ਅਗਲੀ ਖਬਰ ਵੱਲ ਵਧਦਿਆਂ, ਔਰ ਅਗਲੀ ਖਬਰ ਹੈ ਐਚ ਐਸ ਫੂਲਕਾ ਨੂੰ ਚਾਨੋ ਮਾਰਨ ਦੀ ਧਮਕੀ ਜਿਹੜੀ ਹੈ ਉਹ ਮਿਲੀ ਹੈ। ਔਰ ਖਬਰ ਇਹ ਆ ਰਹੀ ਹੈ ਕਿ ਐਚ ਐਸ ਫੂਲਕਾ ਹੁਰੀ ਜਿਹੜੇ ਕਿ 1984 ਕਤਲੇਆਮ ਨਾਲ ਜੁੜੇ ਵੱਖ ਵੱਖ ਮਾਮਲਿਆਂ ਚ ਪੈਰਵਾਈ ਕਰ ਰਹੇ ਹੈ, ਉਹਨਾਂ ਨੂੰ ਇੱਕ ਜਾਨੋ ਮਾਰਨ ਦੀ ਜਿਹੜੀ ਧਮਕੀ ਹੈ ਉਹ ਮਿਲੀ ਆ। ਔਰ ਅਦਾਲਤ ਦੇ ਸੂਤਰਾਂ ਨੇ ਦੱਸਿਆ ਕਿ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਹਰਜੋਤ ਸਿੰਘ ਭੱਲਾ ਨੇ CBI ਨੂੰ ਮਾਮਲੇ ਚ 11 ਫਰਵਰੀ ਤੱਕ ਜਵਾਬ ਦੇਣ ਲਈ ਕਿਹਾ। ਅਦਾਲਤ ਕਤਲੇਆਮ ਨਾਲ ਜੁੜੇ ਮਾਮਲੇ ਚ ਸੁਣਵਾਈ ਕਰ ਰਹੀ ਸੀ, ਜਿਸ ਵਿਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਮੁਲਜ਼ਮ ਹੈ। CBI ਇਸ ਮਾਮਲੇ ਚ ਟਾਈਟਲਰ ਨੂੰ 3 ਵਾਰ ਕਲੀਨ ਚਿੱਟ ਵੀ ਦੇ ਚੁੱਕੀ ਹੈ, ਪਰ ਅਦਾਲਤ ਨੇ ਦੱਸਿਆ ਜਾ ਰਿਹਾ ਜੀ ਕਿ ਇਧਰ ਫੂਲਕਾ ਸਾਹਿਬ ਦੇ ਹੱਕ ਦੇ ਵਿਚ ਕੋਈ ਜ਼ਿਆਦਾ ਜਿਹੜੀ ਐਕਟਿਵਨੈਸ ਆ ਉਹ ਨਹੀਂ ਦਿਖਾਈ, ਤੇ CBI ਨੂੰ ਮਾਮਲੇ ਚ ਅਗਲੇਰੀ ਜਾਂਚ ਕਰਨ ਦਾ ਹੁਕਮ ਜ਼ਰੂਰ ਦਿੱਤਾ ਸੀ। ਧਮਕੀ ਬਾਰੇ ਫੂਲਕਾ ਨੇ ਕਿਹਾ ਕਿ ਇਹ ਚੀਜ਼ਾਂ ਮੈਨੂੰ ਡੇਗ ਨਹੀਂ ਸਕਣਗੀਆਂ, 35 ਸਾਲ ਦੀ ਲੜਾਈ ਦੌਰਾਨ ਇਸ ਤਰ੍ਹਾਂ ਦੀਆਂ ਧਮਕੀਆਂ ਮੈਨੂੰ ਕਈ ਵਾਰ ਮਿਲੀਆਂ ਨੇ। ਸੋ ਵਧਿਆ ਜੀ ਅਗਲੀ ਖਬਰ ਵੱਲ। ਅਗਲੀ ਖਬਰ ਆ ਰਹੀ ਹੈ ਪੰਥ ਅਤੇ ਪੰਜਾਬ ਹਿਤੈਸ਼ੀ ਕਈ ਸਾਬਕਾ ਮੰਤਰੀ ਤੇ ਵਿਧਾਇਕ ਕਹਿੰਦੇ ਜੀ ਸਾਡੇ ਸੰਪਰਕ ਚ ਹੈ, ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਇਹ। ਔਰ ਇਹਨਾਂ ਨੇ ਇਹ ਵੀ ਕਿਹਾ ਕਿ ਵਕਤ ਆਉਣ ਤੇ ਸਪਸ਼ਟ ਹੋ ਜਾਵੇਗੀ ਤਸਵੀਰ। ਸੋ ਆਪਣੇ ਆਪ ਦੇ ਵਿਚ ਪਿਛਲੇ ਕਾਫੀ ਦੇਰ ਤੋਂ ਜਿਹੜਾ ਮੁੱਦਾ ਬਣਿਆ ਹੋਇਆ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ ਲੈ ਕੇ ਵੀ ਪੰਜਾਬ ਦੇ ਰਾਜਨੀਤਿਕ ਹਲਕਿਆਂ ਦੇ ਵਿਚ, ਸੋ ਪੰਥ ਤੇ ਪੰਜਾਬ ਹਿਤੈਸ਼ੀ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ ਸਾਬਕਾ ਮੰਤਰੀ ਆ ਤੇ ਵਿਧਾਇਕ ਆ ਉਹ ਸਾਡੇ ਨਾਲ ਨੇ, ਸਾਡੇ ਸੰਪਰਕ ਦੇ ਵਿਚ ਨੇ, ਤੇ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿਚ ਕਾਫੀ ਹੱਦ ਤੱਕ ਜਿਹੜੀ ਸਥਿਤੀ ਆ ਉਹ ਸਪਸ਼ਟ ਹੋ ਜਾਵੇਗੀ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਹਲਕਾ ਲਹਿਰਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਪੰਥ ਤੇ ਪੰਜਾਬ ਹਿਤੈਸ਼ੀ ਸੂਬੇ ਦੇ ਬਹੁਤ ਸਾਰੇ ਮੰਤਰੀ ਤੇ ਵਿਧਾਇਕ ਉਨ੍ਹਾਂ ਦੇ ਸੰਪਰਕ ਦੇ ਵਿਚ ਹਨ, ਤੇ ਉਨ੍ਹਾਂ ਨੇ ਕਿਹਾ ਕਿ ਅਜਿਹੇ ਦਿੱਗਜ ਆਗੂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਵਿੱਢੇ ਮਿਸ਼ਨ ਸਿਧਾਂਤ ਨਾਲ ਹਿੱਕ ਠੋਕਵੀਂ ਹਾਮੀ ਭਰ ਰਹੇ ਨੇ। ਇੱਥੇ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਸੋਹਣ ਸਿੰਘ ਭੰਗੂ ਦੇ ਨਾਲ ਚੋਣਵੇਂ ਪੱਤਰਕਾਰਾਂ ਨਾਲ ਉਨ੍ਹਾਂ ਨੇ ਗੱਲਬਾਤ ਕਰਦਿਆਂ ਇਹ ਪੁਸ਼ਟੀ ਕੀਤੀ, ਤੇ ਉਨ੍ਹਾਂ ਨੇ ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੂਲ ਸਿਧਾਂਤਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਪਰਪੱਕ ਕਰਨ ਲਈ ਵਿੱਢੇ ਮਿਸ਼ਨ ਸਿਧਾਂਤ ਦੀ ਮਜ਼ਬੂਤੀ ਲਈ ਸ਼ੁਰੂ ਕੀਤੀ ਮੁਹਿੰਮ ਜਿਹੜੀ ਹੈ ਉਹ ਹੁਣ ਜ਼ੋਰ ਫੜਦੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਕਈ ਵੱਡੇ ਆਗੂ ਮਿਸ਼ਨ ਸਿਧਾਂਤ ਦੇ ਮੰਚ ਉੱਪਰ ਸਾਂਝੇ ਤੌਰ ਤੇ ਇਕੱਠੇ ਦਿਖਾਈ ਦੇਣਗੇ। ਉਨ੍ਹਾਂ ਕਿਹਾ ਕਿ ਆਗੂਆਂ ਦੇ ਨਾਮ ਸਮੇਂ ਤੋਂ ਪਹਿਲਾਂ ਜਨਤਕ ਕਰਨੇ ਦਰੁਸਤ ਨਹੀਂ ਹਨ, ਵਕਤ ਆਉਣ ਤੇ ਸਭ ਕੁਝ ਸਪਸ਼ਟ ਹੋ ਜਾਵੇਗਾ। ਤੇ ਲਓ ਜੀ ਇਹ ਵੀ ਆਪਣੇ ਆਪ ਦੇ ਵਿਚ ਪੰਜਾਬ ਦੀ ਰਾਜਨੀਤੀ ਦਾ ਇੱਕ ਡਾਵਾਂਡੋਲ ਪੰਨਾ ਜਿਹੜਾ ਆ ਉਹ ਕਿਹਾ ਜਾ ਸਕਦਾ ਹੈ। ਤੇ ਅਗਲੀਆਂ ਖਬਰਾਂ ਵੱਲ ਦੋਸਤੋ ਵੱਧਦੇ ਹਾਂ, ਤੇ ਅਗਲੀਆਂ ਖਬਰਾਂ ਦੇ ਵਿਚ ਜਿਵੇਂ ਮੈਂ ਗੱਲ ਕੀਤੀ ਸੀ ਕਿ ਆਸਟ੍ਰੇਲੀਆ ਭਰ ਦੇ ਵਿਚ ਬਹੁਤ ਤਰ੍ਹਾਂ ਦੀ ਜਿਹੜੀ ਮੌਸਮ ਨੇ ਤਬਾਹੀ ਮਚਾਈ ਹੋਈ ਹੈ, ਜਿਹੜਾ ਕੁਦਰਤੀ ਕਹਿਰ ਜਿਹੜਾ ਆ ਉਹ ਵਾਪਰ ਰਿਹਾ ਆ, ਉਸ ਕਹਿਰ ਤੋਂ ਹਰ ਨਾਗਰਿਕ ਜਿਹੜਾ ਆ ਉਹ ਚਿੰਤਾਵਾਨ ਵੀ ਆ ਤੇ ਨਾਲ ਹੀ ਨਾਲ ਡਰਿਆ ਹੋਇਆ ਵੀ ਆ, ਕਿਉਂਕਿ ਇੱਕ ਤੋਂ ਬਾਅਦ ਇੱਕ ਜਿਹੜੀ ਘਟਨਾ ਉਹ ਵਾਪਰੀ, ਯਾਨੀ ਕਿ ਜੰਗਲੀ ਅੱਗ ਦੇ ਕਾਰਨ ਜਿਹੜੇ ਨੁਕਸਾਨ ਹੋਏ ਔਰ ਉਹਨਾਂ ਅੱਗਾਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਾਅਦ ਹਨੇਰੀ ਤੇ ਤੂਫਾਨਾਂ ਨੇ ਹੁਣ ਜਿਹੜਾ ਆਸਟ੍ਰੇਲੀਆ ਉਹ ਘੇਰਿਆ, ਤੇ ਇਹਨਾਂ ਮੌਸਮ ਦੀਆਂ ਜਾਂ ਫਿਰ ਕੁਦਰਤੀ ਜਿਹੜੀਆਂ ਕਰੋਪੀਆਂ ਵਰਤ ਰਹੀਆਂ ਆ, ਇਹਨਾਂ ਕਰੋਪੀਆਂ ਤੋਂ ਇਸ ਵੇਲੇ ਜਿਹੜੇ ਆਸਟ੍ਰੇਲੀਆ ਵਾਸੀ ਆ ਬਹੁਤ ਸਾਰੇ ਸੂਬਿਆਂ ਦੇ ਵਿੱਚ ਪਰੇਸ਼ਾਨ ਨਜ਼ਰ ਆ ਰਹੇ ਆ। ਤੇ ਆਸਟ੍ਰੇਲੀਆ ਦੇ ਜੰਗਲਾਂ ਚ ਜਿਹੜੀ ਅੱਗ ਲੱਗੀ ਆ ਉਹਦਾ ਜੋ ਨੁਕਸਾਨ ਹੋਇਆ ਉਹਦਾ ਜਿਹੜਾ ਭਰਪਾਈ ਜਿਹੜੀ ਹੋਣ ਨੂੰ ਜਾਂ ਉਹ ਨੁਕਸਾਨ ਜਿਹੜਾ ਪੂਰਾ ਹੋਣ ਨੂੰ ਦੱਸਿਆ ਜਾ ਰਿਹਾ ਕਿ ਲਗਭਗ 100 ਸਾਲ ਦਾ ਸਮਾਂ ਲੱਗਣਾ। ਕਾਰਨ ਕੀ ਹੈ? ਕਿਉਂਕਿ ਬਹੁਤ ਸਾਰੀ ਬਨਸਪਤੀ ਨਸ਼ਟ ਹੋਈ ਹੈ, ਬਨਸਪਤੀ ਜਿਹੜੀ ਆ ਉਹ ਤਾਂ ਮੁੜ ਆਏਗੀ, ਪਰ ਜਿਹੜੇ ਪਸ਼ੂ ਪੰਛੀ ਜਿਹੜੇ ਇਸ ਅੱਗਾਂ ਦੇ ਵਿੱਚ ਇਸ ਅੱਗਾਂ ਦੇ ਕਹਿਰ ਦੇ ਵਿੱਚ ਮਾਰੇ ਗਏ ਆ, ਉਹ ਜਿਹੜੀਆਂ ਪ੍ਰਜਾਤੀਆਂ ਜਿਹੜੀਆਂ ਕਿ ਖਤਮ ਹੋਣ ਦੇ ਕਿਨਾਰੇ ਆ ਗਈਆਂ ਆ, ਉਹ ਇੱਕ ਵੱਡਾ ਖਤਰਾ ਜਿਹੜਾ ਆ ਉਹ ਦੱਸਿਆ ਜਾ ਰਿਹਾ। ਔਰ ਜਿਵੇਂ ਕਿ ਆਸਟ੍ਰੇਲੀਆ ਦੇ ਜਿਹੜੇ ਮੁੱਖ ਜਾਨਵਰ ਕੁਆਲਾ ਤੇ ਕੰਗਾਰੂ ਜਿਹੜੇ ਆ, ਕੈਂਗਰੂ ਤੇ ਕੁਆਲਾ ਜਿਹੜੇ ਆ, ਇਹਨਾਂ ਦੀ ਗਿਣਤੀ ਵੀ ਜਿਹੜੀ ਆ ਉਹ ਘਟੀ ਆ, ਕਿਉਂਕਿ ਜੰਗਲੀ ਅੱਗ ਦੀ ਲਪੇਟ ਦੇ ਵਿੱਚ ਆਉਣ ਕਾਰਨ ਬਹੁਤ ਸਾਰੇ ਜਿਹੜੇ ਇਹ ਜਾਨਵਰ ਆ ਉਹ ਮਾਰੇ ਗਏ ਆ। ਇਸੇ ਤਰ੍ਹਾਂ ਕੁਛ ਹੋਰ ਪ੍ਰਜਾਤੀਆਂ ਆ ਜਿਹੜੀਆਂ ਬਿਲਕੁਲ ਖਤਮ ਹੋਣ ਦੀ ਤਾਦਾਦ ਤੇ ਆ। ਸੋ ਇਹਨਾਂ ਦੇ ਵਿੱਚੋਂ ਦੱਖਣੀ ਡੱਡੂ ਆ, ਰੀਜੈਂਟ ਹਨੀਟਰ ਤੇ ਪੱਛਮੀ ਜ਼ਮੀਨ ਵਾਲਾ ਜਿਹੜਾ ਤੋਤਾ ਆ, ਇਹ ਜਿਹੜੇ ਜਾਨਵਰ ਆ ਜਿਹੜੇ ਇਸ ਅੱਗ ਦੇ ਵਿੱਚ ਬਿਲਕੁਲ ਤਕਰੀਬਨ ਜਿਹੜੇ ਖਤਮ ਹੋ ਚੁੱਕੇ ਆ। ਤੇ ਆਬਾਦੀ ਜਿੱਥੇ ਜਿੱਥੇ ਵੀ ਅਸਲ ਦੇ ਵਿੱਚ ਇਹਨਾਂ ਅੱਗਾਂ ਨੇ ਨੁਕਸਾਨ ਕੀਤਾ, ਉਹਨਾਂ ਅੱਗਾਂ ਨੇ ਅਸਲ ਦੇ ਵਿੱਚ ਜਾਨਵਰਾਂ ਦਾ ਤੇ ਪੰਛੀਆਂ ਦਾ ਜਿਹੜਾ ਜ਼ਿਆਦਾ ਨੁਕਸਾਨ ਕੀਤਾ। ਜਿਹੜੀਆਂ ਜਾਇਦਾਦਾਂ ਆ ਉਹ ਤਾਂ ਬਹੁਤ ਵੱਡੇ ਪੱਧਰ ਤੇ ਨਸ਼ਟ ਹੋਈਆਂ ਆ, ਜੰਗਲ ਜਿਹੜੇ ਆ ਉਹ ਬਹੁਤ ਵੱਡੇ ਪੱਧਰ ਤੇ ਨਸ਼ਟ ਹੋਏ ਆ, ਪਰ ਇਸ ਵਾਰ ਜਿਹੜਾ ਜਾਨੀ ਨੁਕਸਾਨ ਆ ਉਹ ਘੱਟ ਹੋਇਆ, ਕਿਉਂਕਿ ਪਿਛਲੀ ਜਿਹੜੀ ਅਸੀਂ ਬਲੈਕ ਸੈਟਰਡੇ ਦੀ ਅੱਗ ਕਹਿੰਦੇ ਹਾਂ ਉਹਦੇ ਵਿੱਚ ਜਿਹੜਾ ਜਾਨੀ ਨੁਕਸਾਨ ਸੀ ਉਹ ਬਹੁਤ ਜ਼ਿਆਦਾ ਹੋਇਆ ਸੀ, ਪਰ ਇਸ ਅੱਗ ਦੇ ਵਿੱਚ ਵੀ 28 ਕੁ ਲੋਕਾਂ ਦੀ ਮੌਤ ਜਿਹੜੀ ਆ ਉਹ ਹੋ ਚੁੱਕੀ ਆ, ਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਘਰ ਆ ਔਰ ਜਿਹੜੇ ਕਾਰੋਬਾਰ ਆ ਉਹ ਨਸ਼ਟ ਹੋ ਚੁੱਕੇ ਆ, ਸਵਾਹ ਹੋ ਚੁੱਕੇ ਆ। ਤੇ ਅਜੇ ਇਹ ਖਬਰਾਂ ਜਿਹੜੀਆਂ ਉਹ ਚੱਲ ਹੀ ਰਹੀਆਂ, ਮੁੜ ਸੇਬੇ ਦੇ ਕਾਰਜ ਜਿਹੜੇ ਆ ਉਹ ਚੱਲ ਹੀ ਰਹੇ ਆ, ਪਰ ਦੂਜੇ ਪਾਸੇ ਹੁਣ ਹਨੇਰੀ ਤੇ ਤੂਫਾਨਾਂ ਨੇ ਵੀ ਆਸਟ੍ਰੇਲੀਆ ਨੂੰ ਘੇਰਿਆ ਹੋਇਆ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਦੇ ਵਿੱਚ ਅਜੇ ਅੱਗ ਦਾ ਸੇਕ ਜਿਹੜਾ ਆ ਉਹਨੇ ਪਹਿਲਾਂ ਪਰੇਸ਼ਾਨ ਕਰੀ ਰੱਖਿਆ, ਪਰ ਹੁਣ ਜਿਹੜੀ ਤੂਫਾਨ ਤੇ ਗੜੇਮਾਰੀ ਹੋਈ ਆ ਉਹਨੇ ਵੀ ਕਹਿਰ ਮਚਾ ਦਿੱਤਾ, ਜਿਸ ਕਾਰਨ ਲੋਕ ਇਸ ਵੇਲੇ ਕਾਫੀ ਜ਼ਿਆਦਾ ਚਿੰਤਤ ਨੇ ਇਸ ਇਹੋ ਜਿਹੀ ਸਥਿਤੀ ਨੂੰ ਲੈ ਕੇ। ਸੋ ਰਾਜਧਾਨੀ ਕੈਨਬਰਾ ਚ ਵੀ ਕੱਲ ਭਾਰੀ ਗੜੇਮਾਰੀ ਹੋਈ ਆ, ਕਈ ਥਾਵਾਂ ਤੇ ਦਰਖਤ ਜਿਹੜੇ ਆ ਉਹ ਜੜਾਂ ਤੋਂ ਹੀ ਉਖੜ ਗਏ ਆ, ਤੇ ਇਸ ਦੌਰਾਨ ਜਿਹੜੇ ਮਸ਼ਹੂਰ ਸੈਲਾਨੀ ਸਥਾਨ ਜਿਹੜਾ ਬਲੂ ਮਾਊਂਟੇਨਸ ਆ ਉੱਥੇ ਘੁੰਮਣ ਗਏ ਦੋ ਵਿਅਕਤੀ ਜਿਹੜੇ ਉਹ ਵੀ ਜ਼ਖਮੀ ਹੋ ਗਏ ਆ। ਐਮਰਜੈਂਸੀ ਸੇਵਾਵਾਂ ਮੁਤਾਬਕ ਉਹਨਾਂ ਨੂੰ ਸੈਂਕੜੇ ਲੋਕਾਂ ਨੇ ਮਦਦ ਮੰਗਣ ਦੇ ਲਈ ਫੋਨ ਕੀਤੇ ਆ, ਤੇ ਮੈਲਬਰਨ ਤੇ ਕੈਨਬਰਾ ਚ ਵੱਡੇ ਆਕਾਰ ਦੇ ਗੜੇ ਵੀ ਪਏ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਗੇਂਦਾਂ ਦੇ ਆਕਾਰ ਦੇ ਜਿਹੜੇ ਗੜੇ ਸੀ ਉਹ ਪਏ, ਔਰ ਜਿਹਦੇ ਕਾਰਨ ਬਹੁਤ ਸਾਰੇ ਘਰਾਂ ਦੇ ਸ਼ੀਸ਼ੇ ਜਿਹੜੇ ਆ, ਦਫ਼ਤਰਾਂ ਦੀਆਂ ਜਿਹੜੀਆਂ ਖਿੜਕੀਆਂ ਆ ਉਹ ਟੁੱਟ ਗਈਆਂ ਆ, ਵਾਹਨਾਂ ਦੇ ਸ਼ੀਸ਼ੇ ਜਿਹੜੇ ਆ ਉਹ ਟੁੱਟ ਗਏ ਆ, ਤੇ ਬਹੁਤ ਸਾਰੇ ਲੋਕ ਜਿਹੜੇ ਬਾਹਰ ਘੁੰਮਣ ਗਏ ਸੀ ਉਹ ਉੱਥੇ ਹੀ ਫਸ ਗਏ। ਤੇ ਲੋਕਾਂ ਵੱਲੋਂ ਸਾਂਝੀਆਂ ਕੀਤੀਆਂ ਜਿਹੜੀਆਂ ਵੀਡੀਓਜ਼ ਆ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੋਕ ਜਦੋਂ ਇਕੱਠੇ ਹੋ ਕੇ ਬਾਹਰ ਘੁੰਮਣ ਦੇ ਲਈ ਗਏ ਹੋਏ ਆ, ਤੇ ਉਹਨਾਂ ਨੂੰ ਆਪਣਾ ਆਪ ਜਿਹੜਾ ਆ ਉਹ ਬਚਾਉਣਾ ਪਿਆ, ਜਿਹੜੇ ਖਾਣਾ ਖਾ ਰਹੇ ਸਨ ਜਾਂ ਜਿਹੜੇ ਹੋਰ ਜਿਹੜੀਆਂ ਗਤੀਆਂ ਕਰ ਰਹੇ ਸੀ ਉਹਨਾਂ ਨੂੰ ਉਹ ਗਤੀਵਿਧੀਆਂ ਜਿਹੜੀਆਂ ਵਿੱਚੋਂ ਛੱਡ ਕੇ ਆਪਣਾ ਆਪ ਬਚਾਉਣ ਦੇ ਲਈ ਮੇਜ਼ਾਂ ਦੇ ਹੇਠਾਂ ਲੁਕਣਾ ਪਿਆ। ਸੋ ਵਿਕਟੋਰੀਆ, ਨਿਊ ਸਾਊਥ ਵੇਲਸ ਤੇ ਕੁਈਨਜ਼ਲੈਂਡ ਦੇ ਵਿੱਚ ਵੀ ਭਾਰੀ ਮੀਂਹ ਪਿਆ, ਹੜ੍ਹ ਵਰਗੀ ਜਿਹੜੀ ਸਥਿਤੀ ਆ ਉਹ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬਣ ਗਈ ਆ, ਤੇ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਆ ਮੌਸਮ ਵਿਭਾਗ ਵੱਲੋਂ। ਮਾਹਰਾਂ ਦਾ ਕਹਿਣਾ ਕਿ ਸਿਰਫ ਜਨਵਰੀ ਫਰਵਰੀ ਨਹੀਂ ਸਗੋਂ ਅਪ੍ਰੈਲ ਤੱਕ ਇਸ ਤਰ੍ਹਾਂ ਦੇ ਜਿਹੜੇ ਤੂਫਾਨ ਆ ਉਹ ਆ ਸਕਦੇ ਆ, ਤੇ ਇਸ ਹਫਤੇ ਚ ਗਰਮੀ ਜਿਹੜੀ ਆ ਉਹ ਵੀ ਵਧਣ ਦਾ ਖਤਰਾ ਬਣਿਆ ਹੋਇਆ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਮੌਸਮ ਆ ਉਹ ਇਸ ਤਰ੍ਹਾਂ ਦਾ ਚੱਲ ਰਿਹਾ। ਵਿਕਟੋਰੀਆ ਦੇ ਵਿੱਚ ਦੱਸਿਆ ਜਾ ਰਿਹਾ ਜੀ ਕਿ 1824 ਜਿਹੜੀਆਂ ਕਾਲਜ ਆ ਉਹ ਹੈਲਪ ਦੇ ਲਈ ਆਈਆਂ ਸਟੇਟ ਐਮਰਜੈਂਸੀ ਸਰਵਿਸਿਜ਼ ਨੂੰ, ਤੇ ਲਗਭਗ 1700 ਜਿਹੜੀਆਂ ਮੈਲਬਨ ਦੇ ਮੈਟਰੋਪੋਲੀਟਨ ਏਰੀਆ ਦੇ ਵਿੱਚੋਂ ਆਈਆਂ, ਜਿੱਥੇ ਕਿ ਬਹੁਤ ਸਾਰੀਆਂ ਜਿਹੜੀਆਂ ਬਿਲਡਿੰਗਸ ਜਿਹੜੀਆਂ ਇਮਾਰਤਾਂ ਆ ਉਹ ਨੁਕਸਾਨੀਆਂ ਗਈਆਂ। ਦੱਸਿਆ ਜਾ ਰਿਹਾ ਕਿ ਬੁੱਧਵਾਰ ਨੂੰ ਯਾਨੀ ਕਿ ਆਉਣ ਵਾਲੇ ਕੱਲ ਨੂੰ ਵੀ ਜਿਹੜਾ ਮੌਸਮ ਆ ਉਹ ਗਰਮ ਹੋਣਾ ਆ ਤੇ ਵਿੰਡੀ ਹੋਣਾ, ਯਾਨੀ ਕਿ ਹਵਾਵਾਂ ਜਿਹੜੀਆਂ ਤੇਜ਼ ਚੱਲਣੀਆਂ ਆ, ਜਿਹੜਾ ਕਿ ਫੇਰ ਦੁਬਾਰਾ ਅੱਗ ਦੇ ਖਤਰੇ ਨੂੰ ਵਧਾ ਸਕਦਾ ਆ ਵਿਕਟੋਰੀਆ ਦੇ ਕੁਝ ਹਿੱਸਿਆਂ ਦੇ ਵਿੱਚ। ਤੇ ਇਸ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਚੇਤਾਵਨੀਆਂ ਆ ਉਹ ਮੌਸਮ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਆ। ਤੇ ਜੇਕਰ ਜਿਹੜਾ ਤੂਫਾਨ ਆਇਆ ਆ, ਜਿਹੜਾ ਕਹਿਰ ਮਚਿਆ, ਜਿਹੜਾ ਹੇਲ ਸਟੋਰਮ ਆਇਆ ਆ, ਔਰ ਉਹਦੇ ਤੋਂ ਬਾਅਦ ਜੇਕਰ ਤੁਸੀਂ ਤਸਵੀਰਾਂ ਵੇਖੋ ਵੱਖ ਵੱਖ ਅਖਬਾਰਾਂ ਦੀਆਂ, ਤਾਂ ਉਹ ਅਖਬਾਰਾਂ ਦੀਆਂ ਤਸਵੀਰਾਂ ਵੇਖ ਕੇ ਤੁਹਾਨੂੰ ਇਹਨਾਂ ਨੁਕਸਾਨਾਂ ਦਾ ਜਿਹੜਾ ਅੰਦਾਜ਼ਾ ਆ ਉਹ ਹੋ ਸਕਦਾ ਕਿ ਕਿੰਨੇ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਆ ਉਹ ਮੌਸਮ ਦੁਆਰਾ ਹੋ ਰਿਹਾ ਆ। ਤੇ ਹੁਣ ਵੀ ਜਿਹੜੀ ਵਾਰਨਿੰਗ ਆ ਉਹ ਜਾਰੀ ਕੀਤੀ ਗਈ ਹੈ ਜੀ ਕੁਈਨਜ਼ਲੈਂਡ ਦੇ ਵਿੱਚ। ਤੇ ਕੁਈਨਜ਼ਲੈਂਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਵਾਈਲਡ ਵੈਦਰ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਨ ਜੀਵਨ ਨੂੰ ਹੋਰ ਜ਼ਿਆਦਾ ਪ੍ਰਭਾਵਿਤ ਕਰੇ। ਸੋ ਤੁਸੀਂ ਪਲੀਜ਼ ਆਪਣਾ ਖਿਆਲ ਰੱਖੋ, ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਜਿੱਥੇ ਵੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਤੁਸੀਂ ਮੌਸਮ ਨੂੰ ਧਿਆਨ ਦੇ ਵਿੱਚ ਰੱਖ ਕੇ ਬਾਹਰ ਨਿਕਲੋ, ਔਰ ਜਿਸ ਤਰ੍ਹਾਂ ਦਾ ਜਿਹੜਾ ਤੂਫਾਨ ਜਿਸ ਤਰ੍ਹਾਂ ਦਾ ਪ੍ਰਭਾਵਿਤ ਕਰ ਰਿਹਾ ਜਨ ਜੀਵਨ ਨੂੰ, ਉਸ ਅਨੁਸਾਰ ਤੁਸੀਂ ਦਰਖਤਾਂ ਵਾਲੀਆਂ ਜਿਹੜੀਆਂ ਥਾਵਾਂ ਆ ਉਹਨਾਂ ਤੇ ਘੱਟ ਜਾਓ ਜੇਕਰ ਤੁਹਾਡਾ ਕੋਈ ਘੁੰਮਣ ਦਾ ਪਲਾਨ ਆ, ਜਾਂ ਫਿਰ ਜੇਕਰ ਕਿਤੇ ਵੀ ਤੁਸੀਂ ਆਪਣੀਆਂ ਗੱਡੀਆਂ ਪਾਰਕ ਕਰਦੇ ਹੋ ਜਾਂ ਫਿਰ ਤੁਹਾਡੇ ਜਿਹੜੇ ਕੋਈ ਜ਼ਰੂਰੀ ਕੰਮ ਕਾਜ ਕਰਦੇ ਹੋ ਉਹ ਇਹਨਾਂ ਸਾਰੀਆਂ ਚੇਤਾਵਨੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜ਼ਰੂਰ ਕਰੋ। ਤੇ ਦੋਸਤੋ ਅਗਲੀ ਖਬਰ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ ਕਿ ਇਸੇ ਤਰ੍ਹਾਂ ਦੀ ਮੌਸਮ ਦੇ ਨਾਲ ਸੰਬੰਧਿਤ ਆ। ਇਰਾਨ ਦੇ ਵਿੱਚ ਵੀ ਕਹਿੰਦੇ ਇੱਕ ਅਰਥਕੁਏਕ ਆਇਆ, ਭੂਚਾਲ ਆਇਆ, ਜਿਹਦੇ ਤੇਜ਼ ਝਟਕੇ ਜਿਹੜੇ ਆ ਉਹ ਮਹਿਸੂਸ ਕੀਤੇ ਗਏ ਆ। 5.8 ਜਿਹੜੀ ਇਹਦੀ ਤੀਬਰਤਾ ਉਹ ਦਰਜ ਕੀਤੀ ਗਈ ਆ। ਇਰਾਨ ਦੇ ਖੋਰਾਸਾਨ ਰਜ਼ਵੀ ਸੂਬੇ ਦੀ ਸਰਹੱਦ ਦੇ ਨੇੜੇ ਜਿਹੜਾ ਇਹ ਭੂਚਾਲ ਆ ਉਹ ਆਇਆ ਸਵੇਰੇ 8 ਵਜੇ। ਤੇ ਕਾਫੀ ਜ਼ਿਆਦਾ ਜਿਵੇਂ ਆਪਾਂ ਕਹਿੰਦੇ ਵੀ ਕਲਾਈਮੇਟ ਚੇਂਜ ਦੇ ਕਰਕੇ ਬਹੁਤ ਤਰ੍ਹਾਂ ਦੀ ਜਿਹੜੀ ਤਬਦੀਲੀ ਆ ਉਹ ਮੌਸਮ ਦੇ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਤੇ ਇੱਕ ਹੋਰ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਹੈ, ਹੈਰੀ ਤੇ ਮੇਗਨ ਨੂੰ ਨਵੀਂ ਜ਼ਿੰਦਗੀ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਸ਼ੁਭ ਕਾਮਨਾਵਾਂ ਦਿੱਤੀਆਂ। ਸੋ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਪ੍ਰਿੰਸ ਹੈਰੀ ਤੇ ਮੇਗਨ ਨੂੰ ਉਨ੍ਹਾਂ ਦੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਤੋਂ ਬਾਅਦ ਨਵੀਂ ਜ਼ਿੰਦਗੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਜੌਨਸਨ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੰਨਣਾ ਕਿ ਪੂਰੇ ਬ੍ਰਿਟੇਨ ਨੇ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਗਨ ਡਚੇਸ ਆਫ ਸਸੈਕਸ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਕਿਉਂਕਿ ਉਨ੍ਹਾਂ ਨੇ ਸ਼ਾਹੀ ਪਰਿਵਾਰ ਦੇ ਕਾਰਜਕਾਰੀ ਮੈਂਬਰ ਹੋਣ ਤੋਂ ਪਿੱਛੇ ਹਟਣ ਦਾ ਜਿਹੜਾ ਫੈਸਲਾ ਉਹ ਲੈ ਲਿਆ ਆ। ਔਰ ਇਸ ਫੈਸਲੇ ਤੋਂ ਬਾਅਦ ਮੀਡੀਆ ਦੇ ਵਿੱਚ ਵੀ ਇਸ ਖਬਰ ਨੂੰ ਕਾਫੀ ਹੈਰਾਨੀਜਨਕ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ, ਨਜ਼ਰੀਏ ਦੇ ਨਾਲ ਦੇਖਿਆ ਜਾ ਰਿਹਾ, ਪਰ ਇਹ ਉਹਨਾਂ ਦਾ ਜਿਹੜਾ ਨਿੱਜੀ ਫੈਸਲਾ ਹੈ ਔਰ ਇਸ ਨਿੱਜੀ ਫੈਸਲੇ ਦੇ ਨਾਲ ਉਹ ਆਪ ਕਾਫੀ ਸੰਤੁਸ਼ਟ ਨਜ਼ਰ ਆ ਰਹੇ ਆ। ਤੇ ਹੁਣ ਖੇਡ ਖਬਰਾਂ ਦੀ ਗੱਲ ਕਰੀਏ ਤਾਂ ਖੇਡ ਖਬਰਾਂ ਦੇ ਵਿੱਚ BBL ਜਿਹੜੀ ਕਿ ਲੀਗ ਚੱਲ ਰਹੀ ਹੈ ਕ੍ਰਿਕਟ ਦੀ ਆਸਟ੍ਰੇਲੀਆ ਦੇ ਵਿੱਚ, ਉਸ ਨੂੰ ਵੀ ਜਿਹੜੇ ਕ੍ਰਿਕਟ ਪ੍ਰੇਮੀ ਆ ਬੜੇ ਹੀ ਚਾਅ ਦੇ ਨਾਲ ਦੇਖ ਰਹੇ ਆ। ਔਰ ਕੱਲ ਦੋ ਮੈਚ ਜਿਹੜੇ ਆ ਉਹ ਹੋਏ ਜਿਨ੍ਹਾਂ ਦੇ ਵਿੱਚ ਸਿਡਨੀ ਸਿਕਸਰ ਜਿਹੜੇ ਆ ਜੀ ਉਹ ਬਾਜ਼ੀ ਮਾਰ ਗਏ ਆ, ਤੇ ਦੂਸਰਾ ਜਿਹੜਾ ਮੈਚ ਸੀ ਉਹ ਪਰਥ ਦੀ ਟੀਮ ਦੇ ਨਾਲ ਸੀ। ਉਹਨਾਂ ਦੇ ਜਿਹੜੇ ਨਤੀਜੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਤੇ ਉਧਰ ਆਸਟ੍ਰੇਲੀਆ ਤੇ ਭਾਰਤ ਦੀ ਜਿਹੜੀ ਇੱਕ ਲੀਗ ਚੱਲ ਰਹੀ ਆ ਉਹਦੇ ਵਿੱਚ ਭਾਰਤ ਦੋ ਮੈਚ ਜਿਹੜੇ ਆ ਉਹ ਜਿੱਤ ਚੁੱਕਿਆ ਤੇ ਆਸਟ੍ਰੇਲੀਆ ਨੂੰ ਉਹਨਾਂ ਨੇ ਸ਼ਿਕਸਤ ਦਿੱਤੀ ਆ ਜੀ ਕ੍ਰਿਕਟ ਦੇ ਖੇਤਰ ਦੇ ਵਿੱਚ, ਔਰ ਇਹ ਮੈਚ ਜਿਹੜੇ ਆ ਭਾਰਤ ਦੇ ਵਿੱਚ ਹੋ ਰਹੇ ਆ। ਤੇ ਲਓ ਜੀ ਖਬਰਾਂ ਦਾ ਮੈਨੂੰ ਲੱਗਦਾ ਵੀ ਸਿਲਸਿਲਾ ਆਪਾਂ ਹੁਣ ਇੱਥੇ ਹੀ ਰੋਕਦੇ, ਇੱਕ ਬ੍ਰੇਕ ਵੀ ਆਪਾਂ ਨੂੰ ਲੈਣੀ ਪੈਣੀ ਆ। ਤੇ ਉਧਰ ਸਾਡੇ ਨਾਲ ਬਿਕਰਮਜੀਤ ਸਿੰਘ ਬਰਾੜਹੋਰੀ ਦੁਬਾਰਾ ਜੁੜ ਚੁੱਕੇ ਆ, ਉਹਨਾਂ ਨੇ ਕਿਹਾ ਜੀ ਅੱਛਾ ਇਹ ਰਸਬੈਰੀ ਆ ਜੀ, ਠੀਕ ਹੈ। ਸੋ ਰਸਬੈਰੀ ਆ ਔਰ ਰਸਬੈਰੀ ਦੇ ਬੂਟੇ ਦੀ ਉਹਨਾਂ ਨੇ ਫੋਟੋ ਖਿੱਚ ਕੇ ਸਾਨੂੰ ਭੇਜੀ ਆ, ਔਰ ਉਹ ਬੜੀਆਂ ਤਾਜ਼ੀਆਂ ਤਾਜ਼ੀਆਂ ਜਿਹੜੀਆਂ ਰਸਬੈਰੀਜ਼ ਆ ਹਨਾ, ਔਰ ਦੇਖੋ ਵੀ ਜੇ ਉਹ ਹੈ ਹੀ ਰਸਬੈਰੀ ਤੇ ਰਸ ਤਾਂ ਉਹਦੇ ਵਿੱਚ ਹੋਏਗਾ ਹੋਏਗਾ ਹਨਾ, ਤੇ ਉਹਦਾ ਸਵਾਦ ਜਿਹੜਾ ਉਹ ਆਪਣੇ ਆਪ ਦੇ ਵਿੱਚ ਤਾਜ਼ੀਆਂ ਰਸਬੈਰੀਆਂ ਦਾ ਕਿਹੋ ਜਿਹਾ ਹੋਏਗਾ। ਉਹ ਉੱਥੇ ਤੋੜਦੇ ਵੀ ਹੋਣਗੇ ਤੇ ਖਾ ਵੀ ਸਕਦੇ ਹੋਣਗੇ, ਪਰ ਆਪਾਂ ਸਿਰਫ ਉਹਨੂੰ ਵੇਖ ਸਕਦੇ ਹਾਂ ਤੇ ਉਹਦਾ ਸਵਾਦ ਜਿਹੜਾ ਮਹਿਸੂਸ ਹੀ ਕਰ ਸਕਦੇ ਹਾਂ ਇਸ ਵੇਲੇ, ਹਨਾ। ਧੰਨਵਾਦ ਤੁਸੀਂ ਫੋਟੋ ਸਾਨੂੰ ਭੇਜੀ ਬਿਕਰਮਜੀਤ ਜੀ। ਪ੍ਰੋਗਰਾਮ ਚ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅੱਜ ਜਿਵੇਂ ਕਿ ਸਰੋਤਿਆਂ ਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਅਸੀਂ ਦੋ ਫਿਲਮਾਂ ਦੀਆਂ ਜਿਹੜੀਆਂ ਟਿਕਟਸ ਆ ਉਹ ਕੱਢਣੀਆਂ ਨੇ, ਜਿੰਦੇ ਮੇਰੀਏ ਤੇ ਨਾਲ ਹੀ ਨਾਲ ਤਾਨਾ ਜੀ। ਸੋ ਇਹ ਫਿਲਮਾਂ ਦੀਆਂ ਜਿਹੜੀਆਂ ਟਿਕਟਸ ਆ ਤੁਸੀਂ ਜਿੱਤ ਸਕਦੇ ਹੋ ਜੇਕਰ ਤੁਸੀਂ ਪ੍ਰੋਗਰਾਮ ਧਿਆਨ ਦੇ ਨਾਲ ਸੁਣਦੇ ਹੋਵੋਗੇ। ਸਾਨੂੰ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਉਹ ਅਜੇ ਵੀ ਬਣੀ ਹੋਈ ਹੈ ਦੋਸਤੋ। ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹੇ ਅਹਿਮ ਹੁੰਦੇ ਨੇ ਤੇ ਇਸੇ ਉਡੀਕ ਦੇ ਨਾਲ ਅਸੀਂ ਹੁਣ ਇੱਕ ਬ੍ਰੇਕ ਵੀ ਲੈਣੀ ਆ, ਛੋਟੀ ਜਿਹੀ ਬ੍ਰੇਕ, ਯਾਨੀ ਕਿ ਇੱਕ ਛੋਟਾ ਜਿਹਾ ਸੁਨੇਹਾ ਸਾਡੇ ਵੱਲੋਂ ਤੇ ਉਸ ਤੋਂ ਬਾਅਦ ਇੱਕ ਗੀਤ ਤੁਹਾਡੀ ਆਪਾਂ ਨਜ਼ਰ ਕਰਨਾ। ਕਿਹੜਾ ਸੁਣਾਈਏ? ਚਲੋ ਬਲਕਾਰ ਸਿੱਧੂ ਨੂੰ ਸੁਣਿਆ, ਬੜੀ ਦੇਰ ਹੋ ਗਈ, ਬੜਾ ਪੁਰਾਣਾ ਸਿੰਗਰ ਹੈ ਔਰ ਉਹਦੀ ਆਵਾਜ਼ ਦੇ ਵਿੱਚ ਇੱਕ ਗੀਤ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ ਇਸ ਛੋਟੇ ਜਿਹੇ ਸੁਨੇਹੇ ਤੋਂ ਬਾਅਦ। ਤੇ ਲਓ ਜੀ ਲੈਣੇ ਆ ਫਿਰ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਗੀਤ, ਗੀਤ ਤੋਂ ਬਾਅਦ ਫਿਰ ਬਹੁਤ ਜਲਦੀ ਆਉਂਦੇ ਹਾਂ ਵਾਪਸ ਪ੍ਰੋਗਰਾਮ ਲਾਰਾਂ ਦੇ ਵਿੱਚ। ਜੁੜੇ ਰਹੋ, ਬਣੇ ਰਹੋ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਉਹ ਸਿਰ ਤੇ ਕੜਾ ਟਕਾ ਕੇ ਜੱਟੀ ਆਈ ਖੂਹ ਤੋਂ ਪਾਣੀ ਭਰ ਕੇ ਇੱਕ ਹੱਥ ਦੇ ਨਾਲ ਫੜਦੀ ਚੁੰਨੀ ਉਹ ਜਿਹੜੀ ਮੋਢਿਓਂ ਬਿੰਦ ਬਿੰਦ ਸਰ ਕੇ ਉੜਦੀ ਛਿੜਦੀ ਘੱਗਰਾ ਸੂਪ ਦਾ ਮਨ ਮਨ ਪਾਏ
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਐਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਮਮਾ ਮਮਾ ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਬਸ ਇੰਨੀ ਜੀ ਵਿਸ਼, ਚਲੋ ਫਿਰ ਚੱਲਦੇ ਹੈਂ HK Kids।
HK Kids, ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids।
HK Kids ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਵੈਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਕਾਫੇ ਨਾਮ ਯਾਦ ਰੱਖਿਓ
HK Kids। ਜੀ ਕੀ ਹੋ ਗਿਆ ਤੁਹਾਨੂੰ, ਰੰਗ ਪੀਲਾ ਪੀਲਾ ਜਿਹਾ ਲੱਗ ਰਿਹਾ ਤੁਹਾਡਾ? ਉਹ ਭਤੀਜ, ਖਾਈ ਪੀ ਦਾ ਵੀ ਵਧੀਆ ਨਾ ਸਿਹਤ ਬਣ ਰਹੀ ਆ ਨਾ ਖੂਨ ਬਣ ਰਿਹਾ, ਖਾਂਦੇ ਸਾਰੀ ਪੇਟ ਖਰਾਬ ਹੋ ਜਾਂਦਾ, ਬੜੀਆਂ ਦਵਾਈਆਂ ਖਾਦੀਆਂ ਕੋਈ ਫਰਕ ਨਹੀਂ ਪੈ ਰਿਹਾ। ਉਹ ਤਾਇਆ ਜੀ ਕਿਤੇ ਤੁਹਾਨੂੰ ਕਣਕ ਤੋਂ ਐਲਰਜੀ ਤਾਂ ਨਹੀਂ?
ਕਣਕ ਤੋਂ ਐਲਰਜੀ? ਉਹ ਡਾਕਟਰ ਵੀ ਹਾਂ ਹੀ ਕਹਿੰਦੇ ਆ। ਉਹ ਇਹਦਾ ਕੋਈ ਇਲਾਜ ਹੈਗਾ?
ਤਾਇਆ ਜੀ ਤੁਸੀਂ ਟੈਂਸ਼ਨ ਨਾ ਲਓ, ਤੁਸੀਂ ਜਾਓ ਮਲੇਰਕੋਟਲਾ ਡਾਕਟਰ ਵਿਕਾਸ ਗੁਪਤਾ ਜੀ ਦੇ ਕੋਲ, ਜੋ ਹੋਮਿਓਪੈਥੀ ਦਵਾਈਆਂ ਨਾਲ ਕਣਕ ਦੀ ਐਲਰਜੀ, ਨੱਕ ਦੀ ਐਲਰਜੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਸਕਿਨ ਐਲਰਜੀ ਦਾ ਇਲਾਜ ਕਰਦੇ ਨੇ। ਉਹਨਾਂ ਦਾ 19 ਸਾਲ ਦਾ ਤਜਰਬਾ ਹੈ, ਐਲਰਜੀ ਕਦੇ ਦੁਬਾਰਾ ਨਹੀਂ ਹੋਏਗੀ। ਉਦਾਂ ਉਹਨਾਂ ਦਾ ਨੰਬਰ ਲਿਖਾ ਫਿਰ ਕਾਕਾ। ਲਓ ਜੀ ਜਨਾਬ, ਤੁਸੀਂ ਵੀ ਕਾਲ ਕਰੋ ਡਾਕਟਰ ਵਿਕਾਸ ਗੁਪਤਾ ਜੀ ਨੂੰ, +91 987
53563
यानी के जमा कर में 9860 53563 या फिर उन्हां दे क्लीनिक ते विजिट कर सकदे हो। रिच हेल्थ क्लीनिक रेलवे रोड मलेरकोटला नाल ही वर्ल्ड क्लास लेजर अते होर आधुनिक तरीके नाल कॉस्मेटिक प्रॉब्लम दे इलाज दे लई मिलो डॉक्टर पूजा गुप्ता जी नू। रिच हेल्थ क्लीनिक रेलवे रोड मलेरकोटला।
रोटी हजम नहीं हुंदी वरतों गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
पंकज बत्रा फिल्म्स एंड ओम जी स्टार स्टूडियो इन एसोसिएशन विद न्यूक्लियर प्रोडक्शंस प्रेजेंट जिंदे मेरिए।
की करता ते की कर सकते
चैंपियन ना हो जी मेरा जित के विखाना चाहना रही गल की कर सकदा दी पैसे मिलने चाहिदे ने जी फिर भावे रब नाल मत्था लवा लो।
24 जनवरी नू अपने नजदीकी सिनेमा घरां दे विच जिंदे मेरिए।
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
जी दोस्तों तुसी सुन रहे हो ऑस्ट्रेलिया दा पहला पंजाबी रेडियो हरमन रेडियो और रेडियो ते तुसी सुन रहे से कुछ इश्तेहार साडे स्पॉन्सर्स दे साडे सहयोगियां दे जेडे सहयोगी साडे प्रोग्राम थोड़े तक पहुंचाउण च करदे ने साडी मदद। और जेकर तुसी अपने कुछ व्यापारक इश्तेहार साडे रेडियो दे जरिए इस प्लेटफॉर्म दे जरिए दूसरियां तक पहुंचाउणा चाहुंदे हो तां तुसी साडे जेडे कमर्शियल सैक्शन जिहड़ा साडा उहदे विच तुसी विजिट कर सकदे हो एडवरटाइजमेंट सैक्शन जिहड़ा उहदे विच विजिट कर सकदे हो। सो साडी वैबसाइट ते तुसी जा सकदे हो www.harmonradio.com। सो इस वैबसाइट ते जाके साडा एडवरटाइजमेंट सैक्शन जिहड़ा उस सैक्शन दे विच दित्ते हुए जिहड़े साडे व्यापारिक प्रबंध ने उहनां दे विच तुसी अपना जिहड़ा पैकेज आ उह चूज कर सकदे हो ते अपने व्यापार नूं इस प्लेटफॉर्म ते तुसी प्रमोट कर सकते हो। ते लो जी एक बार फिर स्वागत करते हैं और एक बार फिर धन्यवाद करते हैं सारे स्पॉन्सर दा सारे सहयोगियों दा तुहाडा सारयां दा एक बार फिर तो बहुत बहुत स्वागत। प्रोग्राम चल रहा लहरां लहरां प्रोग्राम दे विच मैं अमरदीप कौर मैलबर्न तो इस वेले हाजिर हाँ। समा जे देखिए सिडनी मैलबर्न कैनबरा दे विच 9:01 का हो चुके है। ते लो जी प्रोग्राम दे इस हिस्से दे विच तुहानू जी आया तां कहने कहने नाल ही नाल शामिल करते हैं तुहाडे सारयां दे सुनेहे और तुसी सारे साडे नाल जुड़े हो कि नहीं ये पता तां उदों ही लगदा जदों तुसी सानू अपने मैसेज भेजदे हो। किन्ने जणे तुसी साडे नाल जुड़े होए हो इहदा अंदाजा लाउणा थोड़ा जिहा इस वेले मुश्किल है क्योंकि मैं स्क्रीन ते जाके एकदम तुहाडी जिहड़ी हाजरी आ उह नहीं वेख सकदी पर जिन्हां दे साडे कोल मैसेज पहुंचे हुए आ जिन्हां दे सुनेहे साडे कोल पहुंचे हुए आ उहनां तों सानू जरूर जड़ी खुशी है वह महसूस होंगी है कि तुसी साडे नाल गल्लां बातां दे विच शामिल हो। इस वेले साडे नाल अगली सांझ बनाई है रविंदर सिंह धनी होरां ने सत श्री अकाल बुलाई है जी बहुत प्यार भरी सत श्री अकाल धनी साहब और जीओ आया नूं प्रोग्राम दे विच ते कहिंदे जी एपिंग तो लहरां चल रही नहीं जी एपिंग तो नहीं साउथ मोरेंग तो चल रही वैसे भैन भराई है साउथ मोरेंग भराई है एपिंग का क्योंकि एपिंग नाल ही पैंदा जी ते बाकी कहिंदे जी आ जाओ किसे दिन पनीर वाले पकौड़े ते इलायचियां वाली चाह कहिंदे भाजी नूं नाल लैके आयो। क्या बात है क्या बात है। वैसे साडे ना दो तीन दिन तो जिहड़ा मौसम है वह बनिया ही इहो जिहा होया सो पनीर वाले पकौड़िया दी जिहड़ी एक खिच भी हुंदी कल्ले पनीर वाले पकौड़िया हुंदी वैसे ही पकौड़िया दी जिहड़ी खिच हुंदी है जदों मींह मूंह पैंदा होवे हना और पकौड़े हो गए पूड़े हो गए हना इन्हां चीजां दा स्वाद ही वखरा हुंदा इहो जिहे मौसम दे विच। अच्छा जी कहिंदे असीं एपिंग आ ते लो जी तुसीं फिर इन्नी दूर क्यों बैठे हैं चल रहा प्रोग्राम तुसीं जल्दी पहुंचो पकौड़े आपां तुहानूं खवाउने आ ते चाह आपां तुहानूं पवाउने आ पिवाउने आ। ते रविंदर सिंह धनी जेकर तुसीं नेड़े ही हो साडे और मैं तुहानूं हुणे ही अपना जिहड़ा पता भेज दिया आपां प्रोग्राम दे विच तुहाडी हाजरी जिहड़ी आ लवाउने आ ते प्रोग्राम च होर जिहड़ियां लहरां वहरां उह होर दुगणियां हो जाणियां चौगणियां हो जाणियां तुहाडी हाजरी दे नाल ते जरूर पहुंचो प्रोग्राम च ਤੇ ਆਪਾਂ ਅਜੇ ਇੱਕ ਘੰਟਾ ਪ੍ਰੋਗਰਾਮ ਦੇ ਵਿੱਚ ਲਹਿਰਾਂ ਬਹਿਰਾਂ ਲਾਉਣੀਆਂ ਹੀ ਲਾਉਣੀਆਂ ਤੇ ਤੁਸੀਂ ਇੰਨੀ ਦੂਰ ਨਹੀਂ ਆ, ਤੁਸੀਂ ਬਿਲਕੁਲ ਸਾਡੇ ਨੇੜੇ ਹੀ ਬੈਠੇ ਹੋ ਤੇ ਜਲਦੀ ਆ ਜਾਓ। ਲਾਚੀਆਂ ਵਾਲੀ ਚਾਹ ਜਿਹੜੀ ਆ ਉਹ ਆਪਾਂ ਤੁਹਾਨੂੰ ਜਿਹੜੀ ਆਫਰ ਕਰਾਂਗੇ ਤੇ ਫਿਰ ਦੇਖੋ ਨਾਲ ਚਾਹ ਪੀਓ ਤੇ ਨਾਲ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਜਿਹੜੀਆਂ ਚੁਸਕੀਆਂ ਹਨਾ ਚਾਹ ਵਾਲੀਆਂ ਤਾਂ ਚੱਲਣੀਆਂ ਜਿਹੜੀਆਂ ਗੱਲਾਂ ਬਾਤਾਂ ਵਾਲੀਆਂ ਚੱਲਣੀਆਂ ਉਹਨਾਂ ਦਾ ਜਿਹੜਾ ਸਵਾਦ ਹੈ ਉਹ ਆਪਣਾ ਹੀ ਹੁੰਦਾ। ਸੋ ਜਲਦੀ ਜਲਦੀ ਪਹੁੰਚੋ, ਮੈਂ ਤੁਹਾਨੂੰ ਜਿਹੜਾ ਪਤਾ ਉਹ ਬਹੁਤ ਜਲਦੀ ਭੇਜਦੀ ਹਾਂ। ਤੇ ਇਸ ਤੋਂ ਬਾਅਦ ਅਗਲੀ ਜਿਹੜੀ ਸਾਂਝ ਬਣਾਈ ਹੈ ਬਲਰਾਜ ਸਿੰਘ ਹੋਰਾਂ ਨੇ। ਬਲਰਾਜ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਰਾਜ ਜੀ ਸਾਡੇ ਵੱਲੋਂ ਵੀ ਤੁਹਾਨੂੰ। ਤੇ ਲਹਿਰਾਂ ਕਹਿੰਦੇ ਇੰਜੋਏ ਕਰ ਰਹੇ ਹਾਂ, ਅਸੀਂ ਤੁਹਾਡੇ ਜਿਹੜੇ ਮੈਸੇਜਸ ਆ ਅਸੀਂ ਉਹ ਇੰਜੋਏ ਕਰ ਰਹੇ ਹਾਂ। ਬੜਾ ਚੰਗਾ ਲੱਗਦਾ ਜਦੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਤੇ ਧੰਨਵਾਦ ਕਿ ਤੁਸੀਂ ਸਾਡੇ ਨਾਲ ਬਣੇ ਹੋਏ ਪ੍ਰੋਗਰਾਮ ਦੇ ਵਿੱਚ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਅੱਜ ਆਪਾਂ ਦੋ ਟਿਕਟਾਂ ਜਿਵੇਂ ਤੁਹਾਨੂੰ ਦੱਸਿਆ ਕਿ ਕੱਢਣੀਆਂ ਨੇ ਜਿੰਦੇ ਮੇਰੀਏ ਦੀਆਂ ਵੀ ਔਰ ਤਾਨਾ ਜੀ ਦੀਆਂ ਜਿਹੜੀ ਕਿ ਪਹਿਲਾਂ ਤੋਂ ਚੱਲ ਰਹੀ ਹੈ ਫਿਲਮ ਉਹਦੀਆਂ ਵੀ। ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਤੇ ਉਹਨਾਂ ਨੇ ਵੀ ਹਾਜ਼ਰੀ ਲਗਾ ਦਿੱਤੀ ਹੈ। ਬਹੁਤ ਬਹੁਤ ਜੀਓ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਰਾਜਨਦੀਪ ਤੁਹਾਨੂੰ ਵੀ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਤੇ ਇੱਕ ਦੋ ਜਿਹੜੀਆਂ ਸੂਚਨਾਵਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂ ਜਿਹੜੀਆਂ ਕਿ ਸਾਨੂੰ ਭੇਜੀਆਂ ਨੇ ਜੀ ਭਾਈਚਾਰੇ ਦੇ ਵਿੱਚੋਂ। ਗੁਰਿੰਦਰ ਕੌਰ ਜਿਹੜੇ ਕਿ ਰਾਜਨੀਤਿਕ ਹਲਕਿਆਂ ਦੇ ਵਿੱਚ ਵੀ ਕਾਫੀ ਐਕਟਿਵ ਰਹਿੰਦੇ ਆ ਤੇ ਉਹਨਾਂ ਨੇ ਧਾਰਮਿਕ ਖੇਤਰ ਜਿਹੜਾ ਆ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਪਿਛਲੇ ਸਾਲਾਂ ਦੇ ਵਿੱਚ ਆਰਗੇਨਾਈਜ਼ ਕੀਤੇ ਆ ਤੇ ਇਸੇ ਤਰ੍ਹਾਂ ਦੇ ਕਈ ਪ੍ਰੋਗਰਾਮ ਜਿਹੜੇ ਆ ਉਹ ਆਰਗੇਨਾਈਜ਼ ਕਰਦੇ ਰਹਿੰਦੇ ਆ। ਵੱਖ ਵੱਖ ਸੰਸਥਾਵਾਂ ਜਿਹੜੀਆਂ ਉਹ ਆਪਣੇ ਅੰਡਰ ਚਲਾ ਰਹੇ ਆ ਔਰ ਇਹਨਾਂ ਸੰਸਥਾਵਾਂ ਵੱਲੋਂ ਕੁਛ ਕੁ ਜਿਹੜੇ ਪ੍ਰੋਗਰਾਮ ਆ ਉਹ ਆਯੋਜਿਤ ਕੀਤੇ ਜਾ ਰਹੇ ਔਰ ਗੁਰਦੁਆਰਾ ਸਾਹਿਬ ਮੈਨੂੰ ਮਿਲੇ ਸੀ ਐਤਵਾਰ ਔਰ ਉਹਨਾਂ ਨੇ ਕਿਹਾ ਸੀ ਕਿ ਸਾਡੀਆਂ ਜਿਹੜੀਆਂ ਇਹਨਾਂ ਸੂਚਨਾਵਾਂ ਨੂੰ ਉਹ ਜ਼ਰੂਰ ਸਰੋਤਿਆਂ ਤੱਕ ਪਹੁੰਚਾਇਓ। ਔਰ ਇੱਕ ਜਿਹੜੀ ਜਾਣਕਾਰੀ ਉਹ ਇਹ ਹੈ ਕਿ 23 ਜਨਵਰੀ ਨੂੰ ਬੀਬੀ ਬਲਜੀਤ ਕੌਰ ਹੋਰਾਂ ਦਾ ਇੱਕ ਸੈਸ਼ਨ ਜਿਹੜਾ ਆ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਲਿਵਿੰਗ ਦਾ ਹੁਕਮ। ਸੋ ਇਸ ਸੈਸ਼ਨ ਦੇ ਵਿੱਚ ਸੰਗਤਾਂ ਨੂੰ ਸਰੋਤਿਆਂ ਨੂੰ ਆਉਣ ਦੇ ਲਈ ਉਹ ਸੱਦਾ ਦੇ ਰਹੇ ਨੇ। 23 ਜਨਵਰੀ ਸ਼ਾਮ 6:30 ਵਜੇ ਤੋਂ ਲੈ ਕੇ ਸ਼ਾਮ 8:30 ਵਜੇ ਤੱਕ ਇਹ ਜਿਹੜਾ ਸੈਸ਼ਨ ਆ ਜੀ ਇਹ ਕ੍ਰੀਡਸ ਫਾਰਮ ਲਰਨਿੰਗ ਸੈਂਟਰ ਦੇ ਵਿਖੇ ਹੋਵੇਗਾ ਤੇ ਇਹਦਾ ਪਤਾ ਹੈ ਜੀ 2 ਸਨਗਬਰਗ ਵੇ ਐਪਿੰਗ। ਸੋ ਐਪਿੰਗ ਦੇ ਵਿੱਚ ਕ੍ਰੀਡਸ ਫਾਰਮ ਲਰਨਿੰਗ ਸੈਂਟਰ ਆ ਜੀ ਉੱਥੇ ਇਹ ਜਿਹੜਾ ਸੈਸ਼ਨ ਆ ਰੱਖਿਆ ਗਿਆ ਆ 23 ਜਨਵਰੀ 6:30 ਤੋਂ 8:30 ਸ਼ਾਮ ਨੂੰ ਇਹ ਜਿਹੜਾ ਸੈਸ਼ਨ ਆ ਉਹ ਹੋਣਾ ਔਰ ਸੰਗਤਾਂ ਨੂੰ ਹੁੰਮ ਹੁਮਾ ਕੇ ਇਸ ਸੈਸ਼ਨ ਦਾ ਜਿਹੜਾ ਲਾਹਾ ਲੈਣ ਦੀ ਉਹਨਾਂ ਨੇ ਬੇਨਤੀ ਕੀਤੀ ਆ। ਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਹੋਰ ਜਿਹੜੀ ਸਾਨੂੰ ਜਾਣਕਾਰੀ ਭੇਜੀ ਆ ਉਹ ਇਹ ਹੈ ਕਿ ਸ਼ੁੱਕਰਵਾਰ ਨੂੰ ਯਾਨੀ ਕਿ 24 ਜਨਵਰੀ ਨੂੰ ਸ਼ਾਮ 7:00 ਤੋਂ 9:00 ਦੇ ਵਿਚਕਾਰ ਇੱਕ ਫਿਲਮ ਜਿਹੜੀ ਆ ਉਹ ਦਿਖਾਈ ਜਾ ਰਹੀ ਹੈ ਗਲਾਡਾ ਕਮਿਊਨਿਟੀ ਸੈਂਟਰ ਐਪਿੰਗ ਵਿਖੇ 10A ਫੋਰਮ ਵੇ ਐਪਿੰਗ ਹੈ ਇਹਦਾ ਪਤਾ। ਸੋ ਗਲਾਡਾ ਕਮਿਊਨਿਟੀ ਸੈਂਟਰ ਐਪਿੰਗ ਵਿਖੇ ਫਿਲਮ ਦਿਖਾਈ ਜਾ ਰਹੀ ਹੈ ਪ੍ਰਿੰਸਿਸ ਆਫ ਗੋਡ। ਸੋ ਪ੍ਰਿੰਸਿਸ ਆਫ ਗੋਡ ਇਹਨਾਂ ਨੇ ਪਹਿਲਾਂ ਵੀ ਇੱਥੇ ਇਸੇ ਹੀ ਹਾਲ ਦੇ ਵਿੱਚ ਫਿਲਮ ਦਿਖਾਈ ਸੀ ਔਰ ਇਹਦੀਆਂ ਜ਼ਿਆਦਾ ਜਿਹੜੀਆਂ ਡਿਟੇਲਸ ਆ ਇਹ ਤੁਸੀਂ ਉਹਨਾਂ ਤੋਂ ਹੀ ਲੈ ਸਕਦੇ ਹੋ। ਉਹਨਾਂ ਦਾ ਨੰਬਰ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ 0430-582-0870। ਸੋ ਇਹਨਾਂ ਦੇ ਨੰਬਰ ਤੇ ਤੁਸੀਂ ਕਾਲ ਕਰਕੇ ਇਸ ਫਿਲਮ ਦੇ ਬਾਬਤ ਵੀ ਹੋਰ ਜਾਣਕਾਰੀ ਜਿਹੜੀ ਆ ਉਹ ਤੁਸੀਂ ਲੈ ਸਕਦੇ ਹੋ। ਤੇ ਲਓ ਜੀ ਇਹ ਦੋ ਜਾਣਕਾਰੀਆਂ ਜਿਹੜੀਆਂ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਪਰ ਨਾਲ ਹੀ ਨਾਲ ਇਹ ਜ਼ਰੂਰ ਦੱਸਦੇ ਜਾਈਏ ਕਿ ਜਿੰਦੇ ਮੇਰੀਏ ਤੇ ਤਾਨਾ ਜੀ ਦੀਆਂ ਦੋ ਫਿਲਮਾਂ ਜਿਹੜੀਆਂ ਇੱਕ ਰਿਲੀਜ਼ ਹੋ ਚੁੱਕੀ ਹੈ ਇੱਕ 24 ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹਨਾਂ ਫਿਲਮਾਂ ਦੀਆਂ ਜਿਹੜੀਆਂ ਟਿਕਟਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਜਿੱਤ ਸਕਦੇ ਹੋ। ਤੇ ਹੁਣ ਤੁਸੀਂ ਪਤਾ ਕੀ ਦੱਸਣਾ ਇੱਕ ਫਿਲਮ ਦੀਆਂ ਜਿਹੜੀਆਂ ਟਿਕਟਾਂ ਉਹ ਆਪਾਂ ਤੁਹਾਨੂੰ ਜਿੱਤਣ ਦੇ ਲਈ ਇੱਕ ਸਵਾਲ ਕਰ ਦੇਣਾ। ਸੋ ਸਵਾਲ ਬੜਾ ਸੌਖਾ ਜਿਹਾ ਆਇਆ ਸਾਡੇ ਅੱਜ ਦੇ ਜਿਹੜੇ ਵਲਗੂਲਗਾ ਤੋਂ ਲਿਸਨਰ ਸੀ ਕਿ ਵਿਕਰਮਜੀਤ ਸਿੰਘ ਹੋਰੀ ਉਹਨਾਂ ਨੇ ਸਾਨੂੰ ਇੱਕ ਫੋਟੋ ਭੇਜੀ ਸੀ। ਸੋ ਉਹ ਫੋਟੋ ਦੇ ਬਾਰੇ ਅਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਵੀ ਕੀਤੀ ਸੀ ਔਰ ਉਹਨਾਂ ਨੇ ਫਾਰਮ ਤੋਂ ਹੀ ਉਹ ਫੋਟੋ ਜਿਹੜੀ ਆ ਉਹ ਭੇਜੀ ਔਰ ਤਾਜ਼ੇ ਜੇ ਉਸ ਫਲ ਦੀ ਜਿਹੜੀ ਫੋਟੋ ਆ ਉਹਦੇ ਬਾਰੇ ਅਸੀਂ ਗੱਲਬਾਤ ਕੀਤੀ ਔਰ ਤੁਸੀਂ ਮੈਨੂੰ ਸਿਰਫ ਇਹ ਦੱਸਣਾ ਕਿ ਉਹ ਜਿਹੜਾ ਫਲ ਸੀ ਕਿਹੜਾ ਸੀ ਜੇਕਰ ਤੁਸੀਂ ਧਿਆਨ ਦੇ ਨਾਲ ਰੇਡੀਓ ਸੁਣਿਆ। ਸੋ ਜੇਕਰ ਇਹਦਾ ਜਵਾਬ ਤੁਸੀਂ ਸਹੀ ਦਿੰਦੇ ਹੋ ਤਾਂ ਮੈਲਬਨ ਵਾਲਿਓ ਤੁਸੀਂ ਦੋ ਟਿਕਟਾਂ ਜਿਹੜੀਆਂ ਉਹ ਜਿੱਤ ਸਕੋਗੇ ਫਿਲਮ ਜਿੰਦੇ ਮੇਰੀ ਇਹਦੀਆਂ। ਸੋ ਇੱਕ ਜਣਾ ਹੀ ਜਿਹੜਾ ਆ ਉਹ ਜਿੱਤੇਗਾ ਔਰ ਜਿੰਦੇ ਮੇਰੀ ਦੀਆਂ ਦੋ ਟਿਕਟ ਜਿਹੜੀਆਂ ਉਹ ਉਹਨਾਂ ਨੂੰ ਆਪਾਂ ਦੇਵਾਂਗੇ। ਸੋ ਲਓ ਜੀ ਤੁਸੀਂ ਦੱਸਣਾ ਸਾਨੂੰ ਜਵਾਬ ਔਰ ਜਵਾਬ ਜੇਕਰ ਸਹੀ ਹੋਇਆ ਤਾਂ ਫੇਰ ਤੁਸੀਂ ਇਹ ਟਿਕਟਾਂ ਜਿਹੜੀਆਂ ਉਹ ਮੈਲਬਨ ਸਟੂਡੀਓ ਤੋਂ ਪ੍ਰਾਪਤ ਕਰ ਸਕੋਗੇ। ਤੇ ਲਓ ਜੀ ਫਿਰ ਤੁਸੀਂ ਸੋਚੋ ਜਵਾਬ ਤੇ ਆਪਾਂ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਤੇ ਲਓ ਫਿਰ ਸੁਣਦੇ ਹਾਂ ਕੁੜਤਾ ਪ੍ਰਤੀਕ ਰੰਧਾਵਾ ਦੀ ਆਵਾਜ਼।
ਅੱਜ ਘੁੰਮ ਕੇ ਵੇ ਉਹੀ ਦਿਨ ਆ ਗਿਆ ਅੱਜ ਘੁੰਮ ਕੇ ਵੇ ਉਹੀ ਦਿਨ ਆ ਗਿਆ ਮੇਲ ਸਾਡੇ ਸੱਜਰ ਦਾ ਤੇਰੇ ਪਾਉਂਦਾ ਏ ਭੁਲੇਖੇ ਨੇ ਟੰਗਿਆ ਹੋਏ ਵੇ ਤੇਰਾ ਕੁੜਤਾ ਖੱਦਰ ਦਾ ਕੁੜਤਾ ਖੱਦਰ ਦਾ ਤੇਰੇ ਪਾਉਂਦਾ ਏ ਭੁਲੇਖੇ ਨੇ ਟੰਗਿਆ ਹੋਏ ਵੇ ਤੇਰਾ ਕੁੜਤਾ ਖੱਦਰ ਦਾ ਖਪਿਆ ਤੇਰੀ ਆਵਾਜ਼ ਦਾ ਲੱਗੇ ਮਾਣਕ ਤੇ ਗਾਣੇ ਪਿਆ ਗਾਉਣਾ ਏ ਰੇੜੇ ਨੂੰ ਬਣਾਇਆ ਸਾਜਿਆ ਉਹ ਮਾਣਕ ਤੇ ਗਾਣੇ ਪਿਆ ਗਾਉਣਾ ਏ ਰੇੜੇ ਨੂੰ ਬਣਾਇਆ ਸਾਜਿਆ ਮੈਨੂੰ ਆਣ ਕੇ ਗਲੇ ਜੇ ਨਾਲ ਲਾ ਲੈ ਆਣ ਕੇ ਗਲੇ ਜੇ ਨਾਲ ਲਾ ਲੈ ਮੁੱਲ ਪੈ ਜੇ ਵਜਰ ਦਾ ਤੇਰੇ ਪਾਉਂਦਾ ਏ ਭੁਲੇਖੇ ਨਿੱਕ ਟੰਗਿਆ ਹੋਏ ਵੇ ਤੇਰਾ ਕੁੜਤਾ ਖੱਦਰ ਦਾ ਕੁੜਤਾ ਖੱਦਰ ਦਾ ਤੇਰੇ ਪਾਉਂਦਾ ਏ ਭੁਲੇਖੇ ਨੇ ਤੇ ਟੰਗਿਆ ਹੋਏ ਵੇ ਤੇਰਾ ਕੁੜਤਾ ਖੱਦਰ ਦਾ ਦਿਨ ਚੱਲੀ ਜਾਊਂਗੀ ਤੰਗ ਆਣ ਕੇ ਜਮਾਨੇ ਦੇ ਤਾਨਿਆਂ ਤੋਂ ਇੱਕ ਦਿਨ ਚੱਲੀ ਜਾਊਂਗੀ ਕਰ ਲੈਂਦਾ ਤੂੰ ਖਿਆਲ ਜੀਣ ਜੋਗਿਆ ਕਰਦਾ ਖਿਆਲ ਜੀਣ ਜੋਗਿਆ ਮੇਰੀ ਕਿਸੇ ਸੱਦਰ ਦਾ ਤੇਰੇ ਪਾਉਂਦਾ ਏ ਭੁਲੇਖੇ ਨਿੱਤ ਟੰਗਿਆ ਹੋਏ ਵੇ ਤੇਰਾ ਕੁੜਤਾ ਖੱਦਰ ਦਾ ਕੁੜਤਾ ਖੱਦਰ ਦਾ ਤੇਰੇ ਪਾਉਂਦਾ ਏ ਭੁਲੇਖੇ ਨਿੱਤ ਟੰਗਿਆ ਹੋਏ ਵੇ ਤੇਰਾ ਕੁੜਤਾ ਖੱਦਰ ਦਾ ਚੰਨਾ ਸੁਪਨੇ ਹੰਝੂਆਂ ਚ ਰੁੜੇ ਸਭ ਨੇ ਉਹ ਕਾਲ ਮਾਰਿਆ ਮੀ ਤੇਰੇ ਨਾਲ ਵੇ ਦਿਨ ਕਿਉਂ ਨੀ ਲਿਖੇ ਰੱਬ ਨੇ ਉਹ ਕਾਲ ਮਾਰਿਆ ਮੀ ਤੇਰੇ ਨਾਲ ਵੇ ਦਿਨ ਕਿਉਂ ਨੀ ਲਿਖੇ ਰੱਬ ਨੇ ਦਿਲ ਬੜਾ ਏ ਪਿਆਸਾ ਹੁਣ ਸੱਜਣਾ ਬੜਾ ਏ ਪਿਆਸਾ ਹੁਣ ਸੱਜਣਾ ਤੇਰੀ ਇੱਕ ਨਦਰ ਦਾ ਤੇਰੇ ਪਾਉਂਦਾ ਏ ਭੁਲੇਖੇ ਨਿੱਤ ਟੰਗਿਆ ਹੋਏ ਵੇ ਤੇਰਾ ਕੁੜਤਾ ਖੱਦਰ ਦਾ ਕੁੜਤਾ ਖੱਦਰ ਦਾ ਤੇਰੇ ਪਾਉਂਦਾ ਏ ਭੁਲੇਖੇ ਨੇ ਤੇ ਟੰਗਿਆ ਹੋਏ ਵੇ ਤੇਰਾ ਕੁੜਤਾ ਖੱਦਰ ਦਾ
ਲਓ ਜੀ ਪ੍ਰਤੀਕ ਰੰਧਾਵਾ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਉਮੀਦ ਕਰਦੀ ਹਾਂ ਕਿ ਪਸੰਦ ਜ਼ਰੂਰ ਆਇਆ ਹੋਣਾ ਤੇ ਲਓ ਜੀ ਆਪਾਂ ਨੂੰ ਜਵਾਬ ਜਿਹੜੇ ਉਹ ਵੀ ਆਉਣੇ ਸ਼ੁਰੂ ਹੋ ਗਏ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਅਮਰਜੀਤ ਕੌਰ ਜੀ ਮੈਲਬਨ ਤੋਂ ਹੀ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਪਹਿਲਾਂ ਤਾਂ ਆਨ ਏਅਰ ਕਰਦੇ ਹਾਂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਅਮਰਜੀਤ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਹੈਲੋ ਸਤਿ ਸ੍ਰੀ ਅਕਾਲ ਜੀ ਅਮਰਦੀਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਹਾਂਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੇ ਸਵਾਗਤ ਕਰਦੇ ਹਾਂ ਤੇ ਨਾਲ ਹੀ ਨਾਲ ਦੋਸਤਾਂ ਨੂੰ ਦੱਸਦੇ ਹਾਂ ਜੀ ਕਿ ਜਿਹੜਾ ਆਪਾਂ ਸਵਾਲ ਪੁੱਛਿਆ ਸੀਗਾ ਉਹਦਾ ਸਭ ਤੋਂ ਪਹਿਲਾ ਜਵਾਬ ਜਿਹੜਾ ਇਸ ਕਾਲ ਦੇ ਰੂਪ ਦੇ ਵਿੱਚ ਕਿਉਂਕਿ ਅਜੇ ਅਸੀਂ ਗਾਣਾ ਚਲਾਇਆ ਸੀ ਤੇ ਕਾਲ ਸਾਡੇ ਤੱਕ ਪਹੁੰਚ ਗਈ ਸੀ ਤੇ ਲਓ ਜੀ ਤੁਸੀਂ ਹੁਣ ਸਰੋਤਿਆਂ ਦੇ ਸਾਹਮਣੇ ਜਿਹੜਾ ਆਪਣਾ ਜਵਾਬ ਆ ਉਹ ਜ਼ਰੂਰ ਸਾਂਝਾ ਕਰ ਦਿਓ
ਹਾਂਜੀ ਉਹ ਰਸ ਵੇਰੀ ਸੀਗੀ ਜੀ ਜਿਹੜਾ ਜਵਾਬ ਸੀਗਾ ਜਿਹੜੇ ਮੁੰਡੇ ਫਾਰਮਾਂ ਤੇ ਕੰਮ ਕਰਦੇ ਸੀਗੇ ਉਹ ਰਸ ਵੇਰੀ ਦਾ ਚੱਲਦਾ ਸੀਗਾ ਟੌਪਿਕ
ਜੀ 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 ਬਿਲਕੁਲ ਬਿਲਕੁਲ ਸੋ ਬੜੇ ਧਿਆਨ ਦੇ ਨਾਲ ਇਹਦਾ ਮਤਲਬ ਤੁਸੀਂ ਪ੍ਰੋਗਰਾਮ ਸੁਣਦੇ ਹੋ ਤੇ ਸਾਡੇ ਨਾਲ ਨਾ ਇੱਕ ਹੋਰ ਸਰੋਤਿਆ
ਕੋਈ ਪ੍ਰੋਗਰਾਮ ਛੱਡਦੀ ਤੁਹਾਡਾ ਪ੍ਰੋਗਰਾਮ ਤਾਂ ਨਹੀਂ ਛੱਡਦੀ
ਕਿਆ ਬਾਤ ਹੈ ਕਿਆ ਬਾਤ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਦਿਲੋਂ ਸ਼ੁਕਰਾਨੇ ਆ ਕਿਉਂਕਿ ਸਾਡਾ ਪ੍ਰੋਗਰਾਮ ਕਰਨ ਦਾ ਅਸਲ ਮਕਸਦ ਵੀ ਇਹੀ ਹੁੰਦਾ ਹੈ ਨਾ ਕਿ ਅਸੀਂ ਜੁੜੇ ਰਹੀਏ ਤੁਹਾਡੇ ਤੋਂ ਕੁਛ ਸਿੱਖੀਏ ਔਰ ਕੁਛ ਜਾਣੀਏ ਔਰ ਅਸੀਂ ਇੱਕ ਜਿਹੜੇ ਕਮਿਊਨੀਕੇਸ਼ਨ ਆ ਉਹ ਜ਼ਰੂਰ ਇੱਕ ਜਿਹੜਾ ਆਪਸੀ ਜਿਹੜਾ ਤਾਲਮੇਲ ਆ ਉਹ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਬਣਾ ਸਕੀਏ ਹਨਾ ਔਰ ਉਹ ਤਾਲਮੇਲ ਜਿਹੜਾ ਆ ਉਹ ਗੱਲਾਂ ਬਾਤਾਂ ਦੇ ਜ਼ਰੀਏ ਹੀ ਬਣਦਾ ਆ ਔਰ ਅਸੀਂ ਇੱਕ ਦੂਜੇ ਦੇ ਨਾਲ ਚਾਹੇ ਅਸੀਂ ਆਪਣੇ ਤਜਰਬੇ ਸਾਂਝੇ ਕਰਦੇ ਹਾਂ ਚਾਹੇ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਮੁਸ਼ਕਲਾਂ ਦੇ ਉੱਤੇ ਜਿਹੜੀ ਗੱਲਬਾਤ ਕਰਦੇ ਹਾਂ ਚਾਹੇ ਕਿਸੇ ਵਿਸ਼ੇ ਦੇ ਨਾਲ ਰਿਲੇਟਡ ਕਿਸੇ ਅਹਿਮ ਮੁੱਦੇ ਦੇ ਉੱਤੇ ਕੋਈ ਗੱਲਬਾਤ ਹੋਵੇ ਔਰ ਉਹਦੇ ਵਿੱਚ ਜਦੋਂ ਅਸੀਂ ਸਾਰੇ ਆਪੋ ਆਪਣੇ ਜਿਹੜੇ ਤਜਰਬੇ ਸਾਂਝੇ ਕਰਦੇ ਹਾਂ ਤੇ ਉਹਦੇ ਨਾਲ ਬਹੁਤ ਤਰ੍ਹਾਂ ਦੀ ਜਿਹੜੀ ਇੱਕ ਤਰ੍ਹਾਂ ਸਹਾਇਤਾ ਆ ਇੱਕ ਤਰ੍ਹਾਂ ਦਾ ਸਹਿਯੋਗ ਆ ਉਹ ਪ੍ਰਾਪਤ ਹੋ ਸਕਦਾ ਆ ਚਾਹੇ ਗੱਲਾਂ ਬਾਤਾਂ ਹੀ ਸਹੀ ਪਰ ਇਹਦੇ ਨਾਲ ਵੀ ਮੈਨੂੰ ਲੱਗਦਾ ਵੀ ਬਹੁਤ ਕੁਛ ਸਿੱਖ ਸਕਦੇ ਹਾਂ ਸੋ ਅਮਰਜੀਤ ਜੀ ਸਾਨੂੰ ਬੜਾ ਚੰਗਾ ਲੱਗਦਾ ਜਦੋਂ ਤੁਸੀਂ ਸੁਣਦੇ ਹੋ ਔਰ ਜਦੋਂ ਤੁਸੀਂ ਆਪਣੇ ਵਿਚਾਰ ਅਸਲ ਦੇ ਵਿੱਚ ਸਾਂਝੇ ਕਰਦੇ ਹੋ ਨਾ ਇਸ ਪਲੇਟਫਾਰਮ ਤੇ ਆ ਕੇ ਫਿਰ ਹੋਰ ਵੀ ਜ਼ਿਆਦਾ ਚੰਗਾ ਲੱਗਦਾ
ਸਾਨੂੰ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਸਾਰਾ ਕੁਛ ਕੋਈ ਵੀ ਸੰਪੂਰਨ ਤਾਂ ਹੁੰਦਾ ਨੀ ਗਾ ਕੋਈ ਬੰਦਾ ਵੀ ਸਾਰਾ ਕੁਛ ਤਾਂ ਕਿਸੇ ਨਾ ਕਿਸੇ ਦੀ ਜ਼ਿੰਦਗੀ ਚ ਕੁਛ ਨਾ ਕੁਛ ਇਕੱਠਾ ਕਰਕੇ ਹੀ ਜਿਉਣਾ ਜਾਂਦਾ ਗਾ ਆਪਾਂ
ਜੀ ਤੇ ਸਾਡੇ ਨਾਲ ਨਾ ਇੱਕ ਹੋਰ ਵੀ ਲਿਸਨਰ ਜੁੜੇ ਨੇ ਵਿਨੋਦ ਕੁਮਾਰ ਉਹਨਾਂ ਨੇ ਵੀ ਮੈਨੂੰ ਲੱਗਦਾ ਉਹਨਾਂ ਨੇ ਟਰਾਈ ਤਾਂ ਕੀਤੀ ਕਿ ਜਲਦੀ ਜਲਦੀ ਉਹ ਵੀ ਆਪਣਾ ਜਵਾਬ ਦੇ ਦੇਣ ਜਵਾਬ ਤੁਹਾਡਾ ਵਿਨੋਦ ਜੀ ਬਿਲਕੁਲ ਸਹੀ ਆ ਤੇ
ਟਿਕਟਾਂ ਤੁਸੀਂ ਅਮਰਜੀਤ ਫੋਨ ਨੂੰ ਦੇ ਦਿਓ ਟਿਕਟਾਂ ਦੀ ਕੋਈ ਗੱਲ ਨੀ ਟਿਕਟਾਂ ਉਹਨਾਂ ਨੂੰ ਦੇ ਦਿਓ ਸਹੀ ਗੱਲ ਹੈ ਕੋਈ ਗੱਲ ਵਧੀਆ ਸਮਾਹ ਜੁੜਨੀ ਹੈ ਮੈਂ ਤਾਂ ਉਵੇਂ ਹੀ ਆਵੜੂੰਗੀ ਕੋਈ ਗੱਲ ਟਿਕਟਾਂ ਉਹਨਾਂ ਨੂੰ ਦੇ ਦਿਓ ਪਰ ਮੈਂ ਤੁਹਾਨੂੰ ਜਵਾਬ ਦੱਸਤਾ ਵਧੀਆ ਗੱਲ ਆ ਜੇ ਹੋਰ ਸੋਚਣੇ ਦਿੱਤਾ ਵਧੀਆ ਜੇ ਉਹਨਾਂ ਨੇ ਜਵਾਬ ਨਹੀਂ ਦਿੱਤਾ
ਹਾਂਜੀ ਨਹੀਂ ਨਹੀਂ ਏਦਾਂ ਤਾਂ ਜਵਾਬਾਂ ਦੀ ਜਿਹੜੀ ਲੜੀ ਆ ਉਹ ਲਗਾਤਾਰ ਬਣੀ ਹੋਈ ਆ ਜਸਜੀਤ ਸੈਣੀ ਕੋਈ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਵੀ ਦੱਸਿਆ ਜੀ ਜਸਵਿੰਦਰ ਸਿੰਘ ਨੇ ਉਹਨਾਂ ਨੇ ਦੱਸਿਆ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਪਹਿਲਾਂ ਬੁਲਾਈ ਹੈ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਹਨਾਂ ਨੇ ਵੀ ਦੱਸਿਆ ਜੀ ਜਵਾਬ ਇਹ ਸੋ ਜਵਾਬ ਮੈਨੂੰ ਲੱਗਦਾ ਸਾਰਿਆਂ ਦਾ ਹੀ ਸਹੀ ਆਇਆ ਸੋ ਇਹਦਾ ਮਤਲਬ ਇਹ ਵੀ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਬੜੇ ਧਿਆਨ ਦੇ ਨਾਲ ਸੁਣ ਰਹੇ ਸੀ ਜੀ ਜੀ ਸੋ ਅਮਰਜੀਤ ਜੀ ਜਾਣ ਤੋਂ ਪਹਿਲਾਂ ਵੈਸੇ ਟਿਕਟਾਂ ਦੇ ਜਿਹੜੇ ਹੱਕਦਾਰ ਹੋ ਉਹ ਤੁਸੀਂ ਹੋ ਤੁਸੀਂ ਸਾਨੂੰ ਦੱਸ ਦਿਓ ਕਿ ਅਸੀਂ ਤੁਹਾਡੀਆਂ ਟਿਕਟਾਂ ਜਿਹੜੀਆਂ ਉਹ ਕਿਸ ਤਰ੍ਹਾਂ ਤੁਹਾਨੂੰ ਪਹੁੰਚਾ ਸਕਦੇ ਆ ਜਾਂ ਫਿਰ ਕੌਣ ਇੱਥੋਂ ਪਿੱਕ ਕਰ ਸਕਦਾ
ਮੈਂ ਤਾਂ ਭਾਈ ਆਪ ਆਉ ਨਾਲੇ ਮੈਂ ਲਾਈਸੈਂਸ ਵਾਲੀ ਧਣੀ ਨੂੰ ਨੀ ਚਾਹ ਪੀਣ ਦੇਣੀ ਮੈਨੂੰ ਲੱਗਦਾ ਮੈਂ ਚਾਹ ਪੀ ਲੈਣੀ
ਮੋਸਟ ਵੈਲਕਮ ਜੀ ਜੀ ਆਇਆਂ ਨੂੰ ਤੁਸੀਂ ਪਹੁੰਚੋ ਤੇ ਆਪਾਂ ਤੁਹਾਡੀ ਉਡੀਕ ਕਰਦੇ ਆਂ
ਚਾਹ ਪੀ ਕੇ ਜਾਉ ਨਾਲੇ
ਜ਼ਰੂਰ ਜ਼ਰੂਰ ਜੀ ਆਇਆਂ ਨੂੰ ਤੁਸੀਂ ਪਹੁੰਚੋ ਜੀ ਆਪਾਂ ਤੁਹਾਡੀ ਉਡੀਕ ਕਰਾਂਗੇ ਔਰ ਦੇਖੋ ਟਿਕਟਾਂ ਦੇ ਹੱਕਦਾਰ ਜਿਹੜੇ ਉਹ ਤੁਸੀਂ ਹੈਗੇ ਹੋ ਅਜੇ ਇੱਕ ਹੋਰ ਸਵਾਲ ਅਸੀਂ ਪ੍ਰੋਗਰਾਮ ਦੌਰਾਨ ਪੁੱਛਣਾ ਜਿਹੜੀ ਕਿ ਦੂਸਰੀ ਫਿਲਮ ਜਿਹੜੀ ਕਿ ਚੱਲ ਰਹੀ ਹੈ ਇਸ ਵੇਲੇ ਬੜੀ ਸਫਲਤਾ ਪੂਰਵਕ ਚੱਲ ਰਹੀ ਹੈ ਫਿਲਮ ਹਿੰਦੀ ਫਿਲਮ ਹੈ ਜੀ ਤਾਨਾ ਜੀ ਸੋ ਉਹ ਹੈਗੀ ਅਜੇ ਦੇਵਗਨ ਕਾਜੋਲ ਤੇ ਸੈਫ ਅਲੀ ਖਾਨ ਜਿਹੜੇ ਜਿਹਦੇ ਵਿੱਚ ਮੁੱਖ ਭੂਮਿਕਾਵਾਂ ਨਿਭਾ ਰਹੇ ਨੇ ਸੋ ਇਸ ਫਿਲਮ ਦੀਆਂ ਟਿਕਟਾਂ ਹਾਲੇ ਤੁਸੀਂ ਜਿੱਤਣੀਆਂ ਸੋ ਇਸ ਕਰਕੇ ਬੇਫਿਕਰ ਹੋ ਵਿਨੋਦ ਜੀ ਜਸਜੀਤ ਜਸਵਿੰਦਰ ਸਿੰਘ ਤੁਸੀਂ ਸਾਰੇ ਅਜੇ ਲਾਈਨ ਦੇ ਵਿੱਚ ਹੋ ਸੋ ਇਸ ਕਰਕੇ ਤੁਸੀਂ ਅਜੇ ਵੀ ਧਿਆਨ ਦੇ ਨਾਲ ਸੁਣਿਓ ਪ੍ਰੋਗਰਾਮ ਤੇ ਅਗਲਾ ਜਿਹੜਾ ਸਵਾਲ ਹੈ ਹੋ ਸਕਦਾ ਉਹਦੇ ਵਿੱਚ ਤੁਸੀਂ ਜਿੱਤ ਲਓ ਸੋ ਬਹੁਤ ਬਹੁਤ ਧੰਨਵਾਦ ਅਮਰਜੀਤ ਜੀ ਤੁਸੀਂ ਜਾਣ ਤੋਂ ਪਹਿਲਾਂ ਕੋਈ ਹੋਰ ਗੱਲ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਜ਼ਰੂਰ ਕਰੋ
ਹੋਰ ਤਾਂ ਧਨੀ ਨੂੰ ਪ੍ਰੋਗਰਾਮ ਚ ਲਓ ਬਈ ਉਹ ਆਪਣੇ ਆਇਆ ਸ਼ਹਿਰ ਤੇ ਆਪਣਾ ਬੰਦ ਹੈ ਉਹਨੂੰ ਉਵੇਂ ਵੀ ਪ੍ਰੋਗਰਾਮ ਚਾਹੁੰਦਾ ਬੰਦ ਹੈ ਉਹ ਹਜੇ ਦਲ ਉਹ ਤਾਂ ਗੁੱਜੀਆਂ ਮਸਕਰੀਆਂ ਕਰਦਾ ਹੈਗਾ ਵੀ ਤੁਸੀਂ ਭੈਣ ਜੀ ਵੀਰ ਜੀ ਭਾਜੀ ਨੂੰ ਲੈ ਕੇ ਆਏ ਹੋ ਇਹ ਗੱਲਾਂ ਥੋੜੀਆਂ ਹੁੰਦੀਆਂ ਹੁੰਦੀਆਂ ਹੈਗੀਆਂ ਭੈਣ ਭਰਾਵਾਂ ਚ ਉਹ ਇੱਥੇ ਆਇਆ ਸਿੱਧਾ ਬੱਜ ਠਾ ਰਹੇ ਨੇ ਅਮਰਦੀਪ ਦੇ ਦੌਰ ਤੇ
ਜੀ ਜੀ ਬਿਲਕੁਲ ਸੋ ਦੇਖੋ ਇਹ ਵਾਕਿਆ ਇਹ ਮਸ਼ਕਰੀਆਂ ਹੀ ਸੀਗੀਆਂ ਕਿਉਂਕਿ ਤੁਹਾਡੇ ਨਾਲ ਗੱਲਬਾਤ ਦੌਰਾਨ ਜਿਹੜੀ ਇੱਕ ਕਾਲ ਆਪਾਂ ਉਹਨਾਂ ਨੂੰ ਵੀ ਟਰਾਈ ਕੀਤੀ ਸੀ ਤੇ ਉਹ ਕਹਿੰਦੇ ਨਹੀਂ ਜੀ ਇਹ ਤਾਂ ਮੈਂ ਮਜ਼ਾਕ ਹੀ ਕੀਤਾ ਸੀ ਵੈਸੇ ਕਹਿੰਦੇ ਅਸੀਂ ਇਸ ਵੇਲੇ ਸਿਡਨੀ ਚ ਬੈਠੇ ਆ
ਸੋ ਉਹ ਮਜ਼ਾਕ ਵੀ ਬਹੁਤ ਕਰਦਾ ਮੁੰਡਾ ਮੈਂ ਵੀ ਉਹਨੂੰ ਸਿਡਨੀ ਜਾ ਕੇ ਮਿਲਣਾ ਮੈਂ ਵੀ ਸਿੱਖਣੇ ਉਹ ਤਾਂ ਥੋੜੇ ਜਿਹੇ ਮਜ਼ਾਕ ਮੈਨੂੰ ਵੀ ਦਿਓ ਉਹਦਾ ਨੰਬਰ
ਨਹੀਂ ਜ਼ਰੂਰ ਜੀ ਤੁਹਾਨੂੰ ਨੰਬਰ ਵੀ ਆਪਾਂ ਜ਼ਰੂਰ ਭੇਜਦੇ ਹਾਂ ਤੇ ਦੇਖੋ ਮੈਂ ਤਾਂ ਪਤਾ ਵੀ ਭੇਜ ਦਿੱਤਾ ਸੀ ਪਰ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਮਜ਼ਾਕ ਤਾਂ ਫਿਰ ਮਜ਼ਾਕ ਹੀ ਹੁੰਦਾ ਪਰ ਚਲੋ ਅਸੀਂ ਉਮੀਦ ਜ਼ਰੂਰ ਕਰਾਂਗੇ ਕਿ ਉਹਨਾਂ ਦਾ ਇੱਥੇ ਦਾ ਵੀ ਗੇੜਾ ਲੱਗੇ ਔਰ ਆਪਾਂ ਮੈਲਬਰਨ ਸਟੂਡੀਓ ਚ ਬੈਠ ਕੇ ਵੀ ਜਿਹੜੀਆਂ ਗੱਲਾਂ ਆਮੋ ਸਾਹਮਣੇ ਬੈਠ ਕੇ ਵੀ ਜ਼ਰੂਰ ਕਰੀਏ ਔਰ ਅਮਰਜੀਤ ਜੀ ਤੁਹਾਨੂੰ ਵੀ ਸੱਦਾ ਦਿੰਦੇ ਹਾਂ ਕਿ ਤੁਸੀਂ ਵੀ ਕਦੇ ਸਮਾਂ ਕੱਢੋ ਔਰ ਸਟੂਡੀਓ ਚ ਆ ਕੇ ਅਸੀਂ ਤੁਹਾਡੇ ਨਾਲ ਆਮੋ ਸਾਹਮਣੇ ਬੈਠ ਕੇ ਜਿਹੜੀਆਂ ਪ੍ਰੋਗਰਾਮ ਦੌਰਾਨ ਗੱਲਾਂ ਬਾਤਾਂ ਜਿਹੜੀਆਂ ਜ਼ਰੂਰ ਕਰੀਏ ਸੋ ਆਪਣੇ ਆਪ ਦੇ ਵਿੱਚ ਇਹ ਜਿਹੜਾ ਤਜਰਬਾ ਆ ਬਹੁਤ ਪਿਆਰਾ ਰਹੇਗਾ ਇਹ ਉਮੀਦ ਆਪਾਂ ਜ਼ਰੂਰ ਕਰਦੇ ਹਾਂ
ਓਕੇ ਮਤਲਬ ਮੋਸਟ ਵੈਲਕਮ ਪਰ ਮੈਂ ਏਡੀ ਕੋਈ ਬੁਲਾਰਾ ਨੀ ਗੀ ਮੈਂ ਤਾਂ ਇੱਕ ਆਮ ਜਿਹੀ ਲੇਡੀ ਹੈਗੀ ਤੇ ਪਰ ਜਿੰਨਾ ਕੁ ਮੇਰਾ ਜ਼ਿੰਦਗੀ ਦਾ ਸਾਥ ਹੈਗਾ ਤਜਰਬਾ ਉਹ ਉਹਨਾਂ ਕੱਪੜੇ ਸ਼ੇਅਰ ਕਰਨ ਵਾਲੇ ਹੈਗੇ
ਜਰੂਰ ਜਰੂਰ ਕਿਉਂਕਿ ਦੇਖੋ ਜੀ ਹਰ ਇਨਸਾਨ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਆਮ ਵੀ ਹੁੰਦਾ ਤੇ ਖਾਸ ਵੀ ਹੁੰਦਾ ਹਨਾ ਤੇ ਆਮ ਇਸ ਕਰਕੇ ਹੁੰਦਾ ਕਿਉਂਕਿ ਅਸੀਂ ਵੀ ਆਮ ਆਮ ਮਨੁੱਖ ਹਾਂ,
ਕਿਸੇ ਵਾਸਤੇ ਤਾਂ ਖਾਸ
ਹੁੰਦੇ ਬਿਲਕੁਲ ਬਿਲਕੁਲ। ਔਰ ਕੁਛ ਨਾ ਕੁਛ ਜਿਹੜੀ ਖਾਸੀਅਤ ਆ, ਕਿਸੇ ਨੂੰ ਪਕਵਾਨ ਬਹੁਤ ਸੋਹਣੇ ਬਣਾਉਣੇ ਆਉਂਦੇ ਆ ਹਨਾ, ਕਿਸੇ ਨੂੰ ਜਿਹੜੀ ਮੀਨਾਕਾਰੀ ਸੋਹਣੀ ਕਰਨੀ ਆਉਂਦੀ ਆ ਹਨਾ, ਤੇ ਬਹੁਤ ਸਾਰੀਆਂ ਖੂਬੀਆਂ ਜਿਹੜੀਆਂ ਉਹ ਹਰ ਇਨਸਾਨ ਦੇ ਵਿੱਚ ਹੁੰਦੀਆਂ ਹੀ ਹੁੰਦੀਆਂ ਆ। ਸੋ ਇਸ ਕਰਕੇ ਅਸੀਂ ਚਾਹਾਂਗੇ ਕਿ ਤੁਸੀਂ ਕਦੇ ਵੀ ਜਦੋਂ ਵੀ ਤੁਸੀਂ ਸਾਡੇ ਸਟੂਡੀਓ ਆਓ ਤੇ ਅਸੀਂ ਆਹਮੋ ਸਾਹਮਣੇ ਬੈਠ ਕੇ ਜਿਹੜੀ ਗੱਲਬਾਤ ਆ ਤੁਹਾਡੇ ਨਾਲ ਜ਼ਰੂਰ ਕਰੀਏ। ਸੋ ਲਓ ਜੀ, ਅੱਜ ਦੇ ਸਵਾਲ ਦੇ ਲਈ ਔਰ ਅੱਜ ਦਾ ਜਵਾਬ ਜਿੱਤਣ ਦੇ ਲਈ ਤੁਹਾਨੂੰ ਵਧਾਈਆਂ ਵੀ ਦਿੰਨੇ ਆ ਤੇ ਇਜਾਜ਼ਤ ਵੀ ਲੈਣੇ ਆ ਤੇ ਪ੍ਰੋਗਰਾਮ ਦੇ ਵਿੱਚ ਫਿਰ ਜਿਹੜੇ ਅਗਲੇ ਹੋਰ ਦੋਸਤ ਜਿਹੜੇ ਆ ਸਾਡੇ ਨਾਲ ਜੁੜ ਰਹੇ ਆ ਉਹਨਾਂ ਨੂੰ ਵੀ ਸ਼ਾਮਿਲ ਕਰਦੇ ਆ। ਬਹੁਤ ਬਹੁਤ ਧੰਨਵਾਦ ਅਮਰਜੀਤ ਜੀ। ਸ਼ੁਕਰੀਆ ਜੀ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਜਿਹੜੇ ਸਵਾਲ ਜਵਾਬ ਸਾਡੇ ਤੱਕ ਪਹੁੰਚੇ ਹੋਏ ਆ ਔਰ ਉਹਨਾਂ ਦੇ ਵਿੱਚੋਂ ਬਲਰਾਜ ਸਿੰਘ, ਵਿਨੋਦ ਕੁਮਾਰ ਤੇ ਜਸਵਿੰਦਰ ਸਿੰਘ ਹੋਰੀ ਜਿਹੜੇ ਆ ਉਹਨਾਂ ਨੇ ਬਿਲਕੁਲ ਸਹੀ ਜਵਾਬ ਜਿਹੜਾ ਆ ਉਹ ਦਿੱਤਾ। ਵੈਸੇ ਬਲਰਾਜ ਸਿੰਘ ਹੋਰਾਂ ਨੇ ਤਾਂ ਵੈਸੇ ਸਾਡੇ ਨਾਲ ਸਾਂਝ ਪਾਈ ਸੀਗੀ, ਪਰ ਵਿਨੋਦ ਕੁਮਾਰ ਤੇ ਜਸਜੀਤ ਤੇ ਜਸਵਿੰਦਰ ਸਿੰਘ ਹੋਰਾਂ ਨੇ ਸਾਡੇ ਨਾਲ ਅਸਲ ਦੇ ਵਿੱਚ ਜਿਹੜਾ ਜਵਾਬ ਆ ਉਹ ਸਾਂਝਾ ਕੀਤਾ ਤੇ ਇਧਰੋਂ ਅਮਰਜੀਤ ਹੋਰੀ ਬਾਜੀ ਮਾਰ ਗਏ ਆ, ਸਭ ਤੋਂ ਪਹਿਲੀ ਕਾਲ ਜਿਹੜੀ ਸੀ ਉਹਨਾਂ ਦੀ ਆ ਗਈ ਆ। ਸੋ ਲਓ ਜੀ, ਤੁਸੀਂ ਹੁਣ ਉਡੀਕ ਕਰੋ ਕਿਉਂਕਿ ਆਪਾਂ ਜਿਹੜਾ ਅਗਲਾ ਸਵਾਲ ਤੁਹਾਨੂੰ ਪੁੱਛਣਾ ਉਹ ਵੀ ਚੱਲਦੇ ਪ੍ਰੋਗਰਾਮ ਦੇ ਵਿੱਚੋਂ ਹੀ ਪੁੱਛਣਾ ਔਰ ਚੱਲਦੇ ਪ੍ਰੋਗਰਾਮ ਨੂੰ ਤੁਸੀਂ ਧਿਆਨ ਦੇ ਨਾਲ ਸੁਣਿਓ ਜ਼ਰੂਰ। ਅਗਲਾ ਸਵਾਲ ਆਪਾਂ ਜ਼ਰੂਰ ਪਾਉਣਾ, ਫਿਲਹਾਲ ਇੱਕ ਗੀਤ ਪਿਆਰਾ ਜਿਹਾ ਤੁਹਾਡੀ ਨਜ਼ਰ ਕਰ ਦਿੰਦੇ ਹਾਂ ਹਨਾ, ਮਨਮੋਹਨ ਵਾਰਸ ਹੋਰਾਂ ਦੀ ਆਵਾਜ਼ ਦੇ ਵਿੱਚ ਇੱਕ ਗੀਤ ਹੋ ਜਾਏ ਫਿਰ ਤੇ ਲਓ ਜੀ ਫਿਰ ਧਰਤੀ ਤੇ ਚਾਦਰਾ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਤੇ ਉਸ ਤੋਂ ਬਾਅਦ ਅਗਲੇ ਵਿਸ਼ੇ ਤੇ ਗੱਲਬਾਤ ਆਉਣੇ ਆ ਬਹੁਤ ਜਲਦੀ, ਬਣੇ ਰਹੋ ਜੁੜੇ ਰਹੋ। ਲੋ ਜੀ ਮਨਮੋਹਨ ਵਾਰਿਸ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ ਔਰ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਮਾਲਪੁਰ ਤੋਂ ਮੇਰੇ ਨਾਲ ਯਾਨੀ ਕਿ ਅਮਰਦੀਪ ਕੌਰ ਦੇ ਨਾਲ ਤੇ ਜਿਵੇਂ ਕਿ ਪ੍ਰੋਗਰਾਮ ਦੌਰਾਨ ਸਾਨੂੰ ਇੱਕ ਮੈਸੇਜ ਕੀਤਾ ਸੀ ਜੀ ਧਨੀ ਹੋਰਾਂ ਨੇ ਸਿਡਨੀ ਤੋਂ ਵੈਸੇ ਅਕਸਰ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਚ ਤੇ ਇਸ ਪ੍ਰੋਗਰਾਮ ਚ ਉਹਨਾਂ ਨੇ ਮੈਸੇਜ ਇਸ ਤਰ੍ਹਾਂ ਕੀਤਾ ਸੀਗਾ ਕਿ ਬਸ ਅਸੀਂ ਤੁਹਾਡੇ ਨੇੜੇ ਬੈਠੇ ਹਾਂ ਤੇ ਚਾਹ ਪਕੌੜੇ ਜਿਹੜੇ ਆ ਉਹ ਤਿਆਰ ਆ ਤੇ ਤੁਸੀਂ ਆ ਜਾਓ ਦੇਖੋ ਪ੍ਰੋਗਰਾਮ ਛੱਡ ਕੇ ਮੈਂ ਤਾਂ ਨਹੀਂ ਸੀ ਜਾ ਸਕਦੀ ਸੋ ਇਸ ਕਰਕੇ ਮੈਂ ਜਿਹੜਾ ਇਹ ਸੱਦਾ ਸੀ ਉਹ ਉਹਨਾਂ ਨੂੰ ਸਟੂਡੀਓ ਪਹੁੰਚਣ ਦਾ ਦੇ ਦਿੱਤਾ ਕਿਉਂਕਿ ਏਪਿੰਗ ਜਿਹੜਾ ਉਹ ਬਿਲਕੁਲ ਹੀ ਸਟੂਡੀਓ ਦੇ ਬਿਲਕੁਲ ਨੇੜੇ ਪੈਂਦਾ ਸਵਰਵ ਆ ਔਰ ਇਸ ਕਰਕੇ ਸਟੂਡੀਓ ਦੇ ਵਿੱਚ ਉਹਨਾਂ ਦਾ ਅਸੀਂ ਚਾਹ ਪਕੌੜਿਆਂ ਦੇ ਨਾਲ ਵੈਸੇ ਸਵਾਗਤ ਕਰ ਲੈਣਾ ਸੀ ਪਰ ਹੁਣ ਪਤਾ ਇਹ ਲੱਗਿਆ ਵੀ ਉਹ ਇਸ ਵੇਲੇ ਸਿਡਨੀ ਚ ਹੀ ਬੈਠੇ ਆ ਔਰ ਸਿਡਨੀ ਚ ਬੈਠੇ ਬੈਠੇ ਉਹ ਇਹੋ ਜਿਹੀਆਂ ਮਸ਼ਕਰੀਆਂ ਜਿਹੜੀਆਂ ਉਹ ਪ੍ਰੋਗਰਾਮ ਚ ਕਰ ਰਹੇ ਨੇ ਸੋ ਦੇਖੋ ਜਿਹੜਾ ਇਹ ਜਿਹੜਾ ਹਾਸਾ ਠੱਠਾ ਜਾਂ ਮਸ਼ਕਰੀਆਂ ਜਿਹੜੀਆਂ ਇਹ ਵੀ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨਾ ਤੇ ਅਕਸਰ ਨਾ ਧਨੀ ਵਰਗੇ ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਮੈਨੂੰ ਆਮ ਸ਼ਿਕਾਇਤ ਕਰਦੇ ਹੁੰਦੇ ਆ ਵੀ ਤੁਹਾਡਾ ਜਿਹੜਾ ਪ੍ਰੋਗਰਾਮ ਆ ਬੜਾ ਸੀਰੀਅਸ ਜਿਹਾ ਹੁੰਦਾ ਸਾਨੂੰ ਏਦਾਂ ਲੱਗਦਾ ਰਹਿੰਦਾ ਵੀ ਜਿਵੇਂ ਕੋਈ ਧਾਰਮਿਕ ਪ੍ਰਚਾਰਕ ਨਹੀਂ ਹੁੰਦਾ ਵੀ ਉਹ ਪ੍ਰਚਾਰ ਕਰ ਰਿਹਾ ਆ ਤਾਂ ਸਾਨੂੰ ਇਸ ਤਰ੍ਹਾਂ ਦੀ ਜਿਹੜੀ ਫੀਲਿੰਗ ਆ ਉਹ ਆਉਂਦੀ ਆ ਹਨਾ ਪਰ ਦੇਖੋ ਇੱਕ ਤਾਂ ਪਹਿਲੀ ਗੱਲ ਇਹ ਆ ਕਿ ਜਿਹੜਾ ਧਰਮ ਦੇ ਉੱਤੇ ਚੱਲਣਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਔਰ ਅਸੀਂ ਕੋਈ ਵੀ ਮੈਨੂੰ ਲੱਗਦਾ ਵੀ ਇਸ ਕਾਬਲ ਹੁੰਦਾ ਹੀ ਨਹੀਂ ਆ ਵੀ ਅਸੀਂ ਸੰਪੂਰਨ ਹੋ ਸਕੀਏ ਜਿਵੇਂ ਕਿ ਅਮਰਜੀਤ ਕੌਰ ਹੋਰਾਂ ਨੇ ਵੀ ਗੱਲ ਕੀਤੀ ਸੀਗੀ ਹਰ ਮਨੁੱਖ ਦੇ ਵਿੱਚ ਕਮੀਆਂ ਹੁੰਦੀਆਂ ਆ ਹਰ ਮਨੁੱਖ ਦੇ ਵਿੱਚ ਗੁਣ ਹੁੰਦੇ ਆ ਹਨਾ ਤੇ ਹਰ ਮਨੁੱਖ ਦਾ ਜਿਹੜਾ ਅੰਦਾਜ਼ ਆ ਉਹ ਵੱਖਰਾ ਹੁੰਦਾ ਸੀ ਇਸ ਕਰਕੇ ਜਿਹੜੀਆਂ ਇਹ ਖੂਬਸੂਰਤ ਜਿਹੀਆਂ ਮਸ਼ਕਰੀਆਂ ਜਿਹੜੀਆਂ ਇਹ ਵੀ ਹੁੰਦੀਆਂ ਰਹਿਣੀਆਂ ਚਾਹੀਦੀਆਂ ਇਹ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਆ ਅਕਸਰ ਕੀ ਹੁੰਦਾ ਕਿ ਜ਼ਿੰਦਗੀ ਚ ਅਸੀਂ ਕੀ ਕਰਦੇ ਆ ਕਿ ਹਰ ਇੱਕ ਮਨੁੱਖ ਜਿਹੜਾ ਆ ਉਹ ਦੂਜੇ ਦੇ ਲਈ ਆਪਣੇ ਵੱਲੋਂ ਕੁਛ ਜਿਹੜੇ ਮਾਪਦੰਡ ਆ ਉਹ ਬਣਾ ਲੈਂਦਾ ਆ ਹਨਾ ਮਤਲਬ ਕਿ ਅਸੀਂ ਜੱਜਮੈਂਟ ਬਹੁਤ ਕਰਦੇ ਹਾਂ ਮਤਲਬ ਜੱਜਮੈਂਟਲ ਆ ਅਸੀਂ ਜੱਜ ਬਹੁਤ ਕਰਦੇ ਹਾਂ ਦੂਸਰਿਆਂ ਨੂੰ ਹਨਾ ਔਰ ਕਿਸੇ ਦੀ ਜਿਹੜੀ ਪਰਸਨੈਲਿਟੀ ਆ ਉਹ ਅਸਲ ਦੇ ਵਿੱਚ ਕਿੱਦਾਂ ਦੀ ਹੁੰਦੀ ਆ ਉਹਦੇ ਬਾਰੇ ਅੰਦਾਜ਼ਾ ਲਗਾ ਕੇ ਉਸ ਤਰ੍ਹਾਂ ਦਾ ਸੋਚਣਾ ਜਿਹੜਾ ਕਈ ਵਾਰ ਮੁਸ਼ਕਲ ਵੀ ਹੁੰਦਾ ਆ ਪਰ ਅਸੀਂ ਉਹ ਜਿਹੜੀਆਂ ਮੁਸ਼ਕਲਾਂ ਆ ਉਹ ਮੁੱਲ ਲੈ ਵੀ ਲੈਂਦੇ ਆ ਕਾਰਨ ਕੀ ਹੁੰਦਾ ਕਿਉਂਕਿ ਸਾਨੂੰ ਹਮੇਸ਼ਾ ਏਦਾਂ ਹੀ ਲੱਗਦਾ ਹੁੰਦਾ ਕਿ ਜਿਹੜਾ ਬੰਦਾ ਧਾਰਮਿਕ ਆ ਉਹ ਤਾਂ ਹੱਸੂਗਾ ਹੀ ਨਹੀਂ ਹਨਾ ਅਕਸਰ ਜਿਹੜੇ ਸਾਡੇ ਧਾਰਮਿਕ ਪ੍ਰਚਾਰਕ ਆ ਉਹਨਾਂ ਨੂੰ ਵੀ ਬੜੇ ਗੰਭੀਰ ਖਿਆਲ ਕੀਤਾ ਜਾਂਦਾ ਦੇਖੋ ਉਹ ਵੀ ਆਮ ਇਨਸਾਨ ਹੁੰਦੇ ਆ ਔਰ ਜਿਹੜੇ ਆਮ ਇਨਸਾਨ ਆ ਉਹਨਾਂ ਦੇ ਜਿਹੜੇ ਜੀਵਨ ਦੇ ਵਿੱਚ ਵੀ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਆ ਉਹ ਵਾਪਰਦੀਆਂ ਆ ਹਨਾ ਸੋ ਉਹਨਾਂ ਦੇ ਵੀ ਜਿਹੜੇ ਇਮੋਸ਼ਨਸ ਆ ਜਿਹੜੇ ਉਹਨਾਂ ਦੇ ਜਜ਼ਬਾਤ ਆ ਉਹ ਵੀ ਸਾਡੇ ਵਰਗੇ ਹੀ ਹੁੰਦੇ ਆ ਹਨਾ ਪਰ ਇਹ ਗੱਲ ਵੱਖਰੀ ਆ ਕਿ ਉਹਨਾਂ ਦਾ ਜਿਹੜਾ ਆਪਣੇ ਇਮੋਸ਼ਨਸ ਦੇ ਉੱਤੇ ਆਪਣੇ ਜਜ਼ਬਾਤਾਂ ਦੇ ਉੱਤੇ ਜਿਹੜਾ ਕਾਬੂ ਆ ਉਹ ਦੂਜਿਆਂ ਨਾਲੋਂ ਕੁਛ ਵਧੇਰੇ ਹੁੰਦਾ ਹਨਾ ਸੋ ਇਸ ਕਰਕੇ ਵੀ ਹੋ ਸਕਦਾ ਕਿ ਅਸੀਂ ਉਹਨਾਂ ਨੂੰ ਇਸੇ ਤਰ੍ਹਾਂ ਦਾ ਖਿਆਲ ਕਰਨ ਲੱਗ ਜਾਂਦੇ ਆ ਜਦਕਿ ਜਿਹੜੇ ਇਹ ਜਿਹੜੇ ਧਰਮ ਦੇ ਨਾਲ ਜੁੜੇ ਹੋਏ ਲੋਕ ਆ ਰਾਜਨੀਤੀ ਦੇ ਨਾਲ ਜੁੜੇ ਹੋਏ ਲੋਕ ਆ ਜਾਂ ਫਿਰ ਜਿਹਨਾਂ ਨੂੰ ਅਸੀਂ ਸੈਲੀਬ੍ਰਿਟੀਜ਼ ਮੰਨਦੇ ਹਾਂ ਹਨਾ ਉਹਨਾਂ ਨੂੰ ਵੀ ਅਸੀਂ ਬਹੁਤ ਵੱਖਰੇ ਤਰ੍ਹਾਂ ਅਸੀਂ ਉਹਨਾਂ ਨੂੰ ਵੇਖਣਾ ਚਾਹੁੰਦੇ ਹਾਂ ਕਿਉਂਕਿ ਜਦੋਂ ਸੁਰਖੀਆਂ ਚਾਹੁੰਦੇ ਆ ਜਦੋਂ ਉਹ ਅਖਬਾਰਾਂ ਦੇ ਵਿੱਚ ਦੇਖਦੇ ਆ ਜਦੋਂ ਉਹ ਸਾਨੂੰ ਵੱਖ ਵੱਖ ਚੈਨਲਸ ਦੇ ਉੱਤੇ ਦੇਖਦੇ ਆ ਹਨਾ ਤਾਂ ਸਾਨੂੰ ਉਹਨਾਂ ਦੀ ਜਿਹੜੀ ਉਹ ਚਹਿਕ ਜਿਹੜੀ ਆ ਉਹ ਪਸੰਦ ਆਉਂਦੀ ਆ ਸਾਨੂੰ ਉਹਨਾਂ ਦਾ ਜਿਹੜੀ ਉਹਨਾਂ ਦੀ ਜਿਹੜੀ ਉਹ ਚਮਕ ਦਮਕ ਆ ਉਹ ਪਸੰਦ ਆਉਂਦੀ ਆ ਹਨਾ ਪਰ ਅਸਲ ਦੇ ਵਿੱਚ ਜਿਹੜਾ ਉਹਨਾਂ ਦਾ ਜੀਵਨ ਆ ਉਹ ਵੀ ਬੜਾ ਸਧਾਰਨ ਹੁੰਦਾ ਆ ਉਹ ਵੀ ਸਾਡੇ ਵਰਗੇ ਹੀ ਹੱਡ ਮਾਸ ਦੇ ਪੁਤਲੇ ਹੁੰਦੇ ਆ ਹਨਾ ਉਹਨਾਂ ਦੇ ਅੰਦਰ ਵੀ ਜਜ਼ਬਾਤ ਉਹ ਜਿਹੇ ਹੀ ਹੁੰਦੇ ਆ ਉਹਨਾਂ ਦੇ ਵੀ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਸਾਰੇ ਰਿਸ਼ਤੇ ਮਾਂ ਪਿਓ ਭੈਣ ਭਾਈ ਬੱਚੇ ਹਨਾ ਉਹਨਾਂ ਦੀ ਪਤਨੀ ਉਹਨਾਂ ਦੀ ਔਲਾਦ ਸੋ ਸਾਰਿਆਂ ਦੇ ਨਾਲ ਉਹਨਾਂ ਦੇ ਵੀ ਜਿਹੜੇ ਇਮੋਸ਼ਨਸ ਆ ਉਹ ਉਹੋ ਜਿਹੇ ਹੀ ਹੁੰਦੇ ਆ ਪਰ ਫਰਕ ਕੀ ਰਹਿ ਜਾਂਦਾ ਫਰਕ ਸਿਰਫ ਇਹ ਰਹਿ ਜਾਂਦਾ ਕਿ ਉਹ ਇਸ ਗੱਲ ਤੋਂ ਮਜਬੂਰ ਹੁੰਦੇ ਆ ਕਿ ਉਹ ਸਾਡੇ ਵਾਂਗੂ ਆਮ ਜੀਵਨ ਨਹੀਂ ਬਿਤਾ ਪਾਉਂਦੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਰੁਝੇਵੇਂ ਆ ਕਿਉਂਕਿ ਚਮਕ ਦਮਕ ਵਾਲੀ ਜਿਹੜੀ ਜ਼ਿੰਦਗੀ ਆ ਉਹ ਹੋਣੀ ਵੱਖਰੀ ਗੱਲ ਆ ਪਰ ਉਸ ਚਮਕ ਦਮਕ ਵਾਲੀ ਜ਼ਿੰਦਗੀ ਹੋਣ ਦੇ ਕਾਰਨ ਉਹ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਇੱਛਾਵਾਂ ਆ ਉਹਨਾਂ ਨੂੰ ਦਬਾ ਕੇ ਹੀ ਜ਼ਿੰਦਗੀ ਜਿਉਂਦੇ ਆ ਸੋ ਦੂਜੇ ਪਾਸੇ ਜਿਹੜੀ ਗੱਲ ਆ ਜਾਂਦੀ ਆ ਜਿਹੜੀਆਂ ਧਾਰਮਿਕ ਹਸਤੀਆਂ ਜਿਹਨਾਂ ਨੂੰ ਜੇਕਰ ਉਹ ਹੱਸਦੇ ਆ ਜੇਕਰ ਉਹ ਹਨਾ ਖੁੱਲ ਕੇ ਜਿਹੜੀ ਜ਼ਿੰਦਗੀ ਆ ਉਹ ਚਾਹੁੰਦੇ ਆ ਤੇ ਉਹਨਾਂ ਦੇ ਉੱਤੇ ਕਈ ਵਾਰ ਸਵਾਲ ਜਿਹੜੇ ਆ ਉਹ ਵੀ ਅਸੀਂ ਕਰ ਦਿੰਦੇ ਆ ਕਿ ਦੇਖੋ ਜੀ ਆ ਉਦਾਂ ਤਾਂ ਪ੍ਰਚਾਰਕ ਬਣਿਆ ਫਿਰਦਾ ਲੈ ਚਾਰ ਬੰਦਿਆਂ ਚ ਉਹਨਾਂ ਦੇ ਵਿੱਚ ਖੜਾ ਉਹ ਫਲਾਨੇ ਮੋਨੇ ਸੀ ਉਹ ਟਮਕਾਨੇ ਜਿਹੜੇ ਉਹ ਹੋਰ ਧਰਮ ਦੇ ਸੀ ਉਹ ਹਿੰਦੂਆਂ ਦੇ ਵਿੱਚ ਖੜਾ ਮਤਲਬ ਕਿ ਜੇਕਰ ਆਲੋਚਨਾ ਕਰਨੀ ਹੋਵੇ ਤਾਂ ਸਾਡੇ ਕੋਲ ਬਹੁਤ ਸਾਰੇ ਵਿਸ਼ੇ ਆ ਬਹੁਤ ਸਾਰੇ ਨੁਕਤੇ ਆ ਬਹੁਤ ਸਾਰੀਆਂ ਸਾਡੀਆਂ ਦਲੀਲਾਂ ਆ ਹਨਾ ਪਰ ਜੇਕਰ ਕੁਛ ਚੰਗਾ ਕਿਸੇ ਦੇ ਬਾਰੇ ਅਸੀਂ ਬੋਲਣਾ ਹੋਵੇ ਕਿਸੇ ਦੇ ਬਾਰੇ ਚੰਗਾ ਅਸੀਂ ਖਿਆਲ ਕਰਨਾ ਹੋਵੇ ਤਾਂ ਸਾਨੂੰ ਬਹੁਤ ਘੱਟ ਚੀਜ਼ਾਂ ਜਿਹੜੀਆਂ ਲੱਭਦੀਆਂ ਖੈਰ ਹੁਣ ਫੇਰ ਉਹੀ ਚੀਜ਼ ਜਿਹੜੀ ਆ ਮੇਰੇ ਬਾਰੇ ਨਾ ਸ਼ੁਰੂ ਹੋ ਜਾਏ ਕਿ ਮੈਂ ਫੇਰ ਉਸੇ ਤਰ੍ਹਾਂ ਦੇ ਜਿਹੜੇ ਵਿਚਾਰ ਹੈ ਉਹ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾਂ ਕਿ ਆਪਾਂ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਿਹੜੀ ਹਾਜ਼ਰੀ ਆ ਉਹ ਅਹਿਮ ਸਮਝਦੇ ਹਾਂ ਤੁਹਾਡੇ ਤੋਂ ਅਸੀਂ ਜ਼ਰੂਰ ਜਾਣਨਾ ਚਾਹੁੰਦੇ ਹਾਂ ਕਿ ਜਿਹੜੀ ਆਮ ਜ਼ਿੰਦਗੀ ਜਿਹੜੀ ਆ ਉਹਦੇ ਵਿੱਚ ਸਾਡਾ ਜਿਹੜਾ ਰੋਲ ਆ ਉਹ ਕਿਹੋ ਜਿਹਾ ਹੋਣਾ ਚਾਹੀਦਾ ਇੱਕ ਜਿਹੜੀ ਗੱਲ ਉਹ ਹੋਰ ਪ੍ਰੋਗਰਾਮ ਚ ਹੀ ਮੈਨੂੰ ਲੱਗਦਾ ਵੀ ਹੁਣ ਕਰ ਹੀ ਲਈਏ ਆਪਾਂ ਕਿ ਆਮ ਤੌਰ ਦੇ ਉੱਤੇ ਦੇਖਣ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਅਸੀਂ ਜਦੋਂ ਪਰਿਵਾਰ ਦੇ ਵਿੱਚ ਹੁੰਦੇ ਹਾਂ ਤਾਂ ਸਾਡਾ ਜਿਹੜਾ ਵਿਵਹਾਰ ਆ ਉਹ ਹੋਰ ਤਰ੍ਹਾਂ ਦਾ ਹੁੰਦਾ ਸਾਡਾ ਜਿਹੜਾ ਵਰਤਾਓ ਆ ਉਹ ਹੋਰ ਤਰ੍ਹਾਂ ਦਾ ਹੁੰਦਾ ਜਦੋਂ ਅਸੀਂ ਸਮਾਜ ਦੇ ਵਿੱਚ ਬਾਹਰ ਨਿਕਲਦੇ ਹਾਂ ਤਾਂ ਸਾਡਾ ਜਿਹੜਾ ਵਰਤਾਓ ਆ ਉਹ ਹੋਰ ਤਰ੍ਹਾਂ ਦਾ ਹੁੰਦਾ ਇਹ ਸੁਭਾਵਿਕ ਆ ਆਮ ਗੱਲ ਹੈ ਹਨਾ ਪਰ ਅਸਲ ਦੇ ਵਿੱਚ ਜਦੋਂ ਅਸੀਂ ਜੋ ਹੈ ਜੋ ਅਸੀਂ ਬਾਹਰ ਵੀ ਜਦੋਂ ਵਿਚਰਦੇ ਹਾਂ ਦੂਜਿਆਂ ਦੇ ਵਿੱਚ ਵਿਚਰਦੇ ਹਾਂ ਤਾਂ ਉਸ ਸਮੇਂ ਜਿੰਨਾ ਕੁ ਜਿਹੜਾ ਸਾਡਾ ਆਪਣਾਪਨ ਅਸਲ ਹੋਵੇ ਹਨਾ ਉਹੀ ਮੈਨੂੰ ਲੱਗਦਾ ਕਿ ਦੂਸਰਿਆਂ ਦੇ ਸਾਹਮਣੇ ਆਵੇ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਹੈ ਨਾ ਚਿੰਤਾਵਾਂ ਜਾਂ ਜਿਹੜੀ ਇੱਕ ਫਿਕਰ ਵਾਲੀ ਜਿਹੜੀ ਇੱਕ ਬਣੀ ਹੁੰਦੀ ਹੈ ਦ੍ਰਿਸ਼ਟੀ ਜਾਂ ਦ੍ਰਿਸ਼ਟੀਕੋਣ ਜਿਹੜਾ ਬਣਿਆ ਹੁੰਦਾ ਉਹ ਤੁਹਾਡਾ ਬਹੁਤ ਹੱਦ ਤੱਕ ਘੱਟ ਜਾਂਦਾ ਕਿਉਂਕਿ ਜੇਕਰ ਤੁਸੀਂ ਜੋ ਅਸਲ ਦੇ ਵਿੱਚ ਹੈਗੇ ਆ ਜੇ ਬਾਹਰ ਵੀ ਦੂਸਰਿਆਂ ਦੇ ਨਾਲ ਵੀ ਤੁਸੀਂ ਉਹੋ ਜਿਹੇ ਹੀ ਆ ਤਾਂ ਤੁਹਾਨੂੰ ਫਿਰ ਜਿਹੜਾ ਇਹ ਡਰ ਨਹੀਂ ਸਤਾਉਂਦਾ ਵੀ ਵੀ ਤੁਸੀਂ ਜਦੋਂ ਆਪਣੇ ਦੋਸਤਾਂ ਦੇ ਵਿੱਚ ਜਾਂ ਤਾਂ ਕੁਛ ਹੋਰ ਆ ਜਦੋਂ ਤੁਸੀਂ ਬਾਹਰ ਆ ਤਾਂ ਤੁਸੀਂ ਕੁਛ ਹੋਰ ਆ ਹਨਾ ਔਰ ਇਹ ਅਸਲਪਨ ਜਿਹੜਾ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਹਨਾ ਤੇ ਜੇਕਰ ਇਹ ਅਸਲਪਨ ਜ਼ਿੰਦਗੀ ਦੇ ਵਿੱਚ ਨਹੀਂ ਆ ਤਾਂ ਫੇਰ ਤੁਹਾਨੂੰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਚਿੰਤਾਵਾਂ ਮਾਨਸਿਕ ਚਿੰਤਾਵਾਂ ਜਿਹੜੀਆਂ ਉਹ ਬੜੀਆਂ ਸਤਾਉਂਦੀਆਂ ਰਹਿੰਦੀਆਂ ਹਨਾ ਤੇ ਇਸ ਕਰਕੇ ਉਹਨਾਂ ਮਾਨਸਿਕ ਚਿੰਤਾਵਾਂ ਤੋਂ ਅਸੀਂ ਤਾਂ ਹੀ ਬਚ ਸਕਦੇ ਹਾਂ ਜੇ ਜ਼ਿੰਦਗੀ ਨੂੰ ਅਸਲ ਦੇ ਵਿੱਚ ਅਸੀਂ ਮਾਣੀਏ ਜਿਵੇਂ ਮੈਂ ਗੱਲ ਕੀਤੀ ਵੀ ਸੁਭਾਵਿਕ ਇਹ ਹੈਗਾ ਕਿ ਜਦੋਂ ਅਸੀਂ ਪਰਿਵਾਰ ਵਿੱਚ ਆ ਤਾਂ ਪਰਿਵਾਰ ਵਾਲੀ ਜਿਹੜੀ ਜਿਹੜਾ ਵਿਵਹਾਰ ਆ ਉਹ ਤਾਂ ਨਹੀਂ ਤੁਸੀਂ ਬਾਹਰ ਕਰ ਸਕਦੇ ਹਨਾ ਪਰ ਇਹ ਜ਼ਰੂਰ ਕਰ ਸਕਦੇ ਆ ਕਿ ਜੋ ਤੁਸੀਂ ਅਸਲ ਦੇ ਵਿੱਚ ਹੈਗੇ ਆ ਤੁਸੀਂ ਉਹ ਜ਼ਰੂਰ ਬਣ ਕੇ ਰਹੋ ਹਨਾ ਜਦੋਂ ਅਸੀਂ ਜੋ ਅਸਲ ਚ ਨਹੀਂ ਹੁੰਦੇ ਔਰ ਅਸੀਂ ਉਹ ਬਣ ਕੇ ਪੇਸ਼ ਹੁੰਦੇ ਆ ਤਾਂ ਉਹਦੇ ਨਾਲ ਸਾਨੂੰ ਖੁਦ ਨੂੰ ਕਿਉਂਕਿ ਸਾਡਾ ਜਿਹੜਾ ਜ਼ਮੀਰ ਆ ਉਹ ਕਿਤੇ ਨਾ ਕਿਤੇ ਸਾਨੂੰ ਜ਼ਰੂਰ ਲਾਹਨਤਾਂ ਪਾਉਂਦਾ ਆ ਔਰ ਜਿਹੜੇ ਬੇਜ਼ਮੀਰੇ ਲੋਕ ਆ ਸ਼ਾਇਦ ਉਹਨਾਂ ਨੂੰ ਇਹੋ ਜਿਹਾ ਕੋਈ ਜ਼ਮੀਰ ਲਾਹਨਤਾਂ ਵੀ ਨਾ ਪਾਉਂਦਾ ਹੋਵੇ ਪਰ ਸਾਨੂੰ ਅਸਲ ਦੇ ਵਿੱਚ ਆਪਣੇ ਅਸਲ ਜੀਵਨ ਨੂੰ ਜਿਉਣ ਦੀ ਜਿਹੜੀ ਜਾਂਚ ਆ ਉਹ ਜ਼ਰੂਰ ਸਿੱਖਣੀ ਚਾਹੀਦੀ ਆ ਤੇ ਲਓ ਜੀ ਗੱਲਾਂ ਬਾਤਾਂ ਜਿਹੜੀਆਂ ਉਹ ਤਾਂ ਚੱਲਦੀਆਂ ਹੀ ਰਹਿਣੀਆਂ ਆ ਪਰ ਆਪਾਂ ਇੱਕ ਸਵਾਲ ਜਿਹੜਾ ਤੁਹਾਨੂੰ ਪਾਉਣਾ ਸੀਗਾ ਉਹ ਵੀ ਜ਼ਰੂਰ ਪਾ ਦਈਏ ਹਨਾ ਕਿਉਂਕਿ ਪ੍ਰੋਗਰਾਮ ਤਾਂ ਜਿਹੜਾ ਆ ਉਹ ਚੱਲਦਾ ਰਹਿਣਾ ਆ ਅੱਗੇ ਪਰ ਜਿਹੜੇ ਜਵਾਬ ਆ ਉਹ ਵੀ ਸਾਡੇ ਤੱਕ ਪਹੁੰਚਣੇ ਬਹੁਤ ਜ਼ਰੂਰੀ ਆ ਫਿਲਮ ਤਾਨਾ ਜੀ ਜਿਹੜੀ ਕਿ ਸਿਨੇਮਾ ਘਰਾਂ ਦੇ ਵਿੱਚ ਇਸ ਵੇਲੇ ਚੱਲ ਰਹੀ ਹੈ ਤੁਸੀਂ ਉਹਦੀਆਂ ਦੋ ਟਿਕਟਸ ਜਿਹੜੀਆਂ ਆ ਉਹ ਜਿੱਤ ਸਕਦੇ ਹੋ ਤੇ ਸਵਾਲ ਦੇਖੋ ਜੀ ਹੁਣ ਆਪਾਂ ਤੁਹਾਡੇ ਨਾਲ ਸਾਂਝਾ ਕਰ ਹੀ ਦਿੰਦੇ ਆ ਇਸ ਸਵਾਲ ਚੱਲ ਰਹੀ ਗੱਲਬਾਤ ਦੇ ਵਿੱਚੋਂ ਹੀ ਸੀ ਔਰ ਗੱਲਬਾਤ ਜਿਹੜੀ ਆ ਉਹ ਇਸ ਵੇਲੇ ਅਸੀਂ ਜਨਰਲ ਕਰ ਰਹੇ ਹਾਂ ਕੋਈ ਖਾਸ ਵਿਸ਼ਾ ਨਹੀਂ ਆ ਹਨਾ ਔਰ ਸਾਡੇ ਨਾਲ ਜਿੰਨੇ ਵੀ ਸਰੋਤਿਆਂ ਨੇ ਸਾਂਝ ਬਣਾਈ ਆ ਉਹਨਾਂ ਨੇ ਵੀ ਅੱਜ ਕਿਸੇ ਖਾਸ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਕੇਂਦਰਿਤ ਨਹੀਂ ਕੀਤੀ ਪਰ ਅਸੀਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਵਿਚਾਰ ਤੁਹਾਡੇ ਨਾਲ ਸਾਂਝਾ ਕੀਤਾ ਸੀ ਸੋ ਉਹ ਵਿਚਾਰ ਕੀ ਸੀ ਤੁਸੀਂ ਸਾਨੂੰ ਦੱਸਣਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਸੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਤੁਸੀਂ ਉਸ ਵਿਚਾਰ ਦੇ ਬਾਰੇ ਵਿਚਾਰ ਜੇਕਰ ਤੁਸੀਂ ਸਿੱਧਾ ਸਾਨੂੰ ਭੇਜ ਸਕਦੇ ਹੋ ਤਾਂ ਉਹ ਦੱਸਿਓ ਔਰ ਜੇਕਰ ਤੁਸੀਂ ਉਸ ਵਿਚਾਰ ਦਾ ਮੂਲ ਵੀ ਤੁਹਾਨੂੰ ਪਤਾ ਕਿ ਉਹ ਵਿਚਾਰ ਅਸਲ ਦੇ ਵਿੱਚ ਕੀ ਸੀ ਤੁਸੀਂ ਸਾਨੂੰ ਉਹ ਵਿਚਾਰ ਦੱਸਣਾ ਤੇ ਜਿਹੜਾ ਵੀ ਜਵਾਬ ਸਾਡੇ ਕੋਲ ਸਹੀ ਆਏਗਾ ਉਸ ਜਵਾਬ ਦੇਣ ਵਾਲੇ ਨੂੰ ਫਿਲਮ ਤਾਨਾ ਜੀ ਦੀਆਂ ਅਸੀਂ ਦੋ ਟਿਕਟਾਂ ਜਿਹੜੀਆਂ ਆ ਉਹ ਆਫਰ ਕਰਾਂਗੇ ਸੋ ਲਓ ਜੀ ਆਫਰ ਤਾਂ ਆਪਾਂ ਕਰ ਹੀ ਦਿੱਤੀਆਂ ਆ ਸੋ ਉਹ ਟਿਕਟਾਂ ਜਿਹੜੀਆਂ ਆ ਉਹ ਹੱਕਦਾਰ ਹੋਣਗੇ ਉਹ ਟਿਕਟਸ ਲੈਣ ਦੇ। ਤੇ ਲਓ ਜੀ, ਜਗਤਾਰ ਗਿੱਲ ਛੱਡੀ ਕੇ ਹਾਂਗਕਾਂਗ ਵਾਲਿਆਂ ਨੇ ਸਾਨੂੰ ਅੱਜ ਦਾ ਜਿਹੜਾ ਵਿਚਾਰ ਸੀ ਸਵੇਰ ਦਾ ਭੇਜਿਆ ਸੀਗਾ, ਔਰ ਉਹ ਵਿਚਾਰ ਅਸੀਂ ਸਾਂਝਾ ਵੀ ਕੀਤਾ ਸੀ। ਤੁਸੀਂ ਸਾਨੂੰ ਦੱਸਣਾ ਕਿ ਉਹ ਵਿਚਾਰ ਕੀ ਸੀ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਜਿਹੜਾ ਵਿਚਾਰ ਸੀ ਉਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਸੀ। ਤੇ ਲਓ ਜੀ, ਤੁਸੀਂ ਉਹ ਵਿਚਾਰ ਸਾਨੂੰ ਲਿਖ ਭੇਜੋ ਤੇ ਤੁਸੀਂ ਹੱਕਦਾਰ ਬਣ ਜਾਣਾ ਫਿਰ ਫਿਲਮ ਤਾਨਾ ਜੀ ਦੀਆਂ 2 ਟਿਕਟਸ ਦਾ। ਤੇ ਆਪਾਂ ਇੱਕ ਜਿਹੜੀ ਛੋਟੀ ਜਿਹੀ ਬ੍ਰੇਕ ਤੇ ਉਸ ਤੋਂ ਬਾਅਦ ਇੱਕ ਗੀਤ ਵੀ ਤੁਹਾਡੀ ਨਜ਼ਰ ਕਰਦੇ ਆ। ਤੇ ਲਓ ਜੀ, ਤੁਸੀਂ ਸੋਚੋ ਔਰ ਭੇਜੋ ਸਾਨੂੰ ਜਲਦੀ ਜਲਦੀ ਆਪਣਾ ਜਵਾਬ, ਤੇ ਆਪਾਂ ਇੱਕ ਬ੍ਰੇਕ ਲੈ ਲੈਂਦੇ ਆ। ਆਪਾਂ ਵੀ ਪਾਣੀ ਪੀ ਲਈਏ, ਚਾਹ ਪੀ ਲਈਏ, ਤੇ ਤੁਸੀਂ ਜਦ ਤੱਕ ਸਾਨੂੰ ਜਵਾਬ ਆਪਣਾ ਭੇਜ ਲੋ ਜੀ, ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ। ਪ੍ਰੋਗਰਾਮ ਚ ਗੀਤ ਤੁਸੀਂ ਸੁਣ ਰਹੇ ਸੀ ਕੈਂਠੇ ਵਾਲਾ, ਕਮਲਜੀਤ ਦੀ ਆਵਾਜ਼ ਦੇ ਵਿੱਚ। ਉਮੀਦ ਕਰਦੇ ਹਾਂ ਪਸੰਦ ਜ਼ਰੂਰ ਆਇਆ ਹੋਣਾ। ਤੇ ਦੋਸਤੋ, ਆਪਾਂ ਸਵਾਲ ਇੱਕ ਤੁਹਾਨੂੰ ਪਾਇਆ ਹੋਇਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਸ਼ੁਰੂਆਤ ਦੇ ਵਿੱਚ ਜਗਤਾਰ ਸਿੰਘ ਗਿੱਲ ਠੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਸਾਨੂੰ ਵਿਚਾਰ ਭੇਜਿਆ ਸੀ, ਉਹ ਵਿਚਾਰ ਕੀ ਸੀ ਤੁਸੀਂ ਸਾਨੂੰ ਦੱਸਣਾ ਤੇ ਅਜੇ ਤੱਕ ਜਵਾਬ ਕੋਈ ਪਹੁੰਚਿਆ ਨਹੀਂ ਸਾਡੇ ਤੱਕ ਤੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਔਖਾ ਹੋ ਰਿਹਾ ਜਿਨ੍ਹਾਂ ਨੇ ਪ੍ਰੋਗਰਾਮ ਸ਼ੁਰੂਆਤ ਦੇ ਵਿੱਚ ਮਿਸ ਕਰ ਦਿੱਤਾ ਤੇ ਉਹਨਾਂ ਦੇ ਲਈ ਹੋ ਸਕਦਾ ਥੋੜਾ ਜਿਹਾ ਔਖਾ ਹੋਵੇ ਹਨਾ। ਤੇ ਜੇਕਰ ਤੁਸੀਂ ਪ੍ਰੋਗਰਾਮ ਸ਼ੁਰੂਆਤ ਚ ਨਹੀਂ ਸੁਣਿਆ ਫੇਰ ਤਾਂ ਤੁਹਾਡੇ ਲਈ ਮੁਸ਼ਕਲ ਹੀ ਹੋਏਗਾ ਇਹ ਸਵਾਲ। ਔਰ ਤੁਸੀਂ ਸਾਨੂੰ ਦੱਸ ਦਿਓ ਜੀ ਜੇਕਰ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਪ੍ਰੋਗਰਾਮ ਮਿਸ ਕੀਤਾ ਤੇ ਫਿਰ ਸਵਾਲ ਜਿਹੜਾ ਉਹ ਆਪਾਂ ਹੋਰ ਪਾ ਸਕਦੇ ਹਾਂ ਤੇ ਸਵਾਲ ਆਪਾਂ ਜਲਦੀ ਜਲਦੀ ਪਾਉਣਾ, ਇਸ ਕਰਕੇ ਤੁਸੀਂ ਸਾਨੂੰ ਜ਼ਰੂਰ ਦੱਸਿਓ ਜੇਕਰ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਮਿਸ ਕਰ ਗਏ ਆ ਤਾਂ ਪ੍ਰੋਗਰਾਮ ਚ ਅਗਲਾ ਸਵਾਲ ਜਿਹੜਾ ਆ ਫਿਲਮ ਤਾਨਾ ਦੀਆਂ ਦੋ ਟਿਕਟਾਂ ਦੇ ਲਈ ਕੀ ਹੋਵੇਗਾ, ਉਹ ਅਸੀਂ ਜ਼ਰੂਰ ਜਲਦੀ ਜਲਦੀ ਤੁਹਾਡੇ ਨਾਲ ਸਾਂਝਾ ਕਰ ਦਈਏ। ਤੁਸੀਂ ਸਾਨੂੰ ਇਹ ਜ਼ਰੂਰ ਦੱਸੋ ਕਿ ਤੁਸੀਂ ਇਹ ਪ੍ਰੋਗਰਾਮ ਜਿਹੜਾ ਆ ਉਹ ਸ਼ੁਰੂਆਤ ਚ ਮਿਸ ਕੀਤਾ ਆ ਜਾਂ ਨਹੀਂ ਕੀਤਾ। ਜੇ ਨਹੀਂ ਕੀਤਾ ਫਿਰ ਤਾਂ ਤੁਸੀਂ ਸਾਨੂੰ ਵਿਚਾਰ ਭੇਜ ਦਿਓ, ਔਰ ਜੇਕਰ ਤੁਸੀਂ ਮਿਸ ਕਰ ਚੁੱਕੇ ਹੋ ਪ੍ਰੋਗਰਾਮ ਦਾ ਪਹਿਲਾ ਹਿੱਸਾ ਤਾਂ ਤੁਸੀਂ ਸਾਨੂੰ ਇਹ ਦੱਸੋ ਜ਼ਰੂਰ ਕਿ ਤੁਸੀਂ ਉਹ ਹਿੱਸਾ ਨਹੀਂ ਸੁਣਿਆ ਤੇ ਆਪਾਂ ਪ੍ਰੋਗਰਾਮ ਚ ਸਵਾਲ ਜਿਹੜਾ ਉਹ ਕੋਈ ਹੋਰ ਤੁਹਾਡੀ ਨਜ਼ਰ ਕਰਾਂਗੇ। ਇੱਕ ਛੋਟਾ ਜਿਹਾ ਸੁਨੇਹਾ, ਛੋਟੇ ਜਿਹੇ ਸੁਨੇਹੇ ਤੋਂ ਬਾਅਦ ਵਾਪਸ ਆਉਂਦੇ ਇੱਕ ਬੜੀ ਹੀ ਪਿਆਰੀ ਜਿਹੀ ਖਬਰ ਦੇ ਨਾਲ। ਖਬਰ ਵੀ ਹੈ ਔਰ ਬਹੁਤ ਸੋਹਣਾ ਸੁਨੇਹਾ ਵੀ ਹੈ ਸਾਡੇ ਲਈ, ਤੁਹਾਡੇ ਲਈ, ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਔਰ ਸਾਡੇ ਆਪਣੇ ਹੀ ਭਾਈਚਾਰੇ ਦੇ ਲਈ। ਤੇ ਲਓ ਜੀ ਇੱਕ ਛੋਟਾ ਜਿਹਾ ਸੁਨੇਹਾ, ਸੁਨੇਹੇ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲਓ ਜੀ ਇੱਕ ਵਾਰ ਫੇਰ ਸਹਿਯੋਗੀਆਂ ਦਾ, ਸਪਾਂਸਰਸ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਹਿਯੋਗੀ ਸਾਨੂੰ ਮਦਦ ਕਰਦੇ ਨੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ। ਤੇ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਦੋਸਤੋ ਤੁਹਾਡੇ ਸੁਨੇਹਿਆਂ ਦੀ ਸਾਨੂੰ ਬਹੁਤ ਜਲਦੀ ਜਲਦੀ ਉਡੀਕ ਹੈ ਕਿਉਂਕਿ ਪ੍ਰੋਗਰਾਮ ਚ ਸਮਾਂ ਹੁਣ ਬਹੁਤਾ ਨਹੀਂ ਬਚਿਆ ਔਰ ਤੁਹਾਡੇ ਤੱਕ ਸਾਡਾ ਸਵਾਲ ਪਹੁੰਚਣਾ ਬੇਹੱਦ ਜ਼ਰੂਰੀ ਹੈ ਔਰ ਤੁਹਾਡੇ ਸਾਡੇ ਸਵਾਲ ਤੋਂ ਬਾਅਦ ਤੁਹਾਡੇ ਜਵਾਬ ਸਾਡੇ ਤੱਕ ਪਹੁੰਚਣੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਅਸੀਂ ਅਨਾਊਂਸ ਕਰ ਸਕੀਏ ਆਪਣੀਆਂ ਇਹ ਦੋ ਟਿਕਟਸ। ਤੇ ਲਓ ਜੀ ਖੂਬਸੂਰਤ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਉਹ ਇਹ ਹੈ ਕਿ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਆਸਟ੍ਰੇਲੀਆ ਭਰ ਦੇ ਵਿੱਚ ਜਿਹੜਾ ਕਹਿਰ ਵਾਪਰਿਆ ਹਨਾ ਅੱਗਾਂ ਲੱਗਣ ਦਾ ਔਰ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆ ਸਾਡੇ ਭਾਈਚਾਰੇ ਦੇ ਵਿੱਚੋਂ ਵੀ ਅੱਗੇ ਆਈਆਂ ਔਰ ਇਸ ਵੇਲੇ ਤੱਕ ਵੀ ਜਿਹੜੇ ਮੁੜ ਵਸੇਬਾ ਕਾਰਜ ਚੱਲ ਰਹੇ ਨੇ ਉਹਨਾਂ ਦੇ ਵਿੱਚ ਬੜਾ ਅੱਗੇ ਵੱਧ ਕੇ ਜਿਹੜਾ ਯੋਗਦਾਨ ਆ ਉਹ ਪਾ ਰਹੀਆਂ ਨੇ, ਚਾਹੇ ਉਹ ਆਸਟ੍ਰੇਲੀਅਨ ਸਿੱਖ ਸਪੋਰਟ ਹੋ ਗਈ, ਚਾਹੇ ਉਹ ਯੂਨਾਈਟਿਡ ਸਿੱਖਸ ਹੋ ਗਏ, ਚਾਹੇ ਉਹ ਆਸਟ੍ਰੇਲੀਅਨ ਸਿੱਖ ਵਾਲੰਟੀਅਰਸ ਹੋ ਗਏ ਹਨਾ ਔਰ ਬਹੁਤ ਸਾਰੇ ਜਿਹੜੇ ਗੁਰਦੁਆਰਾ ਸਾਹਿਬਾਨ ਤੋਂ ਵੀ ਜਿਹੜੀ ਮਦਦ ਆ ਉਹ ਚਾਹੇ ਲੰਗਰ ਦੇ ਰੂਪ ਦੇ ਵਿੱਚ ਕੀਤੀ ਗਈ ਹੈ, ਚਾਹੇ ਰਾਸ਼ੀ ਦੇ ਰੂਪ ਦੇ ਵਿੱਚ ਕੀਤੀ ਗਈ ਹੈ ਤੇ ਇਹ ਜਿਹੜੀ ਮਦਦ ਆ ਅਜੇ ਵੀ ਜਾਰੀ ਹੈ ਔਰ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਮਨੁੱਖ ਹੋਣ ਦੀ ਨਿਸ਼ਾਨੀ ਆ ਕਿ ਵਾਕਈ ਅਸੀਂ ਮਨੁੱਖ ਹੋਣ ਦੇ ਨਾਤੇ ਮਨੁੱਖਾਂ ਦੀ ਮਦਦ ਕਰ ਰਹੇ ਹਾਂ ਹਨਾ ਔਰ ਜਦੋਂ ਤੱਕ ਸਾਡੇ ਅੰਦਰ ਇਹ ਭਾਵਨਾਵਾਂ ਜਿਉਂਦੀਆਂ ਰਹਿਣਗੀਆਂ ਉਦੋਂ ਤੱਕ ਮਨੁੱਖਤਾ ਜਿਹੜੀ ਹੈ ਉਹਨੂੰ ਕੋਈ ਖਤਰਾ ਨਹੀਂ ਹੈ। ਪਰ ਅਸਲ ਦੇ ਵਿੱਚ ਸਾਨੂੰ ਹਮੇਸ਼ਾ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਮਨੁੱਖਾਂ ਦੇ ਅੰਦਰੋਂ ਜਿਹੜੀ ਮਨੁੱਖਤਾ ਆ ਉਹ ਕਿਤੇ ਨਾ ਕਿਤੇ ਹੁਣ ਮਨਫੀ ਹੁੰਦੀ ਜਾ ਰਹੀ ਹੈ। ਇਹ ਕਿਉਂ ਲੱਗਦਾ? ਕਿਉਂਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੀਆਂ ਦੁਸ਼ਪ੍ਰਭਾਵੀ ਜਾਂ ਅਸੀਂ ਕਹਿ ਸਕਦੇ ਹਾਂ ਕਿ ਨਕਾਰਾਤਮਕ ਜਾਂ ਫਿਰ ਕਹਿ ਸਕਦੇ ਹਾਂ ਕਿ ਢਹਿੰਦੀ ਕਲਾ ਵਾਲੀਆਂ ਜਿਹੜੀਆਂ ਬਿਰਤੀਆਂ ਆ ਹਨਾ ਉਹ ਭਾਰੂ ਹੋ ਰਹੀਆਂ ਆ ਕਿਤੇ ਨਾ ਕਿਤੇ। ਪਰ ਜਦੋਂ ਵੀ ਇਹੋ ਜਿਹੀ ਕੋਈ ਬਿਪਤਾ ਆਉਂਦੀ ਹੈ, ਕੋਈ ਕੁਦਰਤੀ ਕਹਿਰ ਵਾਪਰਦਾ ਆ, ਕੋਈ ਕਰੋਪੀ ਵਾਪਰਦੀ ਆ, ਤਾਂ ਉਹੀ ਮਨੁੱਖ ਜਿਹੜੇ ਆ ਉਹ ਇੱਕ ਦੂਸਰੇ ਦੇ ਲਈ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਆਉਂਦੇ ਆ। ਸੋ ਅਸੀਂ ਉਹਨਾਂ ਸਾਰੀਆਂ ਹੀ ਸੰਸਥਾਵਾਂ ਨੂੰ ਵਧਾਈ ਵੀ ਪੇਸ਼ ਕਰਦੇ ਹਾਂ ਜਿਹੜੇ ਕਿ ਇਸ ਵੇਲੇ ਪੂਰੀ ਲਗਨ ਦੇ ਨਾਲ ਤਨ ਮਨ ਤੇ ਧਨ ਦੇ ਨਾਲ ਮਦਦ ਕਰਨ ਦੇ ਲਈ ਅੱਗੇ ਆਈਆਂ ਆ ਔਰ ਉਹਨਾਂ ਦੇ ਵਿੱਚੋਂ ਜਿਵੇਂ ਮੈਂ ਕੁਛ ਕੁ ਸੰਸਥਾਵਾਂ ਦੇ ਨਾਂ ਵੀ ਲਏ ਆ ਔਰ ਬਹੁਤ ਸਾਰੀਆਂ ਸੰਸਥਾਵਾਂ ਹੋ ਸਕਦਾ ਕਿ ਮੇਰੀ ਨਜ਼ਰ ਦੇ ਵਿੱਚ ਨਾ ਹੋਣ ਔਰ ਉਹ ਲੋਕ ਜਿਹੜੇ ਆ ਉਹ ਵੱਧ ਚੜ ਕੇ ਇਹਨਾਂ ਬਿਪਤਾਵਾਂ ਦੇ ਵਿੱਚ ਘਿਰੇ ਹੋਏ ਲੋਕਾਂ ਦੇ ਲਈ ਮਸੀਹਾ ਬਣ ਕੇ ਰੱਬ ਬਣ ਕੇ ਬੌੜੇ ਹੋਣ ਔਰ ਉਹਨਾਂ ਨੂੰ ਵਧਾਈ ਦੇਣ ਦੇ ਨਾਲ ਨਾਲ ਸ਼ਲਾਘਾ ਜਿਹੜੀ ਆ ਉਹ ਕਰਨੀ ਬਣਦੀ ਹੈ। ਅਸੀਂ ਆਪਣੇ ਭਾਈਚਾਰੇ ਦੇ ਵਿੱਚੋਂ ਜਿਹੜੇ ਵੀ ਲੋਕ ਇਹਨਾਂ ਕੰਮਾਂ ਦੇ ਵਿੱਚ ਮੁੜ ਵਸੇਬਾ ਕਾਰਜਾਂ ਦੇ ਵਿੱਚ ਰਾਹਤ ਕਾਰਜਾਂ ਦੇ ਵਿੱਚ ਜੁੜੇ ਹੋਏ ਆ ਉਹਨਾਂ ਨੂੰ ਜ਼ਰੂਰ ਸੱਦਾ ਦੇਵਾਂਗੇ ਕਿ ਉਹ ਸਾਡੇ ਸਟੂਡੀਓ ਦੇ ਵਿੱਚ ਆ ਕੇ ਆਪਣੇ ਉਹਨਾਂ ਰਾਹਤ ਕਾਰਜਾਂ ਦੇ ਬਾਰੇ ਚ ਜਿਹੜਾ ਯੋਗਦਾਨ ਉਹ ਪਾ ਰਹੇ ਨੇ ਉਹਦੇ ਬਾਰੇ ਸਾਡੇ ਦੂਸਰੇ ਲੋਕਾਂ ਤੱਕ ਜਿਹੜੀ ਗੱਲ ਆ ਉਹ ਜ਼ਰੂਰ ਪਹੁੰਚਾਉਣ। ਦੁਨੀਆਂ ਭਰ ਦੇ ਵਿੱਚ ਜਿੱਥੇ ਵੀ ਹਰਮਨ ਰੇਡੀਓ ਸੁਣਨ ਵਾਲੇ ਬੈਠੇ ਆ, ਜਿੱਥੇ ਵੀ ਆਪਣੇ ਭਾਈਚਾਰੇ ਦੇ ਲੋਕ ਬੈਠੇ ਆ, ਉਹਨਾਂ ਤੱਕ ਇਹ ਸੁਨੇਹਾ ਪਹੁੰਚਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਔਰ ਜੇਕਰ ਸਾਡੀ ਨਜ਼ਰ ਦੇ ਵਿੱਚ ਤੁਸੀਂ ਨਹੀਂ ਆਏ ਤਾਂ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰੋ। ਹਰਮਨ ਰੇਡੀਓ ਦੀ ਜਿਹੜੀ ਵੈਬਸਾਈਟ ਆ ਉੱਥੇ ਜਾ ਕੇ ਤੁਸੀਂ ਮੈਸੇਂਜਰ ਦੇ ਵਿੱਚ ਸਾਨੂੰ ਆਪਣਾ ਮੈਸੇਜ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8599-2811। ਜਿਸ ਪੱਧਰ ਤੇ ਵੀ ਤੁਹਾਡੀਆਂ ਜਿਹੜੀਆਂ ਕੋਸ਼ਿਸ਼ਾਂ ਜਾਰੀ ਨੇ ਉਹਨਾਂ ਕੋਸ਼ਿਸ਼ਾਂ ਨੂੰ ਸਾਡੇ ਵੱਲੋਂ ਸਲਾਮ ਹੈ। ਤੇ ਹੁਣ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਜਾ ਰਹੀ ਹਾਂ ਉਹ ਇੱਕ 7 ਸਾਲਾ ਬੱਚੇ ਦੀ, ਉਹ 7 ਸਾਲਾ ਬੱਚਾ ਜਿਹੜਾ ਕਿ ਸਿਡਨੀ ਤੋਂ ਸੰਬੰਧਿਤ ਹੈ ਔਰ ਰਾਈਟਰ ਉਹਦਾ ਨਾਮ ਆ, ਔਰ ਜਿਸ ਨੇ ਆਪਣੀਆਂ ਅੱਖਾਂ ਸਾਹਮਣੇ ਬਹੁਤ ਸਾਰੀ ਜਿਹੜੀ ਤਬਾਹੀ ਆ ਜਿਹੜੀ ਅੱਗ ਦੇ ਨਾਲ ਦੂਸਰਿਆਂ ਦੇ ਘਰਾਂ ਦੀ ਹੋਈ ਔਰ ਜਿਹੜਾ ਨੁਕਸਾਨ ਉਹਦੀਆਂ ਅੱਖਾਂ ਸਾਹਮਣੇ ਵਾਪਰਿਆ, ਉਹ ਬੱਚਾ ਜਿਹੜਾ ਕਿ 7 ਸਾਲ ਦੀ ਉਮਰ ਦੇ ਵਿੱਚ ਹੈ ਔਰ ਜਿਹਦਾ ਦਿਲ ਦਹਿਲ ਸਕਦਾ, ਉਸਨੇ ਉਹ ਸਾਰੀ ਤਬਾਹੀ ਉਹ ਸਾਰਾ ਮੰਜ਼ਰ ਜਿਹੜਾ ਉਹ ਆਪਣੀ ਅੱਖੀਂ ਦੇਖਿਆ ਔਰ ਉਸਦਾ ਦਿਲ ਦਹਿਲਿਆ ਤਾਂ ਜ਼ਰੂਰ, ਪਰ ਉਸ ਦਹਿਲੇ ਹੋਏ ਦਿਲ ਨੇ ਇੱਕ ਬਹੁਤ ਵੱਡਾ ਜਿਹੜਾ ਹੌਸਲਾ ਉਹ ਵੀ ਦਿਖਾਇਆ ਔਰ ਹੌਸਲੇ ਦੇ ਨਾਲ ਨਾਲ ਉਹਨੇ ਜਿਹੜੇ ਜਜ਼ਬਾਤ ਆਪਣੇ ਸਾਂਝੇ ਕੀਤੇ ਆਪਣੇ ਪਰਿਵਾਰ ਦੇ ਨਾਲ ਔਰ ਜਿਹੜੀ ਆਪਣੀ ਭਾਵਨਾ ਜਿਹੜੀ ਉਹਨੇ ਆਪਣੇ ਪਰਿਵਾਰ ਦੇ ਅੱਗੇ ਰੱਖੀ ਉਹ ਵਾਕੇ ਹੀ ਸ਼ਲਾਘਾਯੋਗ ਸੀ, ਸਲਾਹਣਯੋਗ ਸੀ ਕਿ ਇੱਕ ਛੋਟੇ ਜਿਹੇ ਬੱਚੇ ਤੋਂ ਤੁਸੀਂ ਇਹੋ ਜਿਹੀ ਉਮੀਦ ਵੀ ਕਿਸ ਤਰ੍ਹਾਂ ਕਰ ਸਕਦੇ ਹੋ। ਪਰ ਦੇਖੋ ਬੱਚੇ ਜਿਹੜੇ ਹੁੰਦੇ ਆ ਉਹ ਰੱਬ ਦਾ ਰੂਪ ਹੁੰਦੇ ਆ, ਪਰ ਬਹੁਤ ਗਿਣਤੀ ਦੇ ਉਹ ਲੋਕ ਹੁੰਦੇ ਆ ਜਿਨ੍ਹਾਂ ਨੂੰ ਰੱਬ ਨੇ ਇਹੋ ਜਿਹਾ ਦਿਲ ਵੀ ਦਿੱਤਾ ਹੁੰਦਾ ਜਿਹੜਾ ਵਾਕਈ ਖੂਬਸੂਰਤ ਹੁੰਦਾ, ਜਿਹਦੀ ਖੂਬਸੂਰਤੀ ਦੀ ਮਹਿਕ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ, ਜਿਹਦੀ ਖੂਬਸੂਰਤੀ ਨੂੰ ਤੁਸੀਂ ਅੱਖਾਂ ਦੇ ਨਾਲ ਵੇਖ ਸਕਦੇ ਹੋ, ਨਿਹਾਰ ਸਕਦੇ ਹੋ। ਸੋ ਇਹੋ ਜਿਹਾ ਇੱਕ ਬੱਚਾ ਰਾਈਟਰ ਜਿਹੜਾ ਕਿ ਸਿਡਨੀ ਨੂੰ ਬਿਲੋਂਗ ਕਰਦਾ ਹੈ, ਔਰ ਉਸ ਬੱਚੇ ਨੇ ਆਪਣੇ ਪਰਿਵਾਰ ਦੇ ਨਾਲ ਗੱਲ ਕੀਤੀ ਕਿ ਅੱਗਾਂ ਲੱਗਣ ਦੇ ਨਾਲ ਜਿਹੜੇ ਲੋਕਾਂ ਨੇ ਆਪਣੇ ਘਰ ਬਾਰ ਗਵਾ ਦਿੱਤੇ ਆ, ਉਹਨਾਂ ਦੇ ਹੁਣ ਰਹਿਣ ਦੇ ਲਈ ਕੁਛ ਨਹੀਂ ਆ, ਉਹ ਜ਼ਮੀਨ ਦੇ ਉੱਤੇ ਸੌਂਦੇ ਆ, ਹਨਾ, ਉਹਨਾਂ ਦੇ ਉੱਤੇ ਛੱਤ ਨਹੀਂ ਆ। ਔਰ ਜੇਕਰ ਅਸੀਂ ਆਪਣੀ ਕੈਰਾਵੈਨ ਜਿਹੜੀ ਆ ਕਿਸੇ ਇੱਕ ਪਰਿਵਾਰ ਨੂੰ ਦੇ ਸਕੀਏ, ਜੇਕਰ ਅਸੀਂ ਉਹਨਾਂ ਅੱਗ ਤੋਂ ਪ੍ਰਭਾਵਿਤ ਲੋਕਾਂ ਨੂੰ ਆਪਣੀ ਕੈਰਾਵੈਨ ਦੇ ਕੇ ਉਹਨਾਂ ਦੇ ਸਿਰ ਦੇ ਉੱਤੇ ਇੱਕ ਛੱਤ ਦਾ ਜਿਹੜਾ ਇੰਤਜ਼ਾਮ ਕਰ ਸਕੀਏ ਤਾਂ ਉਹ ਸਾਡੇ ਲਈ ਇੱਕ ਬਹੁਤ ਹੀ ਵੱਡੀ ਸਕੂਨ ਵਾਲੀ ਗੱਲ ਹੋਏਗੀ। ਸੋ ਇੱਕ ਬੱਚੇ ਵੱਲੋਂ ਇਹੋ ਜਿਹੀ ਭਾਵਨਾ ਦਾ ਪ੍ਰਗਟਾਵਾ ਕਰਨਾ ਹੀ ਆਪਣੇ ਆਪ ਦੇ ਵਿੱਚ ਅਹਿਮ ਗੱਲ ਹੈ। ਸੋ ਇਸ ਬੱਚੇ ਨੇ ਜਦੋਂ ਆਪਣੇ ਪਰਿਵਾਰ ਨਾਲ ਗੱਲ ਕੀਤੀ, ਉਸ ਪਰਿਵਾਰ ਨੇ ਜਿਸ ਪਰਿਵਾਰ ਨੇ 1 ਸਾਲ ਪਹਿਲਾਂ ਹੀ ਜਿਹੜੀ ਉਹ ਕੈਰਾਵੈਨ ਖਰੀਦੀ ਸੀ ਔਰ ਉਹਨਾਂ ਨੇ ਉਸ ਬੱਚੇ ਦੀ ਇਸ ਭਾਵਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਸ ਤਬਾਹੀ ਦੇ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਆਪਣੀ ਉਹ ਕੈਰਾਵਾਨ ਜਿਹੜੀ ਆ ਉਹ ਦਾਨ ਕਰਨ ਦਾ ਜਿਹੜਾ ਫੈਸਲਾ ਉਹ ਕੀਤਾ ਔਰ 1 ਸਾਲ ਪਹਿਲਾਂ ਹੀ ਜਿਹੜੀ ਖਰੀਦੀ ਇਹ ਕੈਰਾਵੈਨ ਜਿਹੜੀ ਆ ਉਹ ਫੈਸਲਾ ਕਰ ਲਿਆ ਗਿਆ ਕਿ ਉਹਨਾਂ ਲੋੜਵੰਦ ਲੋਕਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਦੇ ਉੱਤੇ ਜਿਹੜੀ ਛੱਤ ਵੀ ਨਹੀਂ ਰਹੀ, ਜਿਨ੍ਹਾਂ ਦੇ ਘਰ ਬਾਰ ਜਿਹੜੇ ਆ ਉਹ ਤਬਾਹ ਹੋ ਚੁੱਕੇ ਆ। ਸੋ ਇਹਦੇ ਲਈ ਉਸ ਬੱਚੇ ਨੂੰ ਸਲਿਊਟ ਕਰਨਾ ਵੀ ਬਣਦਾ ਹੈ ਔਰ ਇਸ ਤਰ੍ਹਾਂ ਦਾ ਜਿਹੜਾ ਹੌਸਲਾ ਆ ਉਹ ਆਪਣੇ ਬੱਚਿਆਂ ਦੇ ਅੰਦਰ ਜਿਹੜਾ ਪੈਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਔਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਗਿਣਤੀ ਦੇ ਕੁਛ ਜਿਹੜੇ ਇਹੋ ਜਿਹੇ ਬੱਚੇ ਹੁੰਦੇ ਆ ਜਿਹੜੇ ਐਕਸਟਰਾ ਆਰਡੀਨਰੀ ਹੁੰਦੇ ਆ, ਜਿਨ੍ਹਾਂ ਦੇ ਵਿੱਚ ਜਿਹੜੇ ਇਹ ਰੱਬੀ ਗੁਣ ਜਿਹੜੇ ਆ ਉਹ ਰੱਬ ਨੇ ਖੁਦ ਭਰੇ ਹੁੰਦੇ ਆ, ਹਨਾ, ਔਰ ਇਹੋ ਜਿਹੇ ਗੁਣਵਾਨ ਬੱਚੇ ਵੱਲੋਂ ਇਹੋ ਜਿਹਾ ਇੱਕ ਜਿਹੜਾ ਫੈਸਲਾ ਸੁਣਾਉਣਾ, ਇਹੋ ਜਿਹੀ ਇੱਕ ਭਾਵਨਾ ਦਾ ਪ੍ਰਗਟਾਵਾ ਕਰਨਾ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਪਿਆਰੀ ਔਰ ਆਪਣੇ ਆਪ ਦੇ ਵਿੱਚ ਬੜੀ ਲਾਸਾਨੀ ਜਿਹੀ ਗੱਲ ਹੈ। ਸੋ ਇਸ ਪਰਿਵਾਰ ਨੇ ਆਪਣੇ ਉਸ ਬੱਚੇ ਦੀ ਭਾਵਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਇਹ ਕੈਰਾਵੈਨ ਆ ਉਹ ਅੱਗ ਤੋਂ ਪ੍ਰਭਾਵਿਤ ਇੱਕ ਪਰਿਵਾਰ ਦੇ ਨਾਮ ਕੀਤੀ ਆ ਔਰ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਵਡਿਆਈ ਜਾਣ ਵਾਲੀ ਹੀ ਗੱਲ ਆ। ਔਰ ਪਰਿਵਾਰ ਨੇ ਦੱਸਿਆ ਜੀ ਕਿ ਉਹ ਉਸ ਬੱਚੇ ਨੂੰ ਤਾਂ ਮਿਲਣਾ ਚਾਹੁੰਦੇ ਹੀ ਆ ਔਰ ਨਾਲ ਹੀ ਨਾਲ ਇੱਕ ਲੋਕਲ ਰੈਜੀਡੈਂਟ ਆ ਮਾਈਕਲ ਜਿਹੜਾ ਕਿ ਉਸ ਕੈਰਾਵੈਨ ਦੀ ਜਿਹੜੀ ਉਡੀਕ ਆ ਉਹ ਕਰ ਹੀ ਰਿਹਾ ਆ ਔਰ ਉਹਨੇ ਧੰਨਵਾਦ ਕੀਤਾ ਆ ਰਾਈਟਰ ਦਾ ਜਿਹਨੇ ਇਹੋ ਜਿਹੀ ਭਾਵਨਾ ਦਿਖਾਈ ਆ ਉਹਨਾਂ ਦੀ ਮਦਦ ਕਰਨ ਦੇ ਲਈ। ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੇ ਉਸ ਬੱਚੇ ਦੀ ਇਸ ਭਾਵਨਾ ਨੂੰ ਸਲਿਊਟ ਕੀਤਾ ਆ ਔਰ
ਨਾਲ ਹੀ ਨਾਲ ਓਹਦੀ ਪ੍ਰਸ਼ੰਸਾ ਜਿਹੜੀ ਆ ਉਹ ਕੀਤੀ ਆ। ਤੇ ਇੱਕ ਹੋਰ ਵੀ ਜਗ੍ਹਾ ਓਹਦੀ ਜਿਹੜੀ ਪ੍ਰਸ਼ੰਸਾ ਆ ਉਹ ਕੀਤੀ ਜਾ ਰਹੀ ਆ। ਮਤਲਬ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੇ ਵੀ ਉਸ ਬੱਚੇ ਦੀ ਜਿਹੜੀ ਪ੍ਰਸ਼ੰਸਾ ਆ ਉਹ ਕੀਤੀ ਆ, ਚਾਹੇ ਉਹ ਸਾਲਵੇਸ਼ਨ ਆਰਮੀ ਆ, ਚਾਹੇ ਉਸ ਆਸਟ੍ਰੇਲੀਅਨ ਰੈੱਡ ਕ੍ਰਾਸ ਆ, ਹਨਾ, ਬਹੁਤ ਸਾਰੇ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਉਸ ਦੇ ਇਸ ਕਾਰਜ ਦੀ ਜਿਹੜੀ ਸ਼ਲਾਘਾ ਆ ਉਹ ਜ਼ਰੂਰ ਕੀਤੀ ਆ। ਔਰ ਇਸ ਕਾਰਜ ਤੋਂ ਉਸਦੀ ਇਸ ਭਾਵਨਾ ਤੋਂ ਬਹੁਤ ਵੱਡਾ ਜਿਹੜਾ ਸਬਕ ਆ ਦੂਸਰਿਆਂ ਨੂੰ ਵੀ ਜ਼ਰੂਰ ਮਿਲਦਾ ਆ। ਔਰ ਇਸ ਬੱਚੇ ਨੂੰ ਇੱਕ ਜਰਸੀ ਤੇ ਜਿਹੜੀਆਂ ਟਿਕਟਸ ਦੇਣ ਦਾ ਇੱਕ ਵਾਅਦਾ ਜਿਹੜਾ ਆ ਉਹ ਵੀ ਕੀਤਾ ਆ ਜੀ ਸਿਡਨੀ ਰੂਸਟਰਸ ਐਨਆਰਐਲ ਸਟਾਰ ਸੈਮ ਵੈਰਲਸ ਨੇ। ਉਹਨੇ ਕਿਹਾ ਆ ਕਿ ਉਹ ਉਹਨੂੰ ਮਿਲਣ ਦਾ ਬਹੁਤ ਸ਼ਿੱਦਤ ਦੇ ਨਾਲ ਤਾਂਗਵਾਨ ਆ, ਤੇ ਉਹ ਆਪਣੀ ਇੱਕ ਸਾਈਨਡ ਜਰਸੀ ਜਿਹੜੀ ਆ ਤੇ ਜਿਹੜੀਆਂ ਟਿਕਟਸ ਆ ਆਪਣੇ ਮੁਕਾਬਲੇ ਦੀਆਂ ਉਹ ਉਹਨੂੰ ਗਿਫਟ ਕਰੂਗਾ। ਤੇ ਲੋ ਜੀ ਇਸ ਬੱਚੇ ਨੇ ਸਾਰਿਆਂ ਦਾ ਦਿਲ ਜਿੱਤਿਆ ਆ ਆਪਣੀ ਇਸ ਭਾਵਨਾ ਦਾ ਪ੍ਰਗਟਾਵਾ ਕਰਕੇ। ਤੇ ਇਸੇ ਤਰ੍ਹਾਂ ਜਿਵੇਂ ਮੈਂ ਗੱਲ ਕੀਤੀ ਆ ਕਿ ਸਾਡੇ ਆਪਣੇ ਭਾਈਚਾਰੇ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਮਦਦ ਆ ਉਹ ਕਰ ਰਹੇ ਆ ਇਸ ਵੇਲੇ ਮੁੜ ਵਸੇਬਾ ਕਾਰਜਾਂ ਦੇ ਵਿੱਚ ਵੀ, ਔਰ ਨਾਲ ਹੀ ਨਾਲ ਜਿਹੜੇ ਰਾਹਤ ਕਾਰਜ ਕਿਸੇ ਵੀ ਰੂਪ ਦੇ ਵਿੱਚ ਜਿਹੜੇ ਹੋ ਰਹੇ ਆ, ਔਰ ਜਿਸ ਵੀ ਰੂਪ ਦੇ ਵਿੱਚ ਜਿਹੜਾ ਵੀ ਇਨਸਾਨ ਇੱਕ ਦੂਸਰੇ ਦੇ ਕੰਮ ਆ ਰਿਹਾ, ਇੱਕ ਦੂਸਰੇ ਦੀ ਮਦਦ ਕਰ ਰਿਹਾ, ਇੱਕ ਦੂਸਰੇ ਦਾ ਸਹਾਰਾ ਬਣ ਰਿਹਾ, ਉਹਦੀ ਸ਼ਲਾਘਾ ਕਰਨੀ ਬਣਦੀ ਹੈ। ਤੇ ਲੋ ਜੀ ਕੁਛ ਦੋਸਤ ਜਿਹੜੇ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ, ਵਿਨੋਦ ਕੁਮਾਰ ਜੀ ਜੁੜੇ ਨੇ, ਤੇ ਇਹਨਾਂ ਨੇ ਕਿਹਾ ਜੀ ਮੈਂ ਫਸਟ ਟਾਈਮ ਦਿਸ ਰੇਡੀਓ ਪ੍ਰੋਗਰਾਮ ਸੁਣ ਰਿਹਾ, ਆਈ ਮਿਸ ਦਾ ਸਟਾਰਟਿੰਗ। ਅੱਛਾ, ਆਈ ਲਾਈਕ ਆਲ ਦਾ ਸੌਂਗਸ, ਥੈਂਕਸ ਫਾਰ ਨਾਈਸ ਮਿਊਜ਼ਿਕ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਵਿਨੋਦ ਜੀ। ਔਰ ਤੁਸੀਂ ਫਸਟ ਟਾਈਮ ਸੁਣ ਰਹੇ ਹੋ, ਬੜਾ ਚੰਗਾ ਲੱਗਿਆ ਕਿ ਪਹਿਲੀ ਵਾਰ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ। ਤੁਹਾਡਾ ਤਹਿ ਦਿਲ ਤੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ। ਅੱਗੇ ਤੋਂ ਵੀ ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ, ਔਰ ਸਾਡੇ ਨਾਲ ਜਿਹੜਾ ਰਾਬਤਾ ਜ਼ਰੂਰ ਬਣਾਇਆ ਕਰੋ। ਚੰਗਾ ਲੱਗਿਆ ਤੁਹਾਡਾ ਆਉਣਾ ਸਾਨੂੰ ਪ੍ਰੋਗਰਾਮ ਦੇ ਵਿੱਚ, ਔਰ ਤੁਹਾਨੂੰ ਗੀਤ ਸੰਗੀਤ ਪਸੰਦ ਆ ਰਿਹਾ ਉਸ ਦੇ ਲਈ ਵੀ ਤੁਹਾਡਾ ਧੰਨਵਾਦ ਹੈ। ਤੇ ਕੋਈ ਗੱਲ ਨੀ, ਸਵਾਲ ਆਪਾਂ ਕੋਈ ਹੋਰ ਪਾ ਦਿੰਨੇ ਆ, ਤੇ ਸਾਡੇ ਨਾਲ ਅਗਲੇ ਲਿਸਨਰ ਜਿਹੜੇ ਆ ਉਹ ਜੁੜੇ ਆ ਘੁੰਮਣ ਸਾਹਿਬ ਜੀ, ਹਰਜਿੰਦਰ ਸਿੰਘ ਘੁੰਮਣ ਬੱਸੀ ਪਠਾਣਾ ਤੋਂ ਦੇਖ ਲਓ ਇਸ ਵੇਲੇ ਸਾਡੇ ਨਾਲ ਬਣੇ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਦੁੱਧ ਅਤੇ ਪਾਣੀ ਲੜ ਪੈਂਦੇ ਹਨ, ਦੁੱਧ ਕਹਿੰਦਾ ਮੇਰਾ ਬਣ ਜਾਂਦਾ ਗਜਰੇਲਾ, ਤੇਰਾ ਮੂਲ ਨੌ ਪੈਂਦਾ ਲੈਲਾ, ਪਾਣੀ ਕਹਿੰਦਾ ਭਾਖੜਾ ਡੈਮ ਨਸ ਤੋੜ ਕੇ ਤੈਨੂੰ ਆਪਣਾ ਜ਼ੋਰ ਵਿਖਾ ਦੇਵਾਂ, ਤੇਰੇ ਜਵਾਕਾਂ ਗਾਵਾਂ ਤੇਰੀਆਂ ਪਾਕਿਸਤਾਨ ਪੁਜਾ ਦੇਵਾਂ। ਕਿਆ ਬਾਤ ਹੈ! ਸੋ ਲਓ ਜੀ, ਦੁੱਧ ਤੇ ਪਾਣੀ ਦੀ ਜਿਹੜੀ ਲੜਾਈ ਹੈ ਹਨਾ, ਉਹਦੇ ਵਿੱਚ ਫਿਰ ਪਾਣੀ ਜਿਹੜਾ ਆ ਉਹ ਫਿਰ ਧਮਕਾ ਰਿਹਾ ਹਨਾ। ਵੈਸੇ ਪਾਣੀ ਦਾ ਜਿਹੜਾ ਸੁਭਾਅ ਉਹ ਸਰਲ ਵੀ ਬਹੁਤ ਹੁੰਦਾ, ਪਰ ਕਹਿੰਦੇ ਹੁੰਦੇ ਵੀ ਜਦੋਂ ਆਪਣੀ ਆਈ ਤੇ ਆਉਂਦਾ ਤਾਂ ਤਬਾਹੀ ਜਿਹੜੀ ਆ ਉਹ ਵੀ ਬਹੁਤ ਬੁਰੀ ਤਰ੍ਹਾਂ ਮਚਾਉਂਦਾ। ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ, ਤੁਸੀਂ ਹਾਜ਼ਰੀ ਲਗਵਾਈ ਹੈ। ਔਰ ਘੁੰਮਣ ਸਾਹਿਬ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਜਿਹੜਾ ਇੱਕ ਨੰਬਰ ਮੈਨੂੰ ਭੇਜਿਆ ਸੀ ਉਸ ਨੰਬਰ ਨੂੰ ਮੈਂ ਐਡ ਕਰਕੇ ਵਟਸਐਪ ਦੇ ਵਿੱਚ ਤੁਹਾਨੂੰ ਇੱਕ ਸੁਨੇਹਾ ਵੀ ਭੇਜਿਆ ਸੀ, ਪਰ ਉਸ ਨੰਬਰ ਦੇ ਉੱਤੇ ਜਿਹੜਾ ਜਦੋਂ ਵੀ ਮੈਂ ਕੋਈ ਸੁਨੇਹਾ ਭੇਜਦੀ ਹਾਂ ਤੇ ਕੋਈ ਜਵਾਬ ਜਿਹੜਾ ਉਹ ਨਹੀਂ ਆਉਂਦਾ। ਜੇਕਰ ਉਹ ਤੁਹਾਡਾ ਨੰਬਰ ਨਹੀਂ ਹੈ ਤਾਂ ਜ਼ਰੂਰ ਦੱਸਿਓ, ਔਰ ਮੈਂ ਅੱਜ ਵੀ ਜਿਹੜਾ ਮੈਸੇਜ ਹੈ ਜ਼ਰੂਰ ਤੁਹਾਨੂੰ ਭੇਜਾਂਗੀ। ਤੇ ਲਓ ਜੀ, ਸਵਾਲ ਆਪਾਂ ਬਦਲ ਦਿੰਦੇ ਹਾਂ, ਸਮਾਂ ਬਹੁਤ ਥੋੜਾ ਬਚਿਆ, ਪਰ ਮੈਂ ਜਦੋਂ ਤੱਕ ਸਵਾਲ ਦਾ ਜਵਾਬ ਨਹੀਂ ਆਉਂਦਾ ਉਦੋਂ ਤੱਕ ਪ੍ਰੋਗਰਾਮ ਖਤਮ ਨਹੀਂ ਕਰਾਂਗੀ, ਮੈਂ ਵਾਅਦਾ ਕਰਦੀ ਹਾਂ। ਤੇ ਪ੍ਰੋਗਰਾਮ ਦੇ ਵਿੱਚ ਮੈਂ ਸਵਾਲ ਜਿਹੜਾ ਉਹ ਇਹ ਪਾਇਆ ਸੀ ਕਿ ਪ੍ਰੋਗਰਾਮ ਚ ਪਹਿਲਾ ਜਿਹੜਾ ਅੱਜ ਵਿਚਾਰ ਸੀ ਉਹ ਭੇਜਿਆ ਸੀ ਸਾਨੂੰ ਟੁੱਡੀ ਕੇ ਹਾਂਗਕਾਂਗ ਵਾਲੇ ਜਗਤਾਰ ਗਿੱਲ ਹੋਰਾਂ ਨੇ, ਤੇ ਉਹ ਵਿਚਾਰ ਸ਼ਾਇਦ ਤੁਸੀਂ ਨਹੀਂ ਸੁਣਿਆ ਜਾਂ ਫਿਰ ਪ੍ਰੋਗਰਾਮ ਦੇ ਉਸ ਹਿੱਸੇ ਨੂੰ ਤੁਸੀਂ ਨਹੀਂ ਸੁਣਿਆ ਹੋਣਾ। ਸੋ ਇਸ ਕਰਕੇ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਜਵਾਬ ਆ ਉਹ ਨਹੀਂ ਚਾਹਿਆ। ਵਿਨੋਦ ਕੁਮਾਰ ਹੋਰਾਂ ਨੇ ਵੀ ਦੱਸਤਾ ਕਿ ਮੈਂ ਪਹਿਲੀ ਵਾਰੀ ਪ੍ਰੋਗਰਾਮ ਚ ਆਇਆ ਤੇ ਉਹਨਾਂ ਨੇ ਸੁਣਿਆ ਵੀ ਨਹੀਂ ਆ ਉਹ ਪਹਿਲਾਂ ਵਾਲਾ ਜਿਹੜਾ ਵਿਚਾਰ ਹੈ। ਖੈਰ, ਤੁਸੀਂ ਬਹੁਤ ਸੌਖਾ ਜਿਹਾ ਸਵਾਲ ਹੈ, ਹੁਣੇ ਹੀ ਮੈਂ ਹਲੇ ਖਬਰ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਸਾਂਝੀ ਕੀਤੀ ਹੈ। ਔਰ ਅਸੀਂ ਇੱਕ ਸੰਸਥਾ ਦੇ ਬਾਰੇ ਗੱਲ ਕੀਤੀ ਸੀ ਪ੍ਰੋਗਰਾਮ ਦੇ ਵਿੱਚ, ਜਿਨ੍ਹਾਂ ਨੇ ਅੱਗ ਬੁਝਾਉਣ ਵੇਲੇ ਵੀ ਕੁਛ ਜਿਹੜੀ ਮਦਦ ਕੀਤੀ ਸੀ ਤੇ ਉਸ ਤੋਂ ਬਾਅਦ ਜਿਹੜਾ ਲੰਗਰ ਪਾਣੀ ਆ ਰਸਦ ਆ ਉਹ ਵੀ ਪਹੁੰਚਾਈ ਸੀ। ਔਰ ਅਸੀਂ ਬਹੁਤ ਸਾਰੀਆਂ ਵੈਸੇ ਇਹੋ ਜਿਹੀਆਂ ਸੰਸਥਾਵਾਂ ਦੇ ਨਾਲ ਗੱਲਬਾਤ ਕੀਤੀ ਸੀ। ਪਿਛਲੇ ਹਫ਼ਤੇ ਵੀ ਅਸੀਂ ਆਸਟ੍ਰੇਲੀਅਨ ਸਿੱਖ ਵਾਲੰਟੀਅਰਸ ਦੇ ਨਾਲ ਗੱਲਬਾਤ ਕੀਤੀ ਸੀ, ਪਰ ਉਸ ਤੋਂ ਵੀ ਪਹਿਲਾਂ ਇੱਕ ਗੱਲਬਾਤ ਜਿਹੜੀ ਸੀ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਕੀਤੀ ਸੀਗੀ। ਜੇਕਰ ਤੁਹਾਨੂੰ ਉਸ ਗੱਲਬਾਤ ਦੇ ਬਾਰੇ ਪਤਾ ਹੈ ਉਹ ਕਿਹੜੀ ਸੰਸਥਾ ਸੀ, ਕਿਹੜੇ ਸੰਸਥਾ ਦੇ ਨੁਮਾਇੰਦੇ ਨਾਲ ਕੀਤੀ ਸੀ, ਤੁਸੀਂ ਸਾਨੂੰ ਉਹ ਦੱਸ ਸਕਦੇ ਹੋ? ਦੋ ਸਵਾਲ ਪਾ ਦਿੰਦੇ ਹਾਂ, ਤੁਹਾਡੇ ਲਈ ਵੀ ਈਜ਼ੀ ਹੋ ਜਾਏਗਾ। ਜਾਂ ਫਿਰ ਹੁਣੇ ਹੁਣੇ ਜਿਹੜੀ ਖਬਰ ਮੈਂ ਸਾਂਝੀ ਕੀਤੀ ਹੈ, ਉਸ ਖਬਰ ਦੇ ਵਿੱਚ ਇੱਕ 7 ਸਾਲਾ ਬੱਚੇ ਦਾ ਮੈਂ ਜ਼ਿਕਰ ਕੀਤਾ, ਤੁਸੀਂ ਦੱਸਣਾ ਉਸ ਬੱਚੇ ਦਾ ਨਾਮ ਕੀ ਹੈ ਤੇ ਬੱਚਾ ਜਿਹੜਾ ਕਿਸ ਸੂਬੇ ਨੂੰ ਸੰਬੰਧਿਤ ਹੈ। ਸੋ ਬੱਚੇ ਦਾ ਨਾਮ ਦੱਸਣਾ ਜੀ, ਉਸ 7 ਸਾਲਾ ਬੱਚੇ ਦਾ ਨਾਮ ਕੀ ਹੈ ਤੇ ਕਿਸ ਸੂਬੇ ਨਾਲ ਉਹ ਬੱਚਾ ਜਿਹੜਾ ਉਹ ਸੰਬੰਧ ਰੱਖਦਾ। ਤੁਸੀਂ ਜਲਦੀ ਜਲਦੀ ਆਪਣੇ ਜਵਾਬ ਸਾਨੂੰ ਭੇਜ ਦਿਓ ਤੇ ਬਹੁਤ ਜਲਦੀ ਅਸੀਂ ਜਿਹੜਾ ਸਹੀ ਜਵਾਬ ਹੈ ਉਹ ਤੁਹਾਡੇ ਨਾਲ ਸਾਂਝਾ ਕਰਕੇ ਤੇ ਤੁਹਾਡੀਆਂ ਜਿਹੜੀਆਂ ਟਿਕਟਾਂ ਦੇ ਜੇਤੂ ਦਾ ਨਾਮ ਉਹ ਅਸੀਂ ਅਨਾਊਂਸ ਕਰ ਦਿਆਂਗੇ। ਤੇ ਲਓ ਜੀ, ਤੁਸੀਂ ਹੁਣ ਦੇਰੀ ਨਾ ਕਰੋ, ਜਲਦੀ ਜਲਦੀ ਤੁਸੀਂ ਭੇਜੋ ਸਾਨੂੰ ਜਵਾਬ ਤੇ ਅਸੀਂ ਤੁਹਾਨੂੰ ਫਿਰ ਜਲਦੀ ਜਲਦੀ ਜਿਹੜਾ ਨਤੀਜਾ ਆ, ਰਿਜ਼ਲਟ ਆ, ਉਹ ਅਨਾਊਂਸ ਕਰਦੇ ਆ। ਤੇ ਲਓ ਉਸ ਦੌਰਾਨ ਇੱਕ ਗੀਤ ਆਪਾਂ ਸੁਣ ਲੈਂਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ, ਤੇ ਆਉਂਦੇ ਹਾਂ ਬਹੁਤ ਜਲਦੀ ਵਾਪਸ। ਲਓ ਜੀ, ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ। ਗੀਤ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਵੈਸੇ ਵਿਨੋਦ ਹੋਰਾਂ ਨੇ ਦੱਸਿਆ ਵੀ ਅੱਜ ਉਹਨਾਂ ਨੂੰ ਗੀਤ ਸਾਰੇ ਹੀ ਬੜੇ ਪਸੰਦ ਆਏ। ਧੰਨਵਾਦ ਵਿਨੋਦ ਜੀ ਤੁਹਾਡਾ, ਤੇ ਹੋਰ ਵੀ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਜਤਿੰਦਰ ਸੰਧੂ ਸਾਹਿਬ ਸਾਡੇ ਨਾਲ ਜੁੜੇ ਨੇ ਤੇ ਇਹਨਾਂ ਨੇ ਜਵਾਬ ਬਿਲਕੁਲ ਸਹੀ ਭੇਜਿਆ, ਤੇ ਜਤਿੰਦਰ ਜੀ ਧੰਨਵਾਦ ਤੁਹਾਡੇ ਜਵਾਬ ਦੇ ਲਈ ਵੀ। ਪਰ ਤੁਸੀਂ ਸਾਨੂੰ ਇੰਨਾ ਜ਼ਰੂਰ ਦੱਸਿਓ ਕਿ ਤੁਸੀਂ ਸਾਨੂੰ ਜਵਾਬ ਕਿੱਥੋਂ ਭੇਜਿਆ, ਕਿਹੜੇ ਸ਼ਹਿਰ ਤੋਂ ਤੁਸੀਂ ਸਾਡੇ ਨਾਲ ਬਣੇ ਹੋਏ ਹੋ। ਜਲਦੀ ਜਲਦੀ ਆਪਣਾ ਇਹ ਵੀ ਜਵਾਬ ਸਾਨੂੰ ਜ਼ਰੂਰ ਭੇਜ ਦਿਓ। ਤੇ ਇਸ ਤੋਂ ਪਹਿਲਾਂ ਵਿਨੋਦ ਕੁਮਾਰ ਹੋਰੀ ਸਾਡੇ ਨਾਲ ਜੁੜੇ ਸੀਗੇ, ਵਿਨੋਦ ਕੁਮਾਰ ਹੋਰਾਂ ਨੇ ਵੀ ਜਵਾਬ ਭੇਜ ਦਿੱਤਾ। ਤੁਹਾਡਾ ਸ਼ਹਿਰ ਬਿਲਕੁਲ ਸਹੀ ਹੈ ਵਿਨੋਦ ਜੀ, ਪਰ ਨਾਮ ਚ ਥੋੜੀ ਜਿਹੀ ਗੜਬੜ ਹੋ ਗਈ ਹੈ। ਨਾਮ ਜਿਹੜਾ ਉਹ ਸ਼ਾਇਦ ਤੁਹਾਨੂੰ ਸੁਣਨ ਦੇ ਵਿੱਚ ਕੋਈ ਗਲਤੀ ਲੱਗੀ ਹੈ ਵੈਸੇ। ਤੇ ਜੇਕਰ ਸੁਣਨ ਚ ਗਲਤੀ ਲੱਗੀ ਆ ਤਾਂ ਤੁਸੀਂ ਉਹਨੂੰ ਜਵਾਬ ਜਿਹੜਾ ਨਾਮ ਆ ਉਹਨੂੰ ਸਹੀ ਕਰਕੇ ਭੇਜ ਦਿੰਦੇ ਤਾਂ ਫੇਰ ਤੁਹਾਡਾ ਜਵਾਬ ਜਿਹੜਾ ਸੀ ਉਹ ਸਹੀ ਹੋ ਜਾਣਾ ਸੀ, ਪਰ ਫਿਲਹਾਲ ਤੁਹਾਡਾ ਜਿਹੜਾ ਨਾਮ ਨਾ ਸਹੀ ਹੋਣ ਕਾਰਨ ਜਿਹੜਾ ਜਵਾਬ ਹੈ ਉਹ ਸਹੀ ਨਹੀਂ ਮੰਨਿਆ ਜਾ ਸਕਦਾ। ਤੇ ਇਸ ਤੋਂ ਪਹਿਲਾਂ ਅਮਰਜੀਤ ਕੌਰ ਜਿਹੜੇ ਕਿ ਸਾਡੇ ਨਾਲ ਹੁਣ ਫਿਰ ਦੁਬਾਰਾ ਫੋਨ ਲਾਈਨ ਤੇ ਜੁੜੇ ਸੀਗੇ, ਉਹਨਾਂ ਨੇ ਸਾਨੂੰ ਜਿਹੜੀਆਂ ਆਰਗੇਨਾਈਜੇਸ਼ਨਸ ਦੇ ਬਾਰੇ ਅਸੀਂ ਇੱਕ ਸਵਾਲ ਪਾਇਆ ਸੀਗਾ ਉਹਦਾ ਜਵਾਬ ਬਿਲਕੁਲ ਸਹੀ ਦੇ ਦਿੱਤਾ ਆ, ਔਰ ਉਹ ਵੀ ਹੱਕਦਾਰ ਬਣਦੇ ਆ ਜਵਾਬ ਜਿਹੜਾ ਸਹੀ ਜਿੱਤਣ ਦੇ। ਤੇ ਲਓ ਜੀ ਫਿਰ ਮੈਨੂੰ ਲੱਗਦਾ ਵੀ ਆਪਾਂ ਜਿਹੜੇ ਦੋ ਵਿਨਰ ਉਹ ਕੱਢਦੇ ਨੇ, ਵੈਸੇ ਅਸੀਂ ਇੱਕੋ ਹੀ ਵਿਨਰ ਕੱਢਣਾ ਸੀਗਾ, ਪਰ ਲਓ ਜੀ ਤੁਹਾਡੇ ਲਈ ਆਪਾਂ ਦਿਲ ਖੋਲ ਦਿੱਤਾ ਆ ਤੇ ਅਮਰਜੀਤ ਕੌਰ ਹੋਰਾਂ ਨੂੰ ਵੀ ਆਪਾਂ ਜਿਹੜੀਆਂ ਟਿਕਟਸ ਆ ਉਹ ਪਹੁੰਚਦੀਆਂ ਕਰਾਂਗੇ। ਔਰ ਇਸ ਦੇ ਨਾਲ ਹੀ ਸਾਡੇ ਨਾਲ ਜਤਿੰਦਰ ਸੰਧੂ ਹੋਰੀ ਜੇਕਰ ਦੱਸ ਦਿੰਦੇ ਆ ਵੀ ਉਹ ਕਿੱਥੋਂ ਸਾਡੇ ਨਾਲ ਜੁੜੇ ਨੇ, ਤਾਂ ਆਪਾਂ ਮੈਲਬਰਨ ਤੋਂ ਜੇ ਹੈਗੇ ਆ ਤਾਂ ਤੁਸੀਂ ਫਿਰ ਜਿਹੜੀਆਂ ਟਿਕਟਸ ਆ ਉਹ ਜਿੱਤਣ ਦੇ ਹੱਕਦਾਰ ਬਣ ਚੁੱਕੇ ਹੋ ਜਤਿੰਦਰ ਜੀ। ਤੇ ਤੁਸੀਂ ਸਾਨੂੰ ਪਲੀਜ਼ ਦੱਸਿਓ ਜਲਦੀ ਜਲਦੀ ਕਿ ਤੁਸੀਂ ਸਾਡੇ ਨਾਲ ਕਿੱਥੋਂ ਸਾਂਝ ਬਣਾਈ ਹੋਈ ਹੈ, ਤੇ ਜੇਕਰ ਤੁਸੀਂ ਮੈਲਬਰਨ ਤੋਂ ਹੋ ਤਾਂ ਤੁਸੀਂ ਪੱਕਾ ਜਿਹੜੀਆਂ ਟਿਕਟਸ ਆ ਉਹ ਜਿੱਤ ਗਏ ਹੋ, ਜੇਕਰ ਤੁਸੀਂ ਮੈਲਬਰਨ ਤੋਂ ਨਹੀਂ ਹੋ ਤਾਂ ਫੇਰ ਜਿਹੜੀਆਂ ਅਸੀਂ ਇਹ ਟਿਕਟਾਂ ਆ ਉਹ ਵਿਨੋਦ ਕੁਮਾਰ ਹੋਰਾਂ ਦੇ ਜਵਾਬ ਉਡੀਕਣ ਤੱਕ ਉਹਨਾਂ ਲਈ ਰੱਖ ਸਕਦੇ ਹਾਂ। ਪਰ ਤੁਸੀਂ ਸਾਨੂੰ ਜਲਦੀ ਜਲਦੀ ਜ਼ਰੂਰ ਦੱਸਿਓ ਕਿ ਤੁਸੀਂ ਕਿੱਥੋਂ ਸਾਨੂੰ ਆਪਣਾ ਮੈਸੇਜ ਕੀਤਾ, ਤੁਹਾਡਾ ਜਵਾਬ ਬਿਲਕੁਲ ਸਹੀ ਹੈ, ਨਾਮ ਵੀ ਸਹੀ ਹੈ, ਔਰ ਤੁਸੀਂ ਸੂਬੇ ਦੀ ਗੱਲ ਕੀਤੀ ਉਹ ਵੀ ਬਿਲਕੁਲ ਸਹੀ ਆ, ਤੇ ਤੁਸੀਂ ਸਾਨੂੰ ਜਲਦੀ ਜਲਦੀ ਹੁਣ ਇਹੀ ਦੱਸ ਦਿਓ ਕਿ ਤੁਸੀਂ ਸਾਡੇ ਨਾਲ ਜੁੜੇ ਕਿੱਥੋਂ। ਤੇ ਵਿਨੋਦ ਜੀ ਤੁਸੀਂ ਜੇਕਰ ਆਪਣਾ ਜਿਹੜਾ ਜਵਾਬ ਆ ਉਹਦੇ ਵਿੱਚ ਬੱਚੇ ਦਾ ਜਿਹੜਾ ਨਾਮ ਆ ਉਹਨੂੰ ਦਰੁਸਤ ਕਰਕੇ ਭੇਜਦੇ ਤਾਂ ਤੁਹਾਡਾ ਜਵਾਬ ਬਿਲਕੁਲ ਸਹੀ ਹੋਣਾ ਸੀ, ਕਿਉਂਕਿ ਤੁਹਾਡਾ ਜਵਾਬ ਜਿਹੜਾ ਆ ਉਹ ਅਮਰਜੀਤ ਕੌਰ ਹੋਰਾਂ ਦੇ ਫੋਨ ਤੋਂ ਬਾਅਦ ਬਿਲਕੁਲ ਤਕਰੀਬਨ ਬਾਅਦ ਚ ਆ ਗਿਆ ਸੀਗਾ ਤੇ ਤੁਸੀਂ ਡਿਜ਼ਰਵ ਕਰਦੇ ਸੀ। ਬਿਲਕੁਲ ਜੀ ਲਓ ਜੀ ਵਿਨੋਦ ਕੁਮਾਰ ਜੀ ਨੇ ਵੀ ਨਾਮ ਜਿਹੜਾ ਉਹ ਸਾਨੂੰ ਭੇਜ ਦਿੱਤਾ ਆ, ਤੇ ਹੁਣ ਤੁਹਾਡਾ ਤਾਂ ਜਿਹੜਾ ਜਵਾਬ ਤਾਂ ਸਹੀ ਹੋ ਗਿਆ, ਪਰ ਹੁਣ ਸਾਨੂੰ ਇਹ ਦੇਖਣਾ ਪੈਣਾ ਵੀ ਜਤਿੰਦਰ ਜੀ ਅਸੀਂ ਕਹਿੰਦੇ ਮੈਲਬਰਨ ਤੋਂ, ਸੋ ਜਤਿੰਦਰ ਤੁਸੀਂ ਇਸ ਜਵਾਬ ਦਾ ਜਿਹੜਾ ਇਸ ਸਵਾਲ ਦਾ ਜਿਹੜਾ ਸਹੀ ਜਵਾਬ ਸਾਡੇ ਤੱਕ ਪਹੁੰਚਾਇਆ, ਸੋ ਇਸ ਕਰਕੇ ਟਿਕਟਾਂ ਜਿਹੜੀਆਂ ਆ ਉਹ ਜਤਿੰਦਰ ਹੋਰਾਂ ਨੂੰ ਹੀ ਹੋਣ ਦਿੱਤੀਆਂ ਜਾਣਗੀਆਂ। ਜਤਿੰਦਰ ਜੀ ਤੁਸੀਂ ਜਿਹੜੀਆਂ ਟਿਕਟਸ ਆ ਉਹ ਸਾਡੇ ਮੈਲਬਰਨ ਸਟੂਡੀਓ ਤੋਂ ਪ੍ਰਾਪਤ ਕਰ ਸਕਦੇ ਹੋ, ਤੁਸੀਂ ਇੱਕ ਫੋਨ ਨੰਬਰ ਨੋਟ ਕਰੋ ਔਰ ਇਸ ਫੋਨ ਨੰਬਰ ਤੇ ਤੁਸੀਂ ਸਾਨੂੰ ਕਾਲ ਜ਼ਰੂਰ ਕਰੋ ਆਪਣੀਆਂ ਟਿਕਟਾਂ ਜਿਹੜੀਆਂ ਲੈਣ ਦੇ ਲਈ। ਸੋ ਨੰਬਰ ਹੈ ਜੀ 0404309004003, ਸੋ 0403-904-003। ਇੱਕ ਵਾਰ ਫੇਰ ਨੰਬਰ ਮੈਂ ਬੋਲ ਦਿੰਨੀ ਆ 0403-904-003। ਸੋ ਇਸ ਫੋਨ ਨੰਬਰ ਤੇ ਕਾਲ ਕਰਕੇ ਤੁਸੀਂ ਜਿਹੜੀਆਂ ਆਪਣੀਆਂ ਟਿਕਟਸ ਆ ਉਹ ਸਾਡੇ ਤੋਂ ਪ੍ਰਾਪਤ ਕਰ ਸਕਦੇ ਹੋ। ਸੋ ਜਤਿੰਦਰ ਤੁਸੀਂ ਵਿਨਰ ਹੋ, ਤੁਹਾਨੂੰ ਵਧਾਈ ਹੈ ਜੀ ਅੱਜ ਦਾ ਇਹ ਜਿਹੜਾ ਕੰਟੈਸਟ ਆ ਜਿੱਤਣ ਦੇ ਲਈ। ਵੈਸੇ ਕੰਟੈਸਟ ਤਾਂ ਨਹੀਂ ਸੀਗਾ, ਗੱਲੀ ਬਾਤੀ ਕਹਿ ਲਓ ਕਿ ਇੱਕ ਮੌਕਾ ਸੀ ਤੁਹਾਡੇ ਲਈ ਟਿਕਟਾਂ ਜਿੱਤਣ ਦਾ। ਸੋ ਫਿਲਮ ਤਾਨਾ ਜੀ ਦੀਆਂ ਦੋ ਟਿਕਟਸ ਜਿਹੜੀਆਂ ਆ ਉਹ ਤੁਸੀਂ ਜਿੱਤਣ ਦੇ ਹੱਕਦਾਰ ਬਣ ਗਏ ਹੋ, ਤੇ ਐਨੀ ਟਾਈਮ ਤੁਸੀਂ ਸਾਨੂੰ ਕਾਲ ਕਰਕੇ ਜਿਹੜਾ ਟਿਕਟਾਂ ਪ੍ਰਾਪਤ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਅਮਰਜੀਤ ਕੌਰ ਹੋਰਾਂ ਨੇ ਵੀ ਜਿਹੜੀ ਸੰਸਥਾ ਦਾ ਸਹੀ ਨਾਮ ਦੱਸਿਆ ਤੇ ਟਿਕਟਾਂ ਤੁਸੀਂ ਵੀ ਜਿੱਤਣ ਦੇ ਹੱਕਦਾਰ ਹੋ ਗਏ ਹੋ, ਤੁਸੀਂ ਵੀ ਸਾਡੇ ਤੋਂ ਜਦੋਂ ਮਰਜ਼ੀ ਜਿਹੜੀਆਂ ਟਿਕਟਸ ਲੈ ਸਕਦੇ ਹੋ। ਵਿਨੋਦ ਜੀ ਤੁਹਾਡੇ ਤੋਂ ਮਾਫੀ ਚਾਹਾਂਗੇ ਕਿਉਂਕਿ ਤੁਸੀਂ ਨਾਮ ਦੱਸਣ ਦੇ ਵਿੱਚ ਥੋੜੀ ਦੇਰੀ ਕਰ ਦਿੱਤੀ, ਪਰ ਕੋਈ ਗੱਲ ਨੀ, ਅੱਗੇ ਮੌਕੇ ਜਿਹੜੇ ਹੋਰ ਵੀ ਆਉਂਦੇ ਰਹਿਣੇ ਆ ਤੇ ਆਪਾਂ ਤੁਹਾਡੇ ਲਈ ਇਹੋ ਜਿਹੇ ਡਰਾ ਜਿਹੜੇ ਉਹ ਲੈ ਕੇ ਆਉਂਦੇ ਰਹਿਣਾ। ਤੁਸੀਂ ਸਾਡੇ ਨਾਲ ਪ੍ਰੋਗਰਾਮਾਂ ਦੌਰਾਨ ਜੁੜੇ ਰਿਹਾ ਕਰੋ ਔਰ ਆਪਾਂ ਤੁਹਾਡੇ ਨਾਲ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਸਾਂਝ ਆ ਉਹ ਇਸੇ ਤਰ੍ਹਾਂ ਬਣਾਉਂਦੇ ਰਹਾਂਗੇ। ਤੇ ਅੱਜ ਦੇ ਪ੍ਰੋਗਰਾਮ ਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ, ਮੇਰੇ ਵੱਲੋਂ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਊਣਤਾਈਆਂ ਪ੍ਰੋਗਰਾਮ ਚ ਰਹਿ ਜਾਂਦੀਆਂ ਨੇ ਉਹਨਾਂ ਕਮੀਆਂ ਦੇ ਲਈ ਮੈਂ ਮਾਫੀ ਵੀ ਦਰਜ ਕਰਦੀ ਹਾਂ, ਪਰ ਮੈਂ ਨਾਲ ਹੀ ਨਾਲ ਤੁਹਾਡੇ ਅੱਗੇ ਇਹ ਬੇਨਤੀ ਇਹ ਅਰਜ਼ ਇਹ ਗੁਜ਼ਾਰਿਸ਼ ਵੀ ਕਰਦੀ ਹਾਂ ਕਿ ਤੁਸੀਂ ਸਾਡੀ ਜਿਹੜੀ ਫੀਡਬੈਕ ਆ ਸਾਨੂੰ ਜ਼ਰੂਰ ਦਿਆ ਕਰੋ ਪ੍ਰੋਗਰਾਮਾਂ ਦੀ ਕਿ ਕਿਸ ਪ੍ਰੋਗਰਾਮ ਦੇ ਵਿੱਚ ਕੀ ਕਮੀ ਰਹੀ ਆ ਔਰ ਕਿਸ ਤਰ੍ਹਾਂ ਅਸੀਂ ਉਹਨਾਂ ਕਮੀਆਂ ਨੂੰ ਸੁਧਾਰ ਸਕਦੇ ਹਾਂ। ਤੇ ਲਓ ਜੀ ਫੀਡਬੈਕ ਦੇਣ ਦੇ ਲਈ ਈਮੇਲ ਨੋਟ ਕਰੋ, ਪਤਾ ਸਾਡਾ ਹੈਗਾ feedback@harmanradio.com। ਸੋ ਇਸ ਪਤੇ ਤੇ ਜਾ ਕੇ ਤੁਸੀਂ ਸਾਨੂੰ ਸਾਡੀ ਫੀਡਬੈਕ ਜ਼ਰੂਰ ਦਿਆ ਕਰੋ ਤੇ ਅੱਜ ਦੀਆਂ ਕਮੀਆਂ ਦੇ ਲਈ ਮਾਫੀ, ਪਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਸੁਧਾਰ ਲੈ ਕੇ ਆਵਾਂਗੇ ਇਸ ਵਾਅਦੇ ਦੇ ਨਾਲ। ਅੱਜ ਦਾ ਇਹ ਪ੍ਰੋਗਰਾਮ ਹੁਣ ਮੈਨੂੰ ਇੱਥੇ ਹੀ ਰੋਕਣਾ ਪੈਣਾ, ਪਰ ਇਸ ਤੋਂ ਪਹਿਲਾਂ ਕੁਛ ਹੋਰ ਦੋਸਤ ਸਾਡੇ ਨਾਲ ਜੁੜੇ ਨੇ, ਮੈਂ ਉਹਨਾਂ ਦੀਆਂ ਉਹਨਾਂ ਦੇ ਜਿਹੜੇ ਸੁਨੇਹੇ ਆ ਉਹ ਜ਼ਰੂਰ ਮੈਂ ਸ਼ਾਮਲ ਕਰ ਲਵਾਂ। ਕਹਿੰਦੇ ਭੈਣ ਜੀ ਦੁੱਧ ਤੇ ਪਾਣੀ ਦਾ ਪਿਆਰ ਵੀ ਗੁਰਬਾਣੀ ਚ ਕਿਹਾ ਗਿਆ ਕਿ ਜਦ ਤੱਕ ਪਾਣੀ ਕਹਿੰਦਾ ਮੈਂ ਸੜ ਨਹੀਂ ਜਾਂਦਾ ਤੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ, ਪਹਿਲਾਂ ਮੈਂ ਸੜਾਂਗਾ ਫੇਰ ਤੇਰੀ ਵਾਰੀ ਆਵੇਗੀ। ਮੈਨੂੰ ਲੱਗਦਾ ਇਹ ਘੁੰਮਣ ਸਾਹਿਬ ਨੇ ਹੀ ਸਾਡੇ ਨਾਲ ਸਾਂਝ ਬਣਾਈ ਹੈ ਦੁਬਾਰਾ। ਨਹੀਂ, ਇਹ ਸਾਡੇ ਨਾਲ ਕੋਈ ਹੋਰ ਸਰੋਤੇ ਜੁੜੇ ਨੇ, ਉਹਨਾਂ ਨੇ ਆਪਣਾ ਨਾਮ ਨਹੀਂ ਦੱਸਿਆ। ਸ਼ਾਇਦ ਕੁਲਜੀਤ ਦੇ ਨਾਮ ਤੋਂ ਕੋਈ ਈਮੇਲ ਹੈ ਜੀ ਸਾਡੇ ਤੱਕ ਪਹੁੰਚੀ। ਤੁਸੀਂ ਆਪਣਾ ਨਾਮ ਦੱਸਦੇ ਤਾਂ ਹੋਰ ਵੀ ਬਹੁਤ ਖੁਸ਼ੀ ਹੁੰਦੀ। ਬਹੁਤ ਚੰਗਾ ਲੱਗਿਆ ਕਿ ਤੁਸੀਂ ਘੁੰਮਣ ਸਾਹਿਬ ਵੱਲੋਂ ਜਿਹੜਾ ਇੱਕ ਵਿਚਾਰ ਸਾਂਝਾ ਕੀਤਾ ਗਿਆ ਸੀ ਉਹਦੇ ਬਾਬਤ ਆਪਣਾ ਵੀ ਜਿਹੜਾ ਪੱਖ ਆ ਉਹ ਰੱਖਿਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਜਤਿੰਦਰ ਸੰਧੂ ਕਹਿੰਦੇ ਆ ਜੀ ਧੰਨਵਾਦ ਬਹੁਤ ਬਹੁਤ ਹਰਮਨ ਰੇਡੀਓ ਦਾ, ਬਾਬਾ ਜੀ ਮੇਰ ਰੱਖੇ ਸਭ ਤੇ। ਧੰਨਵਾਦ ਹੈ ਜੀ ਤੁਹਾਡਾ ਵੀ, ਤੁਸੀਂ ਹਰਮਨ ਰੇਡੀਓ ਦੇ ਹੀ ਪਰਿਵਾਰ ਦੇ ਇੱਕ ਮੈਂਬਰ ਹੋ ਕਿਉਂਕਿ ਤੁਸੀਂ ਸਾਡੇ ਨਾਲ ਜੁੜਦੇ ਹੋ ਔਰ ਪ੍ਰੋਗਰਾਮਾਂ ਦੇ ਵਿੱਚ ਸਾਂਝ ਬਣਾਉਂਦੇ ਹੋ, ਕਿਉਂਕਿ ਸਾਂਝਾਂ ਜਿਹੜੀਆਂ ਆ ਇਹ ਬਣੀਆਂ ਰਹਿਣੀਆਂ ਬਹੁਤ ਜ਼ਰੂਰੀ ਆ ਔਰ ਇਹ ਸਾਂਝਾਂ ਹੀ ਜਿਹੜੀਆਂ ਅਸਲ ਦੇ ਵਿੱਚ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਂਦੀਆਂ ਔਰ ਇਸੇ ਤਰ੍ਹਾਂ ਭਾਵੇਂ ਆਵਾਜ਼ ਦੀ ਇਸ ਸਫ਼ਰ ਜਾਂ ਫਿਰ ਆਵਾਜ਼ ਦੀਆਂ ਇਹਨਾਂ ਤਰੰਗਾਂ ਦੇ ਨਾਲ ਹੀ ਜਿਹੜੀਆਂ ਸਾਡੀਆਂ ਸਾਂਝਾਂ ਬਣੀਆਂ, ਪਰ ਅਸੀਂ ਹਮੇਸ਼ਾ ਪਰਮਾਤਮਾ ਦੇ ਅੱਗੇ ਇਹੀ ਦੁਆ ਕਰਾਂਗੇ ਕਿ ਸਾਡੀਆਂ ਇਹ ਸਾਂਝਾਂ ਜਿਹੜੀਆਂ ਉਹ ਹਮੇਸ਼ਾ ਬਣੀਆਂ ਰਹਿਣ। ਸੋ ਪਰਮਾਤਮਾ ਤੁਹਾਡੇ ਉੱਤੇ ਵੀ ਮਿਹਰ ਭਰਿਆ ਹੱਥ ਰੱਖਣ ਔਰ ਲਓ ਜੀ ਇਸੇ ਹੀ ਦੁਆ ਤੇ ਅਰਦਾਸ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਇੱਥੇ ਖਤਮ ਕਰਦੇ ਹਾਂ। ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਚ ਫਿਰ ਮੈਂ ਹਾਜ਼ਰ ਹੋਵਾਂਗੀ ਅਮਰਦੀਪ ਸ਼ਾਮ 7 ਵਜੇ ਤੋਂ 8 ਵਜੇ ਦੌਰਾਨ। ਪਰ ਹਰਮਨ ਰੇਡੀਓ ਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਆ ਚੱਲਦੇ ਰਹਿਣੇ ਆ, ਸੋ ਤੁਸੀਂ ਉਹਨਾਂ ਪ੍ਰੋਗਰਾਮਾਂ ਦਾ ਆਨੰਦ ਜ਼ਰੂਰ ਮਾਣਿਓ। ਤੁਹਾਡੇ ਲਈ ਪ੍ਰੋਗਰਾਮ ਹਰਮਨ ਰੇਡੀਓ ਜੰਕਸ਼ਨ ਵੀ ਜਿਹੜਾ ਲੈ ਕੇ ਹਾਜ਼ਰ ਹੋਣਗੇ ਮਨਦੀਪ ਢਿੱਲੋਂਹਰੀ ਔਰ ਉਸ ਪ੍ਰੋਗਰਾਮ ਨੂੰ ਵੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਔਰ ਉਹ ਪ੍ਰੋਗਰਾਮ ਜਿਹੜਾ ਉਹ ਪਟਿਆਲਾ ਤੋਂ ਪ੍ਰਸਾਰਿਤ ਕੀਤਾ ਜਾਂਦਾ ਹੈ। ਤੇ ਲਓ ਜੀ ਪ੍ਰੋਗਰਾਮ ਹੋਰ ਵੀ ਚੱਲਦੇ ਰਹਿਣੇ ਆ, ਤੁਸੀਂ ਲਓ ਪ੍ਰੋਗਰਾਮਾਂ ਦਾ ਲੁਤਫ ਤੇ ਮੈਨੂੰ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 6173106-5394।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਨੀ ਮੈਂ ਕੱਲਾ ਕੱਲਾ ਮਾਪਿਆਂ ਦਾ ਪੁੱਤ ਹਾਂ, ਉਹ ਜਦੋਂ ਨਿਕਲਾ ਮੈਂ ਡੋਰ ਸ਼ੋਰ ਮਾਰ ਕੇ, ਉਹ ਗੱਡੀ ਮਿੱਤਰਾਂ ਨੇ ਰੱਖੀ ਘਰੇ ਮਹਿੰਗੀ ਨੀ, ਉਹ ਜਦੋਂ ਬੈਠਦਾ ਹਾਂ ਜੁੱਤੀ ਛੁੱਤੀ ਚਾੜ ਕੇ। ਨੀ ਮੈਂ ਕੱਲਾ ਕੱਲਾ ਮਾਪਿਆਂ ਦਾ ਪੁੱਤ ਹਾਂ, ਉਹ ਜਦੋਂ ਨਿਕਲਾ ਮੈਂ ਡੋਰ ਸ਼ੋਰ ਮਾਰ ਕੇ, ਗੱਡੀ ਮਿੱਤਰਾਂ ਨੇ ਰੱਖੀ।
just give it to me. No jeans, no dresses, no tees, no. My queen, she's in a sari. Yeah, keep it busy, like you're a deli. You gotta rep the team, shawty. I know the facts of murders, me you should be checking, cause I wanna make you mad on me. Rock with me. ਜਦੋਂ ਪਾ ਕੇ ਨੀ ਤੂੰ ਨਿਕਲੇ ਮੁੰਡਿਆਂ ਦੇ ਸੀਨਿਆਂ ਚੋਂ ਦਿਲ ਉਦੋਂ ਫਿਸਲੇ ਬਲੈਕ ਯੈਲੋ ਰੈਡ ਜਦੋਂ ਪਾ ਕੇ ਨੀ ਤੂੰ ਨਿਕਲੇ ਮੁੰਡਿਆਂ ਦੇ ਸੀਨਿਆਂ ਚੋਂ ਦਿਲ ਉਦੋਂ ਫਿਸਲੇ ਕਹਿਣੋ ਦਿਲ ਵਾਲੀ ਗੱਲ ਕਹਿਣੋ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕਹਿਣੋ ਗੁਰੂ ਡਰਦਾ ਤੈਨੂੰ ਸੂਟ ਸੂਟ ਕਰਦਾ ਉਨੀ ਤੂੰ ਲੱਗਦੀ ਪੰਜਾਬਣ ਲੱਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ ਤੈਨੂੰ ਸੂਟ ਸੂਟ ਕਰਦਾ
ਸੁਣ ਹੁਸਣ ਦੀ ਏ ਸਰਕਾਰੇ ਹੌਲੀ ਆਪ ਤੂੰ ਨਖਰੇ ਪਾਰੇ ਸਾਡੀ ਕਾਦੀ ਐ ਸਰਦਾਰੀ ਜੇ ਤੇਰੀ ਰਹਿ ਗਈ ਰੀਝ ਕੁਵਾਰੀ ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂ ਗੋਰੀਏ ਓਏ ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂ ਗੋਰੀਏ ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪਗਾ ਦੂ ਗੋਰੀਏ ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪਗਾ ਦੂ ਚੂਪਦੀ ਫਿਰੀ ਸੋਹਣੀਏ ਗੰਨੇ ਖੇਤਾਂ ਦੇ ਵਿੱਚ ਬੰਨੇ ਬੰਨੇ ਚੂਪਦੀ ਫਿਰੀ ਸੋਹਣੀਏ ਗੰਨੇ ਸੈਰ ਮੈਂ ਖੇਤਾਂ ਦੀ ਕਰਵਾ ਦੂ ਨੀ ਭੰਨ ਕੇ ਛੱਲੀਆਂ ਆਪ ਖਵਾ ਦੂ ਤੇਰਾ ਤੂੰ ਤਾਂ ਥੱਲੇ ਆਪ ਮੰਜੜਾ ਦੂ ਸੋਹਣੀਏ ਨੀ ਤੇਰਾ ਤੂੰ ਤਾਂ ਥੱਲੇ ਆਪ ਮੰਜੜਾ ਦੂ ਸੋਹਣੀਏ ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪਗਾ ਦੂ ਗੋਰੀਏ ਨੀ ਤੇਰਾ
ਡਾਂਸ ਫਲੋਰ ਪੇ ਅੱਗ ਲਗੇਗੀ ਪਾਰਟੀ ਪੂਰੀ ਰਾਤ ਚਲੇਗੀ ਬਿਨਾਂ ਟਿਕਟ ਕੇ ਫਲਾਈ ਕਰਾ ਦੂੰ ਸ਼ਹਿਜ਼ਾਦੀ ਪੇ ਟ੍ਰਾਈ ਕਰਾ ਦੂੰ ਹਮ ਜੈਸਾ ਕੋਈ ਨਹੀਂ ਹੈ ਬ੍ਰੋ ਟੈਨਸ਼ਨ ਮਤਲੇ ਸਭ ਸਹੀ ਹੈ ਬ੍ਰੋ ਸਭ ਸਹੀ ਹੈ ਬ੍ਰੋ
हम दोनों की फ्रेंडशिप जैसे चाय के अंदर चीनी ब्रो, पूरी कर दो विश लिस्ट तेरी, मैं हूँ तेरा जीनी ब्रो। मनी प्लांट पे मनी उगा दूं, हर एक बात मैं फनी बना दूं, रेगिस्तान में टेंट लगा दूं, बारिश का दिन सनी बना दूं, जा करे वही वी आई पी है, फ्रेंड सर्कल सारा ए लिस्ट है, नाच नाच के पागल हो जाओ, बादशाह के गानों की प्ले लिस्ट है, हम सा कोई नहीं है ब्रो, एवरीथिंग यही है ब्रो, जिनकी फ्रेंडशिप के चर्चे हैं दुनिया में हम वही है ब्रो, सब सही है ब्रो, सब सही है ब्रो, सब सही है ब्रो, बात सुन मेरी, सब सही है ब्रो, सब सही है ब्रो, सब सही है ब्रो, सब सही है ब्रो। जिसको चाहे बुला लो, चाहे सारी रात न चालो, भाई लोग हैं फुल फॉर्म में, चाहे कंपटीशन करवा लो, पार्टी कर दी है ब्रो, मस्ती हो रही है ब्रो, घर जाना अब नहीं है ब्रो, बाकी सब कुछ सही है ब्रो, सही है ब्रो, सब 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 सही है ब्रो, शुभो बारिश हो।
ईमानदारी बड़ा महंगा तोहफा हुंदा है, सस्ते किस्म दे लोकां तों इसकी आस नहीं करनी चाहिदी। विचार बैरेन बुलेट, चंगे विचारां लई जुड़े रहो हरमन रेडियो दे नाल।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਓਹੂ ਦੇ ਡੰਡੂਆਂ ਨੂੰ ਕੀ ਇਲਮ ਹੈ ਸੱਤ ਸਮੁੰਦਰਾਂ ਦਾ, ਉਹਨਾਂ ਪਾਣੇ ਤਾਂ ਬਸ ਦੁਨੀਆ ਇੱਥੇ ਮੁੱਕਦੀ ਹੈ। ਉਹ ਤੱਕ ਡਰ ਜਾਂਦੇ ਪਰਛਾਵਾਂ ਉੱਡਦੇ ਬਾਜਾਂ ਦਾ, ਆਈ ਮੌਤ ਤਾਂ ਜ਼ਿੰਦਗੀ ਲੁਕਿਆਂ ਕਦੇ ਨਾ ਲੁਕਦੀ ਹੈ। ਓਹੂ ਦੇ ਹੋ ਜੀ ਨੂੰ ਪਿੰਡ ਦੀ ਹੀ ਜੂ ਟੱਪਿਆ ਮੁੱਦਤਾ ਹੋ ਗਈਆਂ, ਉਹਨੇ ਰਾਤੋਂ ਨੂੰ ਕੀ ਦੱਸਣਾ ਯਾਰੋ ਦਿੱਲੀ ਦਾ, ਉਹ ਬਣ ਕੇ ਕਿਸ ਕੰਦਰ ਜਗ ਨੂੰ ਯਾਰੋ ਜਿੱਤ ਲੂਗਾ, ਕਰਦਾ ਵਹਿਮ ਵੀ ਜਿਹੜਾ ਅੱਗਿਓਂ ਲੰਘੀ ਬਿੱਲੀ ਦਾ, ਉਹ ਰਾਹੀ ਨੇ ਕੀ ਸਰ ਕਰਨਾ ਪੈਣਾ ਮੰਜ਼ਲਾਂ ਦਾ, ਉਹ ਜੀ ਦੀ ਚਾਲ ਵੱਜੀ ਇੱਕ ਸਿੱਕ ਤੇ ਯਾਰੋ ਰੁਕਦੀ ਹੈ। ਉਹ ਹੁੰਦੇ ਡੱਟੂਆਂ ਨੂੰ ਜਵਾਨੀ ਦੇ
ਨਾਲ ਬਚਪਨ ਤੁਰਦਾ ਸੀ, ਇੱਕ ਦੂਜੇ ਨੂੰ ਮਿਲਣੇ ਲਈ ਫਿਰ ਦਿਲ ਦੋਹਾਂ ਦਾ ਝੁਰਦਾ ਸੀ, ਤੜਫ ਹੁੰਦੀ ਸੀ ਦੇਖਣ ਦੀ ਦੂਰੀ ਦੀ ਚੱਲੀ ਜਾਵੇ ਨਾ, ਕਦੋਂ ਟੱਕਣਗੇ ਨੈਣ ਦੋਵਾਂ ਨੂੰ ਖਬਰ ਸਾਰ ਕੋਈ ਆਵੇ ਨਾ, ਟੁੱਟਿਆ ਬੰਨ ਸਬਰ ਦਾ ਨਾ ਬੇਕਾਬੂ ਦਿਲ ਦਾ ਸਰਦਾ ਸੀ, ਦੇਖਣ ਦੇ ਲਈ ਕੁੜੀ ਨੂੰ ਮੁੰਡਾ ਨਿੱਤ ਸਕੀਮਾਂ ਕੱਢਦਾ ਸੀ, ਹੋ ਇੱਕ ਦੂਜੇ ਵਿੱਚ ਰਾਹ ਲੱਗਦੇ ਸੀ ਜਿਉਂ ਭਾਰਤ ਤੋਂ ਪਾਕ ਦੇ ਦੂਰੀ ਜਾਵੇ ਨਾ ਜਾਣਾ ਸਹੁਰੇ ਲੈਣ ਕੁੜੀ ਨੂੰ ਚਾਣਾ ਚੱਕਿਆ ਜਾਂਦਾ ਸੀ, ਉੱਠਣ ਲੂਰੀਆਂ ਦਿਲ